ਦਿਲ ਵਾਲੀ ਗੱਲ ਹਰ ਸ਼ਨਿਚਰਵਾਰ ਅਤੇ ਐਤਵਾਰ ਸੁਣ ਸਕਦੇ ਹੋ ਹਰਮਨ ਰੇਡੀਓ .com ਤੇ ਐਂਡਰਾਇਡ ਅਤੇ ਆਈਫੋਨ ਐਪਲੀਕੇਸ਼ਨ ਦੇ ਰਾਹੀਂ ਆਈਟਿਊਨ ਐਪਲੀਕੇਸ਼ਨ ਦੇ ਰਾਹੀਂ ਜਾਂ ਕਿਸੇ ਵੀ ਵਾਈਫਾਈ ਸੈੱਟ ਸੈਟਲਾਈਟ ਤੇ ਬਿਨਾਂ ਇੰਟਰਨੈਟ ਤੋਂ ਤੁਸੀਂ ਟੈਲੀਫੋਨ ਕਾਲ ਰਾਹੀਂ ਵੀ ਸੁਣ ਸਕਦੇ ਹੋ ਆਸਟ੍ਰੇਲੀਆ ਦਾ ਨੰਬਰ ਹੈ 02808050506 USA, Canada ਅਤੇ UK ਦੇ ਨੰਬਰ ਵੀ ਉਪਲਬਧ ਨੇ ਕਾਲ ਕਰਕੇ ਉਸ ਤੇ ਵੀ ਸੁਣ ਸਕਦੇ ਹੋ ਸਾਰੇ ਨੰਬਰ ਹਰਮਨ ਰੇਡੀਓ ਦੀ ਵੈਬਸਾਈਟ ਤੇ ਉਪਲਬਧ ਹਨ ਦਿਲ ਵਾਲੀ ਗੱਲ
ਦਿਲ ਨਾਲ ਦਿਲ ਮਿਲੇ ਤਾਂਹੀਓ ਗੱਲ ਬਣਦੀ ਆ ਯਾਰ ਵੱਲ ਯਾਰ ਦਾ ਧਿਆਨ ਹੋਣਾ ਚਾਹੀਦਾ ਗੱਲ ਹੋਈ ਹੁੰਦੀ ਜਿਹਦੇ ਵਿੱਚ ਕੋਈ ਗੱਲ ਹੋਵੇ ਗੱਲਾਂ ਵਿੱਚੋਂ ਗੱਲ ਦਾ ਗਿਆਨ ਹੋਣਾ ਚਾਹੀਦਾ ਮੈਂ ਹਾਂ ਦੋਸਤੋ ਅਮਨਦੀਪ ਸਿੱਧੂ ਮਸਲਿਆਂ ਦੇ ਨਿਕਲਦੇ ਨੇ ਹਰਮਨ ਰੇਡੀਓ ਤੇ ਹੱਲ ਆਪਾਂ ਰਲ ਮਿਲ ਕਰਾਂਗੇ ਦਿਲ ਵਾਲੀ ਗੱਲ ਕੀ ਨੇ ਦੁਨੀਆ ਭਰ ਦੀਆਂ ਖਬਰਾਂ ਕੀ ਹੈ ਮੌਸਮ ਦਾ ਹਾਲ ਕਿਸ ਦੇਸ਼ ਨੇ ਕੀਤੀ ਨੁਕਤਾਚੀਨੀ ਕਿਸ ਹੀਰੋ ਨੂੰ ਹੋ ਗਿਆ ਪਿਆਰ ਕਿਸ ਨੇ ਮਾਰਿਆ ਕਿਤੇ ਧਰਨਾ ਕੀ ਦੀ ਬਣ ਗਈ ਸਰਕਾਰ ਵਿੱਚ ਮਿੱਠੇ ਮਿੱਠੇ ਗੀਤ ਹੋਣਗੇ ਤੇ ਸੱਜਣਾ ਦਾ ਸਤਿਕਾਰ ਫੇਰ ਤੀਰ ਸਿੱਧੇ ਹੋਣਗੇ ਮੁਸ਼ਕਲਾਂ ਦੇ ਵੱਲ ਵੀਕਐਂਡ ਤੇ ਸੁਬਾਹ ਕਰਾਂਗੇ ਆਪਾਂ ਜਦੋਂ ਦਿਲ ਵਾਲੀ ਗੱਲ
ਹਰਮਨ ਰੇਡੀਓ ਨਾਲ ਜੁੜੇ ਸਾਰੇ ਸਰੋਤਿਆਂ ਨੂੰ ਅਮਨਦੀਪ ਸਿੰਘ ਸਿੱਧੂ ਵੱਲੋਂ ਬਹੁਤ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ ਆਇਆਂ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਕ੍ਰਿਸਮਿਸ ਦਾ ਪਵਿੱਤਰ ਦਿਹਾੜਾ ਹੈ 25 ਦਸੰਬਰ 2021 ਘੜੀ 1:01 ਦਿਖਾ ਰਹੀ ਹੈ ਦਿਨ ਸ਼ਨਿਚਰਵਾਰ ਦਾ ਆਪ ਸਭ ਨੂੰ ਕ੍ਰਿਸਮਿਸ ਦੀਆਂ ਬਹੁਤ ਬਹੁਤ ਮੁਬਾਰਕਾਂ ਔਰ ਸ਼ਾਂਤੀ ਦੇ ਪੈਗੰਬਰ ਜੀਸਸ ਕ੍ਰਾਈਸਟ ਦੇ ਜਨਮ ਪੁਰਬ ਗੁਰਪੁਰਬ ਦੇ ਉੱਤੇ ਆਪ ਸਭ ਨੂੰ ਸ਼ਾਂਤੀ ਦਾ ਸੰਦੇਸ਼ ਦਿੰਦੇ ਹੋਏ ਮੁਬਾਰਕਾਂ ਇੱਕ ਵਾਰੀ ਫੇਰ ਸੋ ਪਿਆਰਿਓ ਅੱਜ ਪ੍ਰੋਗਰਾਮ ਦੇ ਵਿੱਚ ਸਾਡੇ ਨਾਲ ਜੀ ਐਸ ਚਾਹ ਲਾਉਣਗੇ ਅਤੇ ਨਾਲ ਹੀ ਉਸ ਤੋਂ ਬਾਅਦ ਅਮਰੀਕ ਫਲੋਰਾ ਭਾਅ ਜੀ ਜੁਆਇਨ ਕਰਨਗੇ ਬਹੁਤ ਸਾਰਾ ਚਿੰਤਨ ਕਰਾਂਗੇ ਅਸੀਂ ਗੱਲਾਂ ਬਾਤਾਂ ਮਸਲੇ ਮਸਲਿਆਂ ਦੇ ਹੱਲ ਹਾਸਾ ਮਜ਼ਾਕ ਵੀ ਹੋਏਗਾ ਖਬਰਾਂ ਵੀ ਹੋਣਗੀਆਂ ਗੀਤ ਸੰਗੀਤ ਵੀ ਹੋਏਗਾ ਤੁਹਾਡੇ ਸਾਡੇ ਸੁਨੇਹੇ ਦਿਲ ਵਾਲੀਆਂ ਗੱਲਾਂ ਸਭ ਕੁਛ ਪਹਿਲਾਂ ਤਾਂ ਅਰਦਾਸ ਕਰਦੇ ਹਾਂ ਆਓ ਸਾਰੇ ਆਪਾਂ ਰਲ ਕੇ ਕਰੀਏ ਕਿ ਸਾਰੇ ਜਗਤ ਦੇ ਵਿੱਚ ਜਿੱਥੇ ਵੀ ਜਿਸ ਦੁਆਰੇ ਨੂੰ ਕੋਈ ਪੂਜਦਾ ਆ ਜਿਸ ਦੁਆਰੇ ਨੂੰ ਕੋਈ ਮਨੌਤ ਕਰਦਾ ਕੋਈ ਮੰਨਦਾ ਆ ਉਸੇ ਦੁਆਰੇ ਤੋਂ ਉਸ ਨੂੰ ਸ਼ਾਂਤੀ ਚੜ੍ਹਦੀ ਕਲਾ ਮੁਕਤੀ ਪ੍ਰਦਾਨ ਕਰੇ ਅਕਾਲ ਪੁਰਖ ਸਰਬੱਤ ਦਾ ਭਲਾ ਮੰਗੀਏ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ ਧਰਮ 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 ਹੀ ਹੁੰਦਾ ਉਸਦਾ ਇੱਕੋ ਹੀ ਪੈਰਾਮੀਟਰ ਹੁੰਦਾ ਆ ਉਸਦੀ ਇੱਕੋ ਹੀ ਕੰਡੀਸ਼ਨ ਹੁੰਦੀ ਆ ਕਿ ਜਿਹੜਾ ਬੰਦਾ ਧਰਮ ਨੂੰ ਮੰਨਦਾ ਆ ਉਸ ਧਰਮ ਦਾ ਜਿਹੜਾ ਮੁੱਖ ਕਾਰਜ ਨਾਮ ਦੇ ਨਾਲ ਜੁੜਨਾ ਨਾਮ ਦੇ ਨਾਲ ਜਪਣਾ ਅਤੇ ਕਰਤਾ ਪੁਰਖ ਨੂੰ ਸਾਰੀ ਸ੍ਰਿਸ਼ਟੀ ਦਾ ਕ੍ਰੀਏਟਰ ਮੰਨ ਲੈਣਾ ਵੀ ਇੱਕ ਸ੍ਰਿਸ਼ਟੀ ਜਿਹੜੀ ਆ ਇੱਕ ਇੰਟੈਲੀਜੈਂਟ ਗ੍ਰੇਟ ਪਾਵਰ ਨੇ ਬਣਾਈ ਆ ਜਿਹੜੇ ਧਰਮ ਦੇ ਵਿੱਚ ਕ੍ਰੀਏਟਰ ਦੀ ਮਨੌਤ ਨਹੀਂ ਹੈਗੀ ਉਹ ਕੁਛ ਹੋਰ ਹੋ ਸਕਦਾ ਪਰ ਧਰਮ ਨਹੀਂ ਹੋ ਸਕਦਾ ਸੋ ਇਹ ਧਰਮ ਦੀ ਮੂਲ ਡੈਫੀਨੇਸ਼ਨ ਹੈ ਗੁਰਬਾਣੀ ਦੇ ਵਿੱਚ ਵੀ ਆ ਸਾਰੇ ਥਾਂ ਵੀ ਕ੍ਰੀਏਟਰ ਕੌਣ ਹੈ ਕ੍ਰੀਏਟਰ ਦੀ ਜਿਹੜੀ ਮਨੌਤ ਹੈ ਉੱਥੋਂ ਧਰਮ ਦੀ ਆਰੰਭਤਾ ਹੁੰਦੀ ਹੈ ਖੈਰ ਸਾਡਾ ਪਤਾ ਤੁਹਾਨੂੰ ਪਤਾ ਹੀ ਹੈ ਟੈਲੀਗ੍ਰਾਮ ਦੇ ਰਾਹੀਂ ਸੁਨੇਹਾ ਭੇਜ ਸਕਦੇ ਹੋ ਈਮੇਲ ਦੇ ਰਾਹੀਂ request@harmanradio.com ਦੇ ਰਾਹੀਂ ਭੇਜ ਸਕਦੇ ਹੋ ਔਰ ਕੁਛ ਸੁਨੇਹੇ ਮੈਨੂੰ ਮੇਰੇ ਪਰਸਨਲ ਵਟਸਐਪ 'ਤੇ ਵੀ ਆ ਜਾਂਦੇ ਨੇ ਕਈ ਵਾਰੀ ਉਹ ਦੇਖ ਨਹੀਂ ਹੁੰਦੇ ਮਾਫ਼ੀ ਚਾਹੁੰਦੇ ਹਾਂ ਅਤੇ ਸਮਾਂ ਪਹਿਲਾਂ ਦੇਖ ਲੈਂਦੇ ਹਾਂ ਕਿ ਦੁਨੀਆ ਦੇ ਵੱਖ ਵੱਖ ਹਿੱਸਿਆਂ 'ਤੇ ਕੀ ਵੱਜ ਰਿਹਾ ਹੈ ਘੜੀ ਦੇ ਉੱਤੇ ਇਸ ਵੇਲੇ 7:34 ਐਡਲੇਡ 'ਚ ਹੋਏ ਨੇ ਅਤੇ 7:04 ਬ੍ਰਿਸਬਨ 'ਚ ਹੋਏ ਨੇ ਪਰਥ ਦੇ ਵਿੱਚ 5:04 ਹੋਏ ਨੇ ਸੁਬਾਹ ਦੇ ਨਵੀਂ ਦਿੱਲੀ ਦੇ ਵਿੱਚ 2:34 ਹੋਏ ਨੇ ਲੰਡਨ ਦੇ ਵਿੱਚ 9:04 ਸ਼ੁੱਕਰਵਾਰ ਦੇ ਹੋਏ ਨੇ ਔਰ 4:04 ਸ਼ੁੱਕਰਵਾਰ ਦੇ ਹੋਏ ਨੇ ਨਿਊਯਾਰਕ ਅਤੇ ਟੋਰੋਂਟੋ 'ਚ ਵੈਨਕੂਵਰ ਦੇ ਵਿੱਚ ਦੁਪਹਿਰ ਦੇ 1:04 ਸੋ ਪਿਆਰਿਓ ਸਮਾਂ ਕਿਸੇ ਦਾ ਸਾਥ ਨਹੀਂ ਦਿੰਦਾ ਕਿਉਂਕਿ ਉਹ ਚੱਲਦਾ ਰਹਿੰਦਾ ਜੇ ਅਸੀਂ ਰੋਕਣ ਦੀ ਕੋਸ਼ਿਸ਼ ਕਰੀਏ ਸਮੇਂ ਦੀ ਤਾਂ ਨਹੀਂ ਰੁਕਦਾ ਸਾਲ ਦੇਖ ਲਓ ਕਿੱਧਰ ਨੂੰ, ਇੱਕਦਮ ਹੀ ਪੂਰਾ ਹੋ ਗਿਆ 2021 ਅਤੇ 5 ਦਿਨ ਰਹਿ ਗਏ ਆ ਅੱਜ। ਵੈਸੇ ਚਲੋ ਸਾਰੇ ਕ੍ਰਿਸਮਿਸ ਮਨਾ ਰਹੇ, ਛੁੱਟੀਆਂ ਨੇ ਸਾਰੇ ਪਾਸੇ, ਅਤੇ ਬਹੁਤ ਸਾਰੇ ਜਿਹੜੇ ਸਰੋਤੇ ਨੇ ਉਹ ਸ਼ਾਇਦ ਟਰੈਵਲ ਵੀ ਕਰਦੇ ਹੋਣ, ਟੂਰਿਸਟ ਵੀ ਹੋਣ, ਪਰ ਸਮਾਂ ਜਿਹੜਾ ਠੀਕ ਨਹੀਂ ਹੈਗਾ ਟਰੈਵਲ ਕਰਨ ਵਾਸਤੇ, ਇਸ ਦੀ ਆਪਾਂ ਗੱਲ ਕਰਾਂਗੇ। ਅਤੇ ਅੱਜ ਕਿਉਂਕਿ ਕ੍ਰਿਸਮਿਸ ਹੈ, ਅੱਜ ਦਾ ਜਿਹੜਾ ਪਹਿਲਾ ਵਿਚਾਰ ਹੈ ਪ੍ਰੋਗਰਾਮ ਦਾ, ਉਹ ਜੀਸਸ ਕ੍ਰਾਈਸਟ ਦੇ ਬਾਰੇ ਆਪਾਂ ਗੱਲ ਕਰਾਂਗੇ। ਜੀਸਸ ਕ੍ਰਾਈਸਟ ਦਾ ਜਨਮ ਅੰਦਾਜ਼ਨ 2000 ਸਾਲ ਤਕਰੀਬਨ ਪਹਿਲਾਂ ਹੋਇਆ, ਅਤੇ ਇਹ ਮਨੌਤ ਕੀਤੀ ਜਾਂਦੀ ਹੈ ਕਿਉਂਕਿ ਉਹਨਾਂ ਨੇ ਬਾਈਬਲ ਨਹੀਂ ਲਿਖੀ, ਜੋ ਬਾਈਬਲ ਦੇ ਵਿੱਚ ਦਰਜ ਹੈ ਕਹਾਣੀਆਂ। ਇਕੱਲਾ ਜੀਸਸ ਦਾ ਜਨਮ ਜਿਹੜਾ ਬਾਈਬਲ 'ਚ ਦਰਜ ਨਹੀਂ, ਕੁਰਾਨ ਦੇ ਵਿੱਚ ਵੀ ਦਰਜ ਹੈ, ਮੁਸਲਿਮ ਜਿਹੜੇ ਗ੍ਰੰਥ ਨੇ ਉਹਨਾਂ ਦੇ ਵਿੱਚ ਵੀ ਦਰਜ ਹੈ, ਕਿਉਂਕਿ ਸਾਂਝੇ ਹੈ ਸਾਰੇ, ਮੁਸਲਿਮ ਅਤੇ ਕ੍ਰਿਸਚਨ ਇੱਕੋ ਹੀ ਰੂਟ ਤੋਂ ਨਿਕਲੇ ਨੇ। ਤਾਂ ਤਕਰੀਬਨ 2000 ਸਾਲ ਪਹਿਲਾਂ ਇਹਦਾ ਦਰਜ ਹੈ ਕਿ ਜਨਮ ਇਹ ਹੋਇਆ। ਹੁਣ ਅਸੀਂ ਜੋ ਵਰਜਨ ਕ੍ਰਿਸਚੀਅਨਿਟੀ ਦਾ ਸਾਨੂੰ ਮਿਲਦਾ ਆ, ਉਹ ਹੈਗਾ ਗੋਰਿਆਂ ਦਾ ਪਰਸਪੈਕਟਿਵ, ਵੈਸਟਰਨ ਪਰਸਪੈਕਟਿਵ। ਪਰ ਇਹ ਪੈਗੰਬਰ ਜਿੰਨੇ ਵੀ ਹੋਏ ਨੇ, ਇਹ ਸਾਰੇ ਈਸਟ ਦੇ ਹੋਏ ਨੇ, ਮਿਡਲ ਈਸਟ ਜਾਂ ਈਸਟ ਦੇ ਹੋਏ ਨੇ। ਮੁਹੰਮਦ ਸਾਹਿਬ, ਜੀਸਸ ਕ੍ਰਾਈਸਟ, ਗੁਰੂ ਨਾਨਕ ਪਾਤਸ਼ਾਹ, ਬੁੱਧ, ਮਹਾਵੀਰ, ਇਹ ਸਾਰੇ ਈਸਟ ਦੇ ਪੈਗੰਬਰ ਹੋਏ ਨੇ। ਔਰ ਵੈਸਟ ਨੇ ਜੀਸਸ ਕ੍ਰਾਈਸਟ ਦੀ ਨੂੰ ਅਡੋਪਟ ਕੀਤਾ, ਪਰ ਉਹਨਾਂ ਦਾ ਪਰਸਪੈਕਟਿਵ ਜਿਹੜਾ ਅਸੀਂ ਕ੍ਰਿਸਚੀਅਨਿਟੀ ਦਾ, ਉਹ ਡਿਫਰੈਂਟ ਹੈ ਜੋ ਸਾਡਾ ਪਰਸਪੈਕਟਿਵ ਹੈ। ਹੁਣ ਇਹ ਜੀਸਸ ਕ੍ਰਾਈਸਟ ਕਹਿੰਦੇ ਨੇ, ਅਤੇ ਸਾਡੇ ਪਰਸਪੈਕਟਿਵ ਨਾਲ ਯੀਸੂ ਮਸੀਹ ਹੈ, ਮਸੀਹਾ। ਹੁਣ ਜੀਸਸ ਕ੍ਰਾਈਸਟ ਦੀ ਮਾਤਾ ਇਹ ਵਰਜਨ ਮੈਰੀ ਕਹਿੰਦੇ ਨੇ, ਪਰ ਇਸਲਾਮਿਕ ਦੇਸ਼ ਮਰੀਅਮ ਕਹਿੰਦੇ ਨੇ, ਨਾਮ ਮਰੀਅਮ ਹੈ। ਕਹਾਣੀ ਕੁਛ ਇਸ ਤਰ੍ਹਾਂ ਹੈ ਕਿ ਜਿਹੜੀ ਆਮ ਮਨੌਤ ਦੇ ਵਿੱਚ ਆਉਂਦੀ ਹੈ ਕਿ ਤਕਰੀਬਨ 2000 ਸਾਲ ਪਹਿਲਾਂ ਇੱਕ ਲੜਕੀ ਨਜ਼ਾਰਤ ਤੋਂ ਸੀ, ਉਸਦਾ ਨਾਂ ਸੀ ਮਰੀਅਮ ਜਾਂ ਮੇਰੀ। ਉਸ ਨੂੰ ਦਰਸ਼ਨ ਹੋਏ ਇੱਕ ਐਂਜਲ ਦੇ, ਜਾਂ ਕਹਿ ਲਓ ਕਿ ਉਹ ਪਰੀ ਕਹਾਣੀਆਂ ਦੇ ਵਿੱਚ ਵੀ ਹੁੰਦਾ ਨਾ, ਪਰੀਆਂ ਦੇ ਦਰਸ਼ਨ ਹੋਏ ਜਾਂ ਉਹਦੇ ਦਰਸ਼ਨ ਹੋਏ ਗੈਬਰੀਅਲ ਨਾਮ ਦੇ ਐਂਜਲ ਦੇ ਨਾਲ। ਹੁਣ ਇਹਦੀ ਮਰੀਅਮ ਜੂਇਸ਼ ਸੀ, ਅਤੇ ਉਹਦੇ ਵਿੱਚ ਉਹਨਾਂ ਨੂੰ ਦ੍ਰਿਸ਼ਟਾਂਤ ਹੋਇਆ। ਐਂਜਲ ਨੇ ਉਹਨਾਂ ਨੂੰ ਕਿਹਾ ਕਿ ਤੁਹਾਡੇ ਬੇਟਾ ਜਨਮ ਲਏਗਾ, ਅਤੇ ਤੁਸੀਂ ਉਸ ਦਾ ਨਾਮ ਯੀਸੂ ਰੱਖਣਾ ਆ, ਜਿਸ ਨੂੰ ਗੋਰੇ ਜੀਸਸ ਕਹਿੰਦੇ ਨੇ, ਅਤੇ ਉਹ ਰੱਬ ਦਾ ਬੇਟਾ ਹੋਏਗਾ, ਸਨ ਆਫ ਗੋਡ। ਅਤੇ ਉਸ ਟਾਈਮ ਮੇਰੀ ਦੀ ਜਿਹੜੀ ਮੰਗਣੀ ਹੈ ਉਹ ਜੋਸਫ ਨਾਲ ਹੋਈ ਹੋਈ ਸੀ। ਤਾਂ ਜੋਸਫ ਨੂੰ ਜਦੋਂ ਪਤਾ ਲੱਗਾ ਇਸ ਭਵਿੱਖਬਾਣੀ ਦਾ, ਤਾਂ ਉਸ ਨੂੰ ਬੜਾ ਸ਼ੌਕ ਲੱਗਾ, ਕਨਫਿਊਜ਼ਨ ਹੋਈ, ਅਤੇ ਉਸ ਨੇ ਮੇਰੀ ਦਾ ਯਕੀਨ ਨਹੀਂ ਕੀਤਾ, ਮਰੀਅਮ ਦਾ। ਅਤੇ ਉਸੇ ਗੈਬਰੀਅਲ ਨੇ ਜੋਸਫ ਨੂੰ ਫਿਰ ਭਵਿੱਖਬਾਣੀ ਕੀਤੀ ਕਿ ਇਹ ਜੋ ਬੱਚਾ ਪੈਦਾ ਹੋਣ ਵਾਲਾ, ਇਹ ਪਰਮਾਤਮਾ ਦਾ ਆਪਣਾ ਬੱਚਾ ਆ, ਅਤੇ ਉਸਦਾ ਨਾਮ ਯੀਸੂ ਰੱਖੇਗਾ, ਅਤੇ ਇਹ ਲੋਕਾਂ ਨੂੰ ਬਚਾਏਗਾ। ਸੋ ਇਹ ਭਵਿੱਖਬਾਣੀਆਂ ਦੋ ਹੋਈਆਂ, ਇੱਕ ਮਰੀਅਮ ਨੂੰ ਅਤੇ ਇੱਕ ਜੋਸਫ ਨੂੰ। ਅਤੇ ਵਿਆਹ ਤੋਂ ਬਾਅਦ ਇਨਗੇਜ ਹੋ ਗਏ, ਵਿਆਹ ਤੋਂ ਬਾਅਦ ਫਿਰ ਇਹ ਦੋਨੋਂ ਹੀ ਬੈਥਲਮ ਜਾਂਦੇ ਆ, ਕਿਉਂਕਿ ਜੋ ਉਸ ਵੇਲੇ ਰੋਮ ਦਾ ਹਰੇਕ ਪਾਸੇ ਰਾਜ ਸੀ, ਅਤੇ ਸੈਂਸਸ ਹੋਣਾ ਸੀਗਾ, ਅਤੇ ਉਹਨਾਂ ਨੂੰ ਉੱਥੇ ਭੇਜਦੇ ਆ, ਉਹਨਾਂ ਦੇ ਪਿੰਡ ਪਏ, ਉੱਥੇ ਜਾ ਕੇ ਇਹ ਰਿਕਾਰਡ ਇਕੱਠੇ ਕਰੋ। ਅਤੇ ਜਦੋਂ ਕਈ ਦਿਨ ਉਹ ਤੁਰਦੇ ਨੇ, ਜਾਂਦੇ ਨੇ, ਤਾਂ ਮੇਰੀ ਪ੍ਰੈਗਨੈਂਟ ਸੀ ਮਰੀਅਮ, ਤੇ ਜਦੋਂ ਆਪਣੇ ਉੱਥੇ ਪਿੰਡ ਪਹੁੰਚਦੇ ਨੇ ਉੱਥੇ ਜਿੱਥੇ ਰਹਿੰਦੇ ਹੁੰਦੇ ਸੀ ਪਹਿਲਾਂ, ਤਾਂ ਉਹਨਾਂ ਨੂੰ ਪਤਾ ਲੱਗਦਾ ਕਿ ਉੱਥੇ ਕਿਤੇ ਵੀ ਰਹਿਣ ਲਈ ਥਾਂ ਨਹੀਂ ਸੀ, ਸਾਰੇ ਜਿਹੜੇ ਸਰਾਵਾਂ ਨੇ ਉਹ ਭਰੀਆਂ ਹੋਈਆਂ ਸੀਗੀਆਂ, ਕਿਤੇ ਥਾਂ ਨਹੀਂ ਸੀਗਾ। ਅਤੇ ਜਦੋਂ ਮੇਰੀਅਮ ਦੀ ਹਾਲਤ ਦੇਖੀ ਇੱਕ ਸਰਾਂ ਦੇ ਚਾਲਕ ਨੇ, ਸੰਚਾਲਕ ਨੇ, ਤਾਂ ਉਸ ਨੇ ਕਿਹਾ, ਉਸ ਨਾਲ ਜੋਸਫ ਸੀ, ਵੀ ਤੁਸੀਂ ਉਹਦੇ ਜਿਹੜੇ ਘੋੜਿਆਂ ਦਾ ਤਬੇਲਾ ਆ ਉਹਦੇ ਵਿੱਚ ਰਹਿ ਸਕਦੇ ਹਾਂ। ਤਾਂ ਮਰੀਅਮ ਅਤੇ ਜੋਸਫ ਉੱਥੇ ਟਿੱਕ ਗਏ ਜਾਨਵਰਾਂ ਦੇ ਤਬੇਲੇ ਦੇ ਵਿੱਚ, ਅਤੇ ਉੱਥੇ ਤੂੜੀ ਵਗੈਰਾ ਪਈ ਸੀ ਉਹਦੇ 'ਤੇ ਉਹਨੇ ਆਪਣਾ ਟਿਕਾਣਾ ਬਣਾ ਲਿਆ। ਤਾਂ ਮਰੀਅਮ ਨੇ ਯੀਸੂ ਨੂੰ ਘੋੜਿਆਂ ਦੇ ਤਬੇਲੇ ਦੇ ਵਿੱਚ ਜਨਮ ਦਿੱਤਾ। ਤਾਂ ਇਸੇ ਹੀ ਸਮੇਂ ਦੇ ਵਿੱਚ ਇੱਕ ਹੋਰ ਏਂਜਲ, ਉਹਨਾਂ ਨੇ ਚਰਵਾਇਆਂ ਨੂੰ ਜਿਹੜੇ ਕਿ ਆਪਣੇ ਪਸ਼ੂ ਚਾਰਦੇ ਸੀ ਬੈਥਲਮ ਦੇ ਲਾਗੇ, ਉਹਨਾਂ ਨੂੰ ਦਰਸ਼ਨ ਦਿੱਤੇ ਅਤੇ ਇਹ ਚੰਗੀ ਖਬਰ ਸੁਣਾਈ ਕਿ ਮਸੀਹਾ ਜੀਸਸ ਕ੍ਰਾਈਸਟ, ਯੀਸੂ ਮਸੀਹ ਦਾ ਜਨਮ ਹੋ ਗਿਆ ਆ। ਅਤੇ ਉਹ ਚਰਵਾਹੇ ਭੱਜੇ ਭੱਜੇ ਗਏ ਅਤੇ ਉਹਨਾਂ ਨੇ ਤਬੇਲੇ ਦੇ ਵਿੱਚ ਦੇਖਿਆ ਕਿ ਬੱਚਾ ਯੀਸੂ, ਜਿਸ ਤਰ੍ਹਾਂ ਪੈਗੰਬਰ ਨੇ ਦੱਸਿਆ ਸੀ ਉਹਨਾਂ ਨੇ ਏਂਜਲਸ ਨੇ, ਤਾਂ ਉਹ ਸੁੱਤਾ ਪਿਆ ਉੱਥੇ। ਇੱਕ ਹੋਰ ਘਟਨਾ, ਥੋੜ੍ਹੇ ਟਾਈਮ ਬਾਅਦ ਤਿੰਨ ਸਿਆਣੇ ਪੁਰਖ ਆਏ ਔਰ ਉਹਨਾਂ ਨੇ ਦੇਖਿਆ ਕਿ ਯੀਸੂ ਦੇ ਸੀਸ ਦੇ ਪਿੱਛੇ, ਸਿਰ ਦੇ ਪਿੱਛੇ ਰੋਸ਼ਨੀ ਆ, ਅਤੇ ਇਹ ਜਿਹੜੇ ਬੱਚੇ ਆ ਇਹ ਬਹੁਤ ਈਸਟਰਨ ਕੰਟਰੀ ਤੋਂ ਇੱਥੇ ਦੱਸਦੇ ਆ ਵੀ ਨਵਾਂ ਰਾਜਾ ਲੱਭਣ ਦੇ ਲਈ ਆਏ ਸੀ, ਅਤੇ ਉਹਨਾਂ ਨੇ ਇਸ ਟ੍ਰਿਪ ਦੇ ਵਿੱਚ ਰਾਜੇ ਜਿਹੜਾ ਜੂਡੇ ਦਾ ਰਾਜਾ ਸੀਗਾ, ਕਿੰਗ ਆਫ ਜੂਡਾ, ਹੈਰੋਡ ਉਹਦਾ ਨਾਂ ਸੀ, ਉਹਨਾਂ ਨੂੰ ਇਹ ਤਿੰਨ ਬੰਦੇ ਮਿਲੇ ਅਤੇ ਉਹਨਾਂ ਨੇ ਕਿਹਾ ਕਿ ਇੱਕ ਬਾਲ ਰਾਜਾ ਜਿਹੜਾ ਆ ਉਹ ਉਸਨੇ ਜਨਮ ਲਿਆ ਅਤੇ ਤੈਨੂੰ ਵੀ ਜਾ ਕੇ ਦਰਸ਼ਨ ਕਰਨੇ ਚਾਹੀਦੇ ਨੇ। ਅਤੇ ਇਹ ਜਿਹੜੇ ਤਿੰਨ ਬੰਦੇ ਤੁਰ ਪਏ ਅਤੇ ਉਹਨਾਂ ਨੇ ਉੱਥੇ ਜਾ ਕੇ ਉਹਦੇ ਦਰਸ਼ਨ ਕੀਤੇ, ਵਰਸ਼ਿਪ ਕੀਤੀ, ਗਿਫਟ ਦਿੱਤੀਆਂ। ਤਾਂ ਉਹਨਾਂ ਨੇ ਫਿਰ ਰਾਜੇ ਨੂੰ ਕਿਹਾ ਕਿ ਤੂੰ ਵੀ ਚੱਲ, ਅਤੇ ਰਾਜੇ ਨੇ ਨਹੀਂ ਕੀਤਾ ਕਿਉਂਕਿ ਉਹ ਦਰਸ਼ਨ ਦੇ ਬਹਾਨੇ ਉਹ ਉਹਨੂੰ ਮਾਰਨਾ ਚਾਹੁੰਦਾ ਸੀ, ਕਿਉਂਕਿ ਉਹਨੂੰ ਲੱਗਦਾ ਸੀਗਾ ਕਿ ਇਹ ਉਹਦੇ ਰਾਜ ਨੂੰ ਚੈਲੰਜ ਕਰੇਗਾ। ਸੋ ਇਹ ਸੀ ਜੀਸਸ ਦੇ ਜਨਮ ਦੀ ਕਹਾਣੀ। ਹੁਣ ਇਹਨੂੰ ਇਹ ਨੋਰਮਲ ਕਹਾਣੀਆਂ ਨੇ, ਇਹ ਸਾਡੇ ਜਿਹੜੇ ਗ੍ਰੰਥ ਨੇ, ਸਾਡਾ ਜਿਹੜਾ ਹਿੰਦੁਸਤਾਨੀ ਜਾਂ ਭਾਰਤੀ ਜਾਂ ਉੱਤਰੀ ਦੱਖਣੀ ਜਿਹੜਾ ਏਸ਼ੀਆ ਆ ਉਹਦੇ ਵਿੱਚ ਇਹ ਪ੍ਰਚਲਿਤ ਹੈ ਕਿ ਭਵਿੱਖਬਾਣੀਆਂ ਹੋਣੀਆਂ, ਦ੍ਰਿਸ਼ਟਾਂਤ ਹੋਣੇ, ਅਸੀਸਾਂ ਦੇਣੀਆਂ ਵੀ ਬੱਚਾ ਜਨਮੇਗਾ ਇਹ ਬੜੇ ਭਾਗਾਂ ਵਾਲਾ ਹੋਏਗਾ, ਇਹ ਬਿਲਕੁਲ ਸਾਡੀਆਂ ਕਹਾਣੀਆਂ ਨੇ ਔਰ ਇਹਦੇ 'ਚ ਕੋਈ ਸ਼ੱਕ ਵੀ ਨਹੀਂ ਵੀ ਉਹ ਜਨਮ ਨਹੀਂ ਹੋਇਆ ਹੋਊਗਾ ਕਿਉਂਕਿ ਜਨਮ ਹੋਇਆ, ਉਹਨਾਂ ਨੇ ਬੜਾ ਪ੍ਰਚਾਰ ਕੀਤਾ ਜੀਸਸ ਨੇ, ਯੀਸੂ ਨੇ, ਉਹਨਾਂ ਨੇ ਸੂਲੀ 'ਤੇ ਆਪਣੇ ਆਪ ਨੂੰ ਲਟਕਵਾਇਆ ਕਿ ਕੌਮ ਜਿਹੜੀ ਆ ਉਹਨਾਂ ਦੀ ਜਾਂ ਲੋਕ ਜਿਹੜੇ ਨੇ ਉਹ ਸੁਖੀ ਵਸਣ। ਸੋ ਬੜੀ ਲੰਬੀ ਕਹਾਣੀ ਹੈ, ਇਸ ਤੋਂ ਬਾਅਦ ਤੁਸੀਂ ਬਾਈਬਲ ਆਪ ਵੀ ਪੜ੍ਹ ਸਕਦੇ ਹੋ ਜਾਂ ਦੇਖ ਸਕਦੇ ਹੋ, ਪਰ ਕਹਿਣ ਦਾ ਮਤਲਬ ਪਿਆਰਿਓ ਇਹ ਆ ਕਿ ਜਿਹੜੇ ਮਹਾਂਪੁਰਖ ਨੇ, ਪੈਗੰਬਰ ਨੇ, ਉਹਨਾਂ ਦੇ ਜੇ ਜਨਮ ਦੀਆਂ ਤਰੀਕਾਂ ਇੱਧਰ ਉੱਧਰ ਵੀ ਹੋ ਜਾਣ ਤਾਂ ਕੋਈ ਮਾਇਨਾ ਨਹੀਂ ਰੱਖਦਾ। ਉਹਨਾਂ ਦੇ ਜਿਹੜੇ ਕਾਰਜ ਆ, ਉਹਨਾਂ ਦੇ ਕੰਮ ਜਿਹੜੇ ਆ ਉਹ ਉਸ ਕਰਕੇ ਉਹ ਮਸ਼ਹੂਰ ਹੋਏ ਹੁੰਦੇ, ਉਹ ਜਨਮ ਥਾਂ ਦੇ ਜਾਂ ਤਰੀਕ ਕਰਕੇ ਮਸ਼ਹੂਰ ਨਹੀਂ ਹੋਏ ਹੁੰਦੇ। ਉਹਨਾਂ ਦੀ ਮਕਬੂਲੀਅਤ ਜਿਹੜੀ ਆ ਉਹਨਾਂ ਦੇ ਕਾਰਜਾਂ ਕਰਕੇ, ਜੀਵਨ ਕਾਲ ਦੇ ਵਿੱਚ ਜਿਹੜੇ ਕੀਤੇ ਨੇ ਉਹਨਾਂ ਕਰਕੇ ਹੁੰਦਾ, ਔਰ ਕਾਰਜ ਵੀ ਤਰੀਕਾਂ ਦੇ ਬੇਸਡ 'ਤੇ ਨਹੀਂ, ਜਿਹੜਾ ਉਹ ਮਾਹੌਲ ਸਿਰਜਦੇ ਨੇ, ਜੋ ਦੇਣ ਦਿੰਦੇ ਨੇ ਦੁਨੀਆ ਨੂੰ, ਉਹਦੇ ਕਾਰਨ ਲੋਕ ਉਹਨਾਂ ਨੂੰ ਪੂਜਦੀ ਆ। ਸੋ ਅੱਜ ਅਸੀਂ ਯੀਸੂ ਮਸੀਹ ਨੂੰ, ਯੀਸੂ ਨੂੰ, ਜੀਸਸ ਨੂੰ, ਕ੍ਰਾਈਸਟ ਨੂੰ ਯਾਦ ਕਰ ਰਹੇ ਹਾਂ, ਆਪਾਂ ਉਹਨਾਂ ਦੇ ਜਿਹੜੇ ਚੰਗੇ ਕਾਰਜ ਆ ਉਹਨਾਂ ਨੇ ਕੀਤੇ ਆ ਉਹਦੇ ਕਰਕੇ ਕਰਦੇ ਹਾਂ, ਪਰ ਲੋਕਾਂ ਨੇ ਸਾਡੇ ਵਰਗਿਆਂ ਨੇ ਬਹੁਤ ਰਲਾ ਕੀਤਾ ਹੋਇਆ ਵਿੱਚ, ਬੜੀਆਂ ਅਡੰਬਰੀ ਕਹਾਣੀਆਂ, ਆਪਣੇ ਆਪ ਨੂੰ ਸੂਟ ਕਰਨ ਦੇ ਲਈ ਬਹੁਤ ਕੁਛ ਕੀਤਾ, ਉਹਨਾਂ ਨੂੰ ਆਪਾਂ ਛੱਡ ਦੇਈਏ, ਪਰ ਇੱਕ ਪਿਆਰ ਵਾਲੀ ਗੱਲ, ਇੱਕ ਸਤਿਕਾਰ ਵਾਲੀ ਗੱਲ ਕਰੀਏ ਤਾਂ ਇਹ ਦੁਨੀਆ ਬਿਹਤਰ ਬਣ ਸਕਦੀ ਆ। ਪੈਗੰਬਰ ਦੁਨੀਆ ਦੇ ਉੱਤੇ ਸਮੇਂ ਸਮੇਂ ਸਿਰ ਆਉਂਦੇ ਨੇ ਔਰ ਇੱਕ ਦਿਸ਼ਾ ਦਿੰਦੇ ਨੇ, ਵੱਖਰੀ ਦਿਸ਼ਾ ਦਿੰਦੇ ਨੇ ਦੁਨੀਆ ਨੂੰ। ਬਾਬਾ ਨਾਨਕ ਆਏ, ਬਹੁਤ ਪੈਗੰਬਰ ਆਏ, ਉਹਨਾਂ ਨੇ ਦਿਸ਼ਾ ਦਿੱਤੀ। ਔਰ ਈਸਟ ਦੇ ਵੱਲੋਂ ਬਾਬਾ ਨਾਨਕ ਮਿਡਲ ਈਸਟ ਵੀ ਗਏ, ਪੱਛਮ ਵੱਲ ਨੂੰ ਗਏ, ਮੱਕੇ ਤੱਕ ਗਏ ਔਰ ਸੁਣਿਆ ਕਿ ਰੋਮ ਤੱਕ ਵੀ ਗਏ। ਉਹਨਾਂ ਨੇ ਇਸ ਖਿੱਤੇ ਦੇ ਵਿੱਚ ਜਾ ਕੇ ਬੜੀਆਂ ਚੇਂਜਿਸ ਲਿਆਂਦੀਆਂ, ਕਿਤੇ ਫੇਰ ਗੱਲ ਕਰਾਂਗੇ। ਆਓ ਆਪਾਂ ਜੀਸਸ ਕ੍ਰਾਈਸਟ ਦਾ ਸਾਡੇ ਕੋਲ ਕੋਈ ਗੀਤ ਨਹੀਂ, ਪਰ ਆਪਾਂ ਬਾਬੇ ਨਾਨਕ ਦਾ ਗੀਤ ਸੁਣਦੇ ਹਾਂ, ਪੈਗੰਬਰੀ ਗੀਤ, ਦਲਜੀਤ ਦੋਸਾਂਝ ਦੀ ਆਵਾਜ਼ ਦੇ ਵਿੱਚ।
ਪੈਗੰਬਰ ਪੂਰਬੋ ਆਏ, ਪੈਗੰਬਰ ਪੂਰਬੋ ਰਹਿਬਰ ਖੁਦਾ ਦੇ ਯਾਰ ਨੇ, ਆਏ ਪੈਗੰਬਰ ਪੂਰਬੋ ਰਹਿਬਰ ਖੁਦਾ ਦੇ ਯਾਰ ਹਰ ਫਿਕਰ ਤੋਂ ਸੁਰਖ ਰੂਹ ਮੌਜਾਂ ਦੇ ਅਸਵਾਰ ਨੇ, ਆਏ ਪੈਗੰਬਰ ਪੂਰ ਹੋ, ਆਏ ਪੈਗੰਬਰ ਪੂਰ ਹੋ।
ਆਏ ਪੈਗੰਬਰ ਪੂਰਬੋਂ, ਦਿਲਜੀਤ ਦੋਸਾਂਝ ਦੀ ਆਵਾਜ਼ ਦੇ ਵਿੱਚ ਖੂਬਸੂਰਤ ਧਾਰਮਿਕ ਗੀਤ ਸੁਣ ਰਹੇ ਸੀ, ਅਤੇ ਉਮੀਦ ਰੱਖਦੇ ਹਾਂ ਕਿ ਤੁਹਾਨੂੰ ਪਸੰਦ ਆਇਆ ਹੋਵੇਗਾ। ਅਤੇ ਅੱਜ ਅਮਰੀਕ ਫਲੋਰਾ ਭਾਅ ਜੀ ਵੀ ਆ ਰਹੇ ਨੇ ਅਤੇ ਉਹ ਆਪਾਂ ਗੱਲਾਂ ਕਰਾਂਗੇ, ਤੇ ਪਰ ਪਹਿਲਾਂ ਜੀ ਐਸ ਚਾਹਲ ਸਾਡੇ ਨਾਲ ਜੁੜ ਚੁੱਕੇ ਨੇ, ਉਹਨਾਂ ਦਾ ਸਵਾਗਤ ਕਰਦੇ ਹਾਂ। ਚਾਹਲ ਸਾਹਿਬ ਸਵਾਗਤ ਹੈ ਔਰ ਕ੍ਰਿਸਮਸ ਦੀਆਂ ਬਹੁਤ ਬਹੁਤ ਵਧਾਈਆਂ ਜੀ ਤੁਹਾਨੂੰ।
ਸਤਿ ਸ੍ਰੀ ਅਕਾਲ ਭਾਜੀ, ਸਤਿ ਸ੍ਰੀ ਅਕਾਲ ਸਾਰੇ ਸਰੋਤਿਆਂ ਨੂੰ ਤੇ ਸਾਰਿਆਂ ਨੂੰ ਕ੍ਰਿਸਮਸ ਦੀਆਂ ਵਧਾਈਆਂ ਜੀ, ਤੇ ਆਸ ਕਰਦੇ ਸਾਰੇ ਠੀਕ ਠਾਕ ਹੋਣਗੇ ਜੀ।
ਜੀ ਜੀ ਤੁਸੀਂ ਦੱਸੋ ਵੀ ਸਿਡਨੀ ਠੀਕ ਠਾਕ ਹੋ? ਕੇਸ ਬਹੁਤ ਵੱਧ ਰਹੇ ਆ ਨਿਊ ਸਾਊਥ ਵੇਲਸ ਦੇ ਵਿੱਚ, ਫਿਕਰ ਜਿਹਾ ਹੋਈ ਜਾ ਰਿਹਾ।
ਹਾਂਜੀ ਹਾਂਜੀ, ਕੇਸ ਤੇ ਕਾਫੀ ਵੱਧ ਰਹੇ ਆ ਜੀ। ਕੱਲ ਵਾਲੇ ਨੰਬਰ ਓਦਾਂ ਆਪਾਂ ਸ਼ੇਅਰ ਕਰ ਦਿੰਦੇ ਹਾਂ ਜੀ, ਕੱਲ ਟੋਟਲ ਨਵੇਂ ਕੇਸ ਜਿਹੜੇ ਆ ਉਹ 5612 ਆਏ ਆ ਜੀ।
ਅੱਛਾ, ਇਹ ਤਾਂ ਫਿਰ ਰਿਕਾਰਡ ਹੀ ਤੋੜਿਆ ਅਗਲਾ, ਪਹਿਲਾਂ ਵੀ ਨਹੀਂ ਇੰਨੇ ਹੋਏ ਜਿੰਨੇ ਹੋਣੇ ਓਮੀਕਰੋਨ ਨੇ ਕਾਰ ਤੇ ਕੰਮ।
ਹਾਂਜੀ, ਇਹਦੇ ਤੇ ਬਹੁਤ ਜ਼ਿਆਦਾ ਹੀ ਜੀ ਵੱਧ, ਓਦਾਂ ਟੈਸਟਿੰਗ ਵੀ ਬਹੁਤ ਜ਼ਿਆਦਾ ਹੋ ਰਹੀ ਆ, ਜਿੱਦਾਂ ਕੱਲ 1,64,144 ਟੈਸਟ ਹੋਏ ਆ।
ਅੱਛਾ,
ਤੇ 382 ਬੰਦੇ ਹੋਸਪਿਟਲ ਆ ਜੀ, ਤੇ 53 ICU ਚ, ਤੇ 1 ਡੈਥ ਵੀ ਹੋਈ ਆ। ਇਹ ਰੁਝਾਨ ਹੁਣ ਜੀ ਚੱਲ ਰਿਹਾ ਵਾ।
ਤੇ ਉਧਰ ਬਾਕੀ ਸਟੇਟਾਂ ਦਾ ਕੀ ਹਾਲ ਹੈ?
ਬਾਕੀ ਸਟੇਟਾਂ ਚ ਡਬਲਯੂ ਇਹਦੇ ਵਿੱਚ ਵੀ ਜੀ 5 ਕੇਸ ਆਏ ਆ, ਤੇ ਬਹੁਤ ਸਾਰੇ ਲੋਕਾਂ ਨੂੰ ਜਿੱਦਾਂ ਉੱਥੇ ਵੀ ਆਈਸੋਲੇਸ਼ਨ ਦੇ ਵਿੱਚ ਭੇਜ ਦਿੱਤਾ ਵਾ।
ਹਾਂਜੀ,
ਤੇ ਕੁਈਨਜ਼ਲੈਂਡ ਦੇ ਵਿੱਚ ਵੀ ਇੱਦਾਂ ਦੀ ਹਾਲਾਤ ਹੀ ਬਣੇ ਆ। ਤੇ ਕੱਲ ਸ਼ਾਮ ਨੂੰ ਜਿੱਦਾਂ ਜੈਟ ਸਟਾਰ ਦੀਆਂ ਤੇ ਵਰਜਨ ਆਸਟ੍ਰੇਲੀਆ ਦੀਆਂ ਕਾਫੀ ਜ਼ਿਆਦਾ ਫਲਾਈਟਸ ਕੈਂਸਲ ਹੋਈਆਂ, ਕਿਉਂਕਿ ਬਹੁਤ ਸਾਰਾ ਉਹਨਾਂ ਦਾ ਸਟਾਫ ਜਿਹੜਾ ਵਾ ਉਹ ਪੋਜ਼ਿਟਿਵ ਹੋਣ ਕਰਕੇ ਉਹਨਾਂ ਨੂੰ
ਅੱਛਾ
ਫੋਰਸਫੁਲੀ ਹੁਣ ਆਈਸੋਲੇਸ਼ਨ ਦੇ ਵਿੱਚ ਭੇਜਣਾ ਪਿਆ ਉਹਨਾਂ ਨੂੰ, ਕਿ ਜੋ ਰੂਲ ਕਹਿੰਦੇ ਆ। ਸਭ ਤੋਂ ਜ਼ਿਆਦਾ
ਤਕਰੀਬਨ 20 ਫਲਾਈਟਾਂ ਕਹਿੰਦੇ ਪੋਸਟਪੋਨ ਕਰਨੀਆਂ ਪਈਆਂ।
ਹਾਂਜੀ, 20 ਤੋਂ ਜ਼ਿਆਦਾ ਹੀ ਹੋਈਆਂ ਜੀ, ਤੇ ਸਭ ਤੋਂ ਜ਼ਿਆਦਾ ਵਰਸਟ ਹਿੱਟ ਜਿਹੜਾ ਰਿਹਾ ਵਾ ਉਹ ਸਿਡਨੀ ਮੈਲਬਨ ਵਾਲਾ, ਉਹਦੇ ਵਿੱਚ 12 ਤੇ ਵਰਜਨ ਆਸਟ੍ਰੇਲੀਆ ਦੀਆਂ ਫਲਾਈਟਾਂ ਜਿੱਦਾਂ ਕੈਂਸਲ ਹੋਈਆਂ ਤੇ 10 ਜੈਟ ਸਟਾਰ ਦੀਆਂ।
ਠੀਕ ਜੀ, ਤੇ ਇਸ ਤੋਂ ਬਾਅਦ ਜੀ?
ਇਸ ਤੋਂ ਬਾਅਦ ਜੀ ਜਿੱਦਾਂ ਫ੍ਰੀ ਟ੍ਰੇਡ ਡੀਲ ਦਾ ਜਿਹੜਾ ਹੁਣ ਚਾਈਨਾ ਦੇ ਨਾਲ ਤੇ ਆਸਟ੍ਰੇਲੀਆ ਦੀ ਲਾਲ ਝੰਡੀ ਚੱਲ ਰਹੀ ਆ, ਤੇ ਇਹਦੇ ਤੋਂ ਇਲਾਵਾ ਹੁਣ ਉਹ ਇੰਡੀਆ ਦੇ ਨਾਲ ਗੱਲਬਾਤ ਚੱਲ ਰਹੀ ਆ ਜੀ, ਵੀ ਇਹ ਜਿਹੜੀ ਮਾਰਕੀਟ ਖੁੱਲ ਜੇ ਆਸਟ੍ਰੇਲੀਆ ਲਈ ਤੇ ਇਹਨਾਂ ਦੀ ਫ੍ਰੀ ਡੀਲ ਜਿਹੜੀ ਹੈਗੀ ਆ ਉਹ ਸਿਰੇ ਚੜ ਜੇ, ਤੇ ਇਹਨਾਂ ਦੀ ਗ੍ਰੇਨ ਤੇ ਕੋਲਾ ਤੇ ਵਾਈਨ ਤਿੰਨ ਚੀਜ਼ਾਂ ਜੇ ਉੱਥੇ ਉਹਨਾਂ ਲਈ ਇਹਦੀ ਮਾਰਕੀਟ ਖੁੱਲ ਜੇ। ਤੇ
ਇਹ ਵੈਸੇ ਇੰਗਲੈਂਡ ਨਾਲ ਵੀ ਪਿਛਲੇ ਹਫ਼ਤੇ ਡੀਲ ਹੋਈ ਹੈ, ਫ੍ਰੀ ਟ੍ਰੇਡ ਡੀਲ, ਉਹਦੇ ਵਿੱਚ ਵੀ ਕਹਿੰਦੇ ਵੀ $200-300 million ਦੀ ਜਿਹੜੀ ਟੈਰਿਫ ਹੈ ਉਹ ਹਟਾਏ ਗਏ ਨੇ, ਅਤੇ ਇਸ ਦੇ ਨਾਲ ਵਾਈਨ ਤਾਂ ਇਹ ਉੱਧਰ ਵੀ ਕਾਫ਼ੀ ਵੇਚਣ ਦੀ ਕੋਸ਼ਿਸ਼ ਕਰਦੇ ਨੇ, ਕਿਉਂਕਿ ਚਾਈਨਾ ਨੂੰ ਤਾਂ ਬੰਦ ਹੀ ਹੋ ਗਈ ਹੈ। ਮੈਂ ਜਾਣਦਾ ਸਾਡੇ ਇੱਕ ਮਿੱਤਰ ਹੈ, ਉਹ ਐਕਸਪੋਰਟ ਕਰਦੇ ਨੇ ਐਡਲੇਡ ਤੋਂ, ਅਤੇ ਉਹ ਕਹਿੰਦੇ ਵੀ ਇਹ ਤਾਂ ਕੰਮ ਬੰਦ ਹੀ ਹੋ ਗਿਆ ਆ ਵਾਈਨ ਦਾ ਓਵਰਸੀਜ਼ ਨੂੰ ਜਾਣ ਨੂੰ, ਸੋ ਜਦ ਤੱਕ ਕੋਈ ਨਵੀਂ ਮਾਰਕੀਟ ਨਹੀਂ ਲੱਭਦੀ ਉਦੋਂ ਤੱਕ ਨਹੀਂ ਹੋ ਸਕਦਾ। ਤੇ ਇੰਡੀਆ ਨੂੰ ਵੀ ਜਾ ਸਕਦੀ ਆ ਵਾਈਨ, ਕਾਫੀ ਡਿਮਾਂਡ ਹੋਏਗੀ ਉੱਥੇ ਜੇ ਉਹਨਾਂ ਦੀ ਫ੍ਰੀ ਟ੍ਰੇਡ। ਤੇ ਉਸਦੇ ਬਦਲੇ ਆਸਟ੍ਰੇਲੀਆ ਕੀ ਦੇ ਰਿਹਾ ਉਹਨਾਂ ਨੂੰ, ਕਿਹੜੀਆਂ ਰਿਆਇਤਾਂ, ਕੁਛ ਹੈ ਪਤਾ ਲੱਗਾ ਕਿ
ਕਿੱਦਾਂ? ਨਹੀਂ ਅਜੇ ਅਜੇ ਇਹਦੇ ਬਾਰੇ ਉਹਨਾਂ ਨੇ ਸਿਰਫ ਗੱਲਬਾਤ ਹੀ ਚੱਲ ਰਹੀ ਆ ਜੀ, ਅਜੇ ਜਿੰਨਾ ਚਿਰ ਪੂਰਾ ਕਲੀਅਰ ਨਹੀਂ ਹੁੰਦਾ ਉਨਾ ਚਿਰ ਫਿਰ ਨਹੀਂ ਹੋਏਗਾ। ਹੋ ਸਕਦਾ ਇੰਡੀਅਨ ਇੰਡੀਅਨ ਮਾਰਕੀਟ ਲਈ ਵੀ ਆਸਟ੍ਰੇਲੀਅਨ ਮਾਰਕੀਟ ਖੁੱਲੇਗੀ, ਹੁਣ ਵੇਖੋ ਉੱਥੋਂ ਕੀ ਆ ਰਿਹਾ ਇੱਧਰ ਨੂੰ।
ਚਾਹਲ ਸਾਹਿਬ ਜੇ ਤੁਹਾਡੀ ਕਿਤੇ ਗੱਲਬਾਤ ਹੈਗੀ ਹੈ ਮਿਨਿਸਟਰ ਨਾਲ ਤਾਂ ਕਹਿ ਦਿਓ ਵੀ ਬਦਲੇ ਦੇ ਵਿੱਚ ਸਾਡੇ ਪਿੰਡ ਇੱਕ ਸਾਡੇ ਚਾਚੇ ਦਾ ਮੁੰਡਾ ਹੀ ਰਹਿੰਦਾ ਆ, ਉਹ ਉਹਦਾ ਗੱਲ ਕਰਾ ਦਿਓ ਵੀ ਉਹਨੂੰ ਵੀਜ਼ਾ ਦੇ ਦੇਣ।
ਠੀਕ ਆ ਜੀ, ਠੀਕ
ਆਓ ਹੁਣ ਤਾਂ ਇਹ ਪਤਾ ਮੈਂ ਤਾਂ ਗੱਲ ਕਹੀ ਆ, ਮਜ਼ਾਕ ਨਹੀਂ ਹੈਗਾ, ਇੱਦਾਂ ਅਸੀਂ ਕਰ ਲਈਦਾ ਆ, ਮਤਲਬ ਕੌਡੀਆਂ ਬਦਲੇ ਆਪਾਂ ਬਹੁਤ ਕੁਛ ਕਰ ਲਈਦਾ। ਤੇ ਉੱਥੇ ਗਿਆਨੀ ਸੰਤੋਖ ਸਿੰਘ ਜੀ ਗੱਲ ਸੁਣਾ ਰਹੇ ਸੀਗੇ ਜਦੋਂ ਕਿਰਪਾਨ ਦਾ ਮਸਲਾ ਚੱਲ ਰਿਹਾ ਸੀ ਗੁਰਦੁਆਰਾ ਸਾਹਿਬ ਦੇ ਵਿੱਚ, ਪਾਰਕਲੀ 'ਚ ਗੱਲ ਸੁਣਾ ਰਹੇ ਸੀਗੇ ਕਿ 1984 ਦਾ ਜਿਹੜਾ ਘੱਲੂਘਾਰੇ ਤੋਂ ਬਾਅਦ ਵਿਰੋਧ ਹੋਇਆ, ਤੇ ਵਿਰੋਧ ਹੋਣ ਤੋਂ ਬਾਅਦ ਨਾ ਇੰਡੀਅਨ ਆਪਣੇ ਆਸਟ੍ਰੇਲੀਅਨ ਹਾਈ ਕਮਿਸ਼ਨ ਨੇ ਬਿਆਨ ਦਿੱਤਾ ਵੀ ਇਹ ਬੜਾ ਗਲਤ ਕੰਮ ਹੋਇਆ, ਐਂ ਹੋਇਆ, ਉੱਦਾਂ ਹੋਇਆ, ਤੇ ਬੰਦੇ ਗਏ ਇੱਥੋਂ ਤੇ ਕੁਛ ਲੀਡਰ ਬਣ ਗਏ ਤੇ ਕਹਿੰਦੇ ਅਸੀਂ ਜੀ ਮੀਟਿੰਗ ਕਰਾਂਗੇ। ਤਾਂ ਉਹ ਮਿਨਿਸਟਰ ਇੱਥੋਂ ਤੱਕ ਤਿਆਰ ਸੀ ਕਿ ਅਸੀਂ ਜਿੰਨੇ ਵੀ ਇੱਥੇ ਆਏ ਹੋਏ ਨੇ ਨੌਜਵਾਨ ਅਸੀਂ ਉਹਨਾਂ ਨੂੰ ਰਿਫਿਊਜੀ ਸਟੇਟਸ ਦੇ ਦੇਵਾਂਗੇ ਜਾਂ ਜਿਹੜੇ ਆਉਣਗੇ, ਕਿਉਂਕਿ ਉੱਥੇ ਬੜਾ ਗਲਤ ਕੰਮ ਹੋਇਆ ਆ। ਤੇ ਉਹ ਇੱਥੇ ਤੱਕ ਤਿਆਰ ਸੀ ਪਰ ਕਹਿੰਦੇ ਕਿ ਮੀਟਿੰਗ ਹੋਈ, ਮੀਟਿੰਗ ਤੋਂ ਬਾਅਦ ਉਹਨਾਂ ਨੇ ਕੁਛ ਨਹੀਂ ਕੀਤਾ, ਤੇ ਬਾਅਦ 'ਚੋਂ ਪਤਾ ਲੱਗਾ ਵੀ ਜਿਹੜੇ ਲੀਡਰ ਗਏ ਸੀ ਇੱਕ ਦੋ ਉਹ ਜਾ ਕੇ ਕਹਿੰਦੇ ਵੀ ਭਾਈ ਸਾਡੇ ਗੁਰਦੁਆਰੇ ਦਾ ਇੱਕ ਭਾਈ ਪੱਕਾ ਕਰਨ ਵਾਲਾ, ਤੁਸੀਂ ਉਹ ਕਰ ਦਿਓ। ਤਾਂ ਕਰਕੇ ਹੁਣ ਫ੍ਰੀ ਟ੍ਰੇਡ ਟ੍ਰੀਟੀ ਦੇ ਵਿੱਚ ਵੀ ਮੇਰੇ ਚਾਚੇ ਦਾ ਮੁੰਡਾ ਇੱਕੋ ਹੀ ਰਹਿੰਦਾ, ਉਹਦਾ ਵੀਜ਼ੇ ਦਾ ਜ਼ਰੂਰ ਗੱਲ ਕਰਵਾ ਦਿਓ, ਹੈ ਨਾ।
ਹਾਂ ਠੀਕ ਹੈ ਜੀ, ਠੀਕ ਨਹੀਂ ਜੀ, ਕੋਈ ਨੀ, ਕਰਦੇ ਕਰਦੇ, ਮਸਲਾ ਬੜਾ ਗੰਭੀਰ ਆ।
ਚਲੋ
ਤੇ ਇਸ ਤੋਂ ਇਲਾਵਾ ਜੀ, ਬੂਸਟਰ ਸ਼ਾਟਸ ਜਿਹੜੇ ਆ ਉਹ ਅਗਲੇ ਸਾਲ ਜਿੱਦਾਂ ਹੁਣ 4 ਜਨਵਰੀ ਤੋਂ ਜਿਹੜਾ ਇਹ 5 ਤੋਂ 4 ਮਹੀਨੇ ਹੋ ਜੂਗਾ ਜੀ ਉਹਨੂੰ ਲਵਾਉਣ ਦਾ
ਜੀ,
ਜਿਹੜਾ ਟਾਈਮ ਪੀਰੀਅਡ ਆ, ਤੇ 4 ਜਨਵਰੀ ਨੂੰ 5 ਮਹੀਨੇ, ਤੇ ਫਿਰ 31 ਤੋਂ ਬਾਅਦ 4 ਮਹੀਨੇ ਕਰ ਦੇਣਗੇ ਕਿ 4 ਮਹੀਨੇ ਬਾਅਦ ਵੀ ਤੁਸੀਂ ਲਵਾ ਸਕਦੇ ਆ।
ਮੈਨੂੰ ਤਾਂ ਆ ਗਈਆਂ ਚਿੱਠੀਆਂ 5 ਮਹੀਨੇ ਤੋਂ ਬਾਅਦ, ਈਮੇਲ ਆ ਗਈ, ਮੈਸੇਜ ਵੀ ਲਵਾ ਲਓ ਭਾਈ, ਰੈਡੀ ਆ।
ਅੱਛਾ ਜੀ, ਅੱਛਾ ਜੀ,
ਚਲੋ
ਤੇ ਇੱਥੇ ਤੇ ਜੀ ਤੀਜਾ ਹੀ ਆ ਜੀ, ਤੇ ਪਰ ਇਜ਼ਰਾਈਲ ਵਾਲੇ ਚੌਥਾ ਵੀ ਲਾ ਰਹੇ ਆ ਜੀ,
ਅੱਛਾ
ਵੀ ਹਾਂਜੀ ਚੌਥਾ ਬੂਸਟਰ ਸ਼ਾਟ ਵੀ ਉਹ ਕਹਿੰਦੇ ਰੈਡੀ ਆ, ਤੇ ਥੋੜਾ ਡਾਟਾ ਹੀ ਬਸ ਕਲੈਕਟ ਕਰਨਾ ਹੀ, ਹੋਰ ਥੋੜੇ ਦਿਨਾਂ 'ਚ ਵੀ ਐਮੀਕ੍ਰੋਨ ਕਿੰਨਾ ਜ਼ਿਆਦਾ ਫੈਲ ਰਿਹਾ ਵਾ,
ਠੀਕ ਹੈ ਜੀ, ਔਖਾ ਬਈ।
ਉਹਦੇ ਤੋਂ ਇਲਾਵਾ ਇਸ ਤੋਂ ਇਲਾਵਾ ਜੀ ਵੀ ਕੱਲ ਦੇ ਆਸਟ੍ਰੇਲੀਆ ਦੇ ਵਿੱਚ ਛੁੱਟੀਆਂ ਹੋ ਗਈਆਂ ਜਿੱਦਾਂ, ਤੇ ਡਬਲ ਡਿਮੈਰਿਟ ਪੁਆਇੰਟ ਚੱਲ ਰਹੇ ਆ, ਤੇ 3 ਤਰੀਕ ਤੱਕ ਰਹਿਣਗੇ, 3 ਜਨਵਰੀ ਤੀਕ, ਤੇ ਸਾਰਿਆਂ ਨੂੰ ਇਹੀ ਅਪੀਲ ਕਰਦੇ ਆ ਵੀ ਧਿਆਨ ਰੱਖਣ ਆਪਣਾ, ਜੇ ਜ਼ਿਆਦਾ ਜ਼ਰੂਰਤ ਨਹੀਂ ਆ ਤੇ ਜ਼ਿਆਦਾ ਦੂਰ ਟਰੈਵਲ ਨਾ ਕੀਤਾ ਜਾਵੇ।
ਹਾਂਜੀ ਹਾਂਜੀ, ਇਹੀ ਸਲਾਹ ਆ ਵੀ ਜੇ ਅਟਮੋਸਟ ਜ਼ਰੂਰੀ ਆ ਫਿਰ ਹੀ ਟਰੈਵਲ ਕਰੋ, ਨਹੀਂ ਜਿਸ ਹਿਸਾਬ ਨਾਲ ਕੇਸ ਵੱਧ ਰਹੇ ਨੇ ਇੱਧਰ ਕੁਈਨਜ਼ਲੈਂਡ ਦੇ ਵਿੱਚ ਵੀ, ਕਈ ਲੋਕ ਜਿਹੜੇ ਫਸ ਜਾਣਾ ਉਹਨਾਂ ਨੇ, ਕਿਉਂਕਿ ਉਹਨਾਂ ਦੇ ਟੀਕੇ ਟੂਕਿਆਂ ਦਾ ਕਾਫੀ ਕਨਫਿਊਜ਼ਨ ਹੋ ਰਹੀ ਆ ਬਾਰਡਰ, ਔਰ ਵੈਰੀ ਪੂਅਰਲੀ ਰਨ ਮਤਲਬ ਕੁਈਨਜ਼ਲੈਂਡ ਆ ਇਸ ਵੇਲੇ ਬਾਰਡਰ ਉਹਨਾਂ ਦੇ, ਤਾਂ ਚਲੋ ਪਰਮਾਤਮਾ ਭਲੀ ਕਰੇ।
ਇਹ ਜਿੱਦਾਂ ਜੀ ਇੰਨਾ ਜ਼ਿਆਦਾ ਡਰ ਜਿੰਨਾ ਵਧਾਇਆ ਜਾ ਰਿਹਾ, ਤੇ ਬਿਜ਼ਨਸ ਚਲਾਉਣੇ ਵੀ ਕਿੰਨੇ ਔਖੇ ਆ ਕਿ ਜੇ ਕਿਸੇ ਬਿਜ਼ਨਸ ਨੂੰ ਫੋਰਸਫੁਲੀ ਤੁਹਾਨੂੰ ਆਈਸੋਲੇਸ਼ਨ ਚ ਘੱਲਣਾ ਪੈਂਦਾ, ਤੇ ਫਿਰ ਉਹਨਾਂ ਲਈ ਸਰਵਾਈਵ ਕਰਨਾ ਕਿੰਨਾ ਜ਼ਿਆਦਾ ਮੁਸ਼ਕਲ ਹੈਗਾ ਵਾ। ਤੇ ਇਹ ਕਿਹੜੇ ਬੰਦੇ ਨੂੰ ਹੁਣ ਗੱਲ ਜਾਂਦੀ ਆ, ਆਉਣ ਵਾਲਾ ਟਾਈਮ ਹੀ ਦੱਸੂਗਾ।
ਪਤਾ ਨਹੀਂ, ਵੈਸੇ ਜਿੰਨੇ ਬਿਜ਼ਨਸ ਆ ਸਾਰੇ ਠੱਪੇ ਹੀ ਆ, ਬਹੁਤ ਵੱਡੇ ਨੁਕਸਾਨ ਹੋਏ ਹੋਏ ਨੇ, ਅਤੇ ਜਦ ਤੱਕ ਨਾ ਬਿਊਰੋਕਰੈਟਸ ਪੋਲੀਟੀਸ਼ੀਅਨਾਂ ਦੀਆਂ ਤਨਖਾਹਾਂ ਦੀ ਨਾਲ ਇਕੱਠ ਹੁੰਦੀਆਂ, ਉਦ ਤੱਕ ਮਸਲਾ ਸੋਲਵ ਨਹੀਂ ਹੋਣਾ, ਅਤੇ
ਹਾਂਜੀ ਹਾਂਜੀ
ਹਾਂ
ਹਾਂਜੀ,
ਉਦ ਤੱਕ ਇਹ ਕੰਮ ਸੈੱਟ ਨਹੀਂ ਆਉਣਾ। ਖੈਰ,
ਤੇ ਇਸ ਤੋਂ ਇਲਾਵਾ ਜੀ UP ਦੇ ਵਿੱਚ ਇੱਕ ਛਾਪਾ ਪਿਆ ਵਾ, ਉਹ
ਅੱਛਾ
ਪਰਫਿਊਮ ਦਾ ਵਪਾਰੀ ਸੀਗਾ, ਤੇ
ਅੱਛਾ
ਉਹਦੇ ਘਰੋਂ ਜਿੱਦਾਂ 150 ਕਰੋੜ ਤੋਂ ਜ਼ਿਆਦਾ ਕੈਸ਼ ਨਕਦੀ ਮਿਲ ਚੁੱਕੀ ਆ ਜੀ, ਤੇ
ਅੱਛਾ
ਉਹ 6 ਮਸ਼ੀਨਾਂ ਨਾਲ ਕਾਊਂਟ ਕਰ ਰਹੇ ਸੀ, ਪਰ ਉਹ ਕਹਿੰਦੇ ਪੈਸੇ ਜ਼ਿਆਦਾ ਸੀ, ਤੇ ਇਸ ਕਰਕੇ ਅਜੇ ਵੀ ਕਾਊਂਟਿੰਗ ਨਹੀਂ ਫਿਨਿਸ਼ ਹੋ ਰਹੀ, ਤੇ ਉਹਨਾਂ ਨੂੰ 2 ਮਸ਼ੀਨਾਂ ਹੋਰ ਮੰਗਾਉਣੀਆਂ ਪਈ।
ਕਿਆ ਬਾਤ ਹੈ, ਅੱਛਾ ਉਹ 150
ਹਾਂਜੀ
150 ਕਰੋੜ ਨਿਕਲਿਆ,
150 ਕਰੋੜ ਨਿਕਲਿਆ, ਪਰ ਅਜੇ ਵੀ ਉਹ ਕਹਿੰਦੇ ਵੀ ਉਹ ਚੱਲ ਰਹੀ ਆ ਅਕਾਊਂਟਿੰਗ,
ਅੱਛਾ
ਮਤਲਬ ਜਿੰਨੀ ਕੁ ਉਹਨਾਂ ਨੇ ਕਰ ਲਈ ਹੋਏਗੀ ਉਹਦੇ ਹਿਸਾਬ ਨਾਲ।
ਕਿਆ ਬਾਤ ਹੈ ਚਾਲ ਸਾਹਿਬ, ਮੈਨੂੰ ਤਾਂ ਆਉਂਦਾ ਹੁੰਦਾ ਵੀ, ਚਲੋ ਮੈਂ ਗੁਰਦੁਆਰੇ ਦੀ ਕਮੇਟੀ 'ਚ ਤਾਂ ਹੁੰਦਾ ਨਹੀਂ, ਪਰ ਕਈ ਵਾਰੀ ਨਾ ਜਦੋਂ ਸੰਡੇ ਨੂੰ ਉਹ ਬਾਅਦ 'ਚੋਂ ਗੋਲਕ ਖੋਲਦੇ ਆ, ਤਾਂ ਉੱਥੇ ਸਾਈਡ 'ਤੇ 3-4 ਬੈਠੇ ਹੁੰਦੇ ਆ ਪੈਸੇ ਗਿਣਦੇ, ਉਹਨਾਂ ਦਾ ਬੁਰਾ ਹਾਲ ਇਹ ਹੁੰਦਾ, ਹਾਲਾਂਕਿ 2-3-4-5 ਹਜ਼ਾਰ ਹੀ ਨਿਕਲਦਾ ਆ ਉਹਦੇ 'ਚੋਂ, ਠੀਕ ਹੈ ਨਾ। ਅਤੇ ਉਹ
ਹਾਂਜੀ
ਕਈ ਵਾਰੀ ਮੈਨੂੰ ਆਵਾਜ਼ ਮਾਰ ਲੈਂਦੇ, ਉਹ ਆਈ ਉਹ ਹੈਲਪ ਕਰਾਈ ਜ਼ਰਾ, ਹੈ ਨਾ। ਉਹ ਇੱਕ ਜਣਾ ਪੇਪਰ 'ਤੇ ਲਿਖ ਰਿਹਾ ਹੁੰਦਾ, ਭਾਨ ਗਿਣ ਰਿਹਾ ਹੁੰਦਾ, ਅਸੀਂ ਤਾਂ ਉਦੋਂ ਹੀ ਔਖੇ ਹੋ ਜਾਈਦਾ ਉਨੇ ਕੁ ਗਿਣਨ ਨੂੰ, ਵੀ ਪਰ 150 ਕਰੋੜ ਗਿਣਨ ਵਾਲੇ ਤਾਂ ਇਹਨਾਂ ਦਾ ਦੁੱਖ ਵੀ ਮੁੱਕ ਗਿਆ ਹੁਣ ਨੋਟਾਂ ਨੂੰ ਲਾ ਲਾ ਕੇ।
ਤਾਂ ਹੀ ਜੀ ਉਹ 6 ਮਸ਼ੀਨਾਂ ਵੀ ਉਹ ਕਹਿੰਦੇ ਵੀ ਪੂਰੀਆਂ ਨਹੀਂ ਪੈ ਰਹੀਆਂ, ਉਹਨਾਂ ਨੇ 2 ਮਸ਼ੀਨਾਂ ਹੋਰ ਮੰਗਾਈਆਂ ਵੀ ਇਹਦੇ ਸਾਡੇ ਕੋਲ ਜੋਬ ਨਹੀਂ ਫਿਨਿਸ਼ ਹੋ ਰਹੀ।
ਆਹੋ ਉਹਦਾ ਫਿਰ ਔਖਾ ਬਈ, ਪੈਸਾ ਵੀ ਜਾਣੀ ਕਿ ਕਮਾਲ ਹੈ, ਹੁੰਦਾ ਤਾਂ ਕਾਗਜ਼ ਹੀ ਆ, ਕਾਗਜ਼ ਤੇ ਪ੍ਰਿੰਟ ਕੀਤਾ ਹੁੰਦਾ, ਪਤਾ ਨਹੀਂ ਦੁਨੀਆ ਕਿੱਦਾਂ
ਹਾਂਜੀ ਹਾਂਜੀ ਹਾਂਜੀ
ਤੁਰੀਓ ਆ। ਇੰਨਾ ਪੈਸਾ ਜਮ੍ਹਾਂ ਕਰਕੇ ਕਰਨਾ ਕੀ ਸੀ, 150 ਕਰੋੜ ਫੜਵਾਉਣਾ ਹੀ ਸੀ ਤਾਂ ਪਹਿਲਾਂ ਹੀ ਵੰਡ ਦਿੰਦਾ।
ਹਾਂਜੀ ਉਹ ਵੇਲੋ ਇੰਨੇ ਪੈਸੇ ਦਾ ਤੇ ਕੋਈ ਉਹ ਸੁੱਖ ਵੀ ਨਹੀਂ ਲੈ ਰਿਹਾ।
ਆਹੋ ਐਂ ਹੀ ਪਿਆ ਸੀ ਉਹ ਅਜਾਈ,
ਮਤਲਬ ਉਹ ਵਾਧੂ ਹੀ ਪਿਆ ਹੀ ਸੀਗਾ ਉਹਦੇ ਕੋਲ, ਬਸ ਇੰਨਾ ਕਿ ਉਹਦੇ ਮਨ ਨੂੰ ਸੈਟੀਸਫੈਕਟ ਉਹ ਵੀ ਨਹੀਂ ਹੋਣੀ, ਉਹ ਵੀ ਡਰ ਹੀ ਸੀਗਾ ਹਮੇਸ਼ਾ ਕਿ ਪਤਾ ਨਹੀਂ ਕਿਹੜੇ ਵੇਲੇ ਆਣ ਕੇ ਕਿੰਨੇ ਫੜ ਲੈਣਾ।
ਉਹਦੇ ਕਰਕੇ ਉਹ ਸ਼ੂਗਰ ਵਧਾਈ ਹੋਣੀ ਆ, ਹਾਰਟ ਬਲੱਡ ਪ੍ਰੈਸ਼ਰ ਵਧਾਇਆ ਹੋਣਾ, ਕਿੰਨਾ ਕੁਛ ਔਖਾ ਬਈ ਦੁਨੀਆ ਤੇ। ਚਲੋ ਚਾਲ ਸਾਹਿਬ ਹੁਣ
ਜੀ, ਤੇ ਆਪਾਂ ਜਾਂਦੇ ਜਾਂਦੇ ਬਹਾਦਰ ਸਿੰਘ ਦੀ ਗੱਲ ਫੇਰ ਕਰਨੀ ਆ ਜੀ।
ਹਾਂਜੀ ਹਾਂਜੀ,
ਤੇ ਉਹ ਬਹਾਦਰ ਸਿੰਘ ਏਦਾਂ ਘਰੇ ਬੈਠਾ ਹੁੰਦਾ ਤੇ ਉਹਦੀ ਵਾਈਫ ਬੈਠੀ ਹੁੰਦੀ, ਤੇ ਉਹ ਟਿਕਟਕੀ ਲਾ ਕੇ ਉਹਨੂੰ ਵੇਖੀ ਜਾਂਦਾ ਜੀ।
ਅੱਛਾ,
ਤੇ ਉਹ ਕਹਿੰਦੀ ਵੀ ਕੀ ਗੱਲ ਹੋ ਗਈ, ਤੁਸੀਂ ਮੈਨੂੰ ਕਿਉਂ ਵੇਖੀ ਜਾਣ ਡੇ ਜੋ?
ਅੱਛਾ,
ਤੇ ਉਹ ਕਹਿੰਦਾ ਮੈਨੂੰ ਡਾਕਟਰ ਨੇ ਦੱਸਿਆ ਵਾ ਕਿ ਆਪਣੇ ਬਲੱਡ ਪ੍ਰੈਸ਼ਰ ਤੇ ਨਿਗਾਹ ਰੱਖਣੀ ਆ।
ब्लड प्रेशर ते निगाह रख ली। क्या मैं भी सुना दवा एक।
प्रेशर। हाँ जी, हाँ जी, जरूर जरूर।
ये वेस्टर्न कंट्रीयां ने एक नवी काढ कढ़ी है, टीवी कहिंदे आ हुण, मतलब टीवी साफ करन दी बड़ी हुंदी ना, वे उहदे पर पै जांदी आ धूड़ वगैरह, है ना।
हाँ जी, हाँ जी,
ते उहनां ने की कीता, एक टीवी इदां दा बना लिया जिहड़ा कि चट्टिया जा सकदा, उह स्वाद बनाता उहनी। कहिंदे टीवी नूं चट लो, फिर बंदा चट्टण लग पवे ते साफ नहीं करन दी लोड़ हैगी, मतलब। क्या बात है। चलो ठीक है चाल साहब, बहुत बहुत धन्यवाद एक बारी फिर। मैरी क्रिसमस ते ख्याल रखियो अपना। जी जी सत श्री अकाल जी। सो माफी चाहना एंड दे विच शायद आवाज उन्हां दी कट्टी गई सी, पर बहुत बहुत धन्यवाद कि साडे नाल जुड़दे ने। सो प्यारियो एक छोटी जी ब्रेक, तो उस तो बाद अमरीक फ्लोरा भाजी साढ़े नाल ज्वाइन कर रहे हैं, तो गल्लां बातां करांगे। सुखजीवन गरेवाल जी भी आए हुए ने और कलवीर सिंह संधू भी प्रोग्राम च शामिल ने, तो इस तो बाद करते हैं फिर अपनी दिल वाली गल्लां मसलियां दे हल।
इस प्रोग्राम नूं स्पॉन्सर करने लई तुसी साढ़े नाल संपर्क कर सकते हो। ਤੁਸੀਂ ਸੁਣ ਰਹੇ ਹੋ ਪ੍ਰੋਗਰਾਮ ਦਿਲ ਵਾਲੀ ਗੱਲ। ਇਸ ਪ੍ਰੋਗਰਾਮ ਦੇ ਸਪਾਂਸਰ ਨੇ ਐਚ ਕੇ ਕਿਡਸ। ਬੱਚਿਆਂ ਦੇ ਟ੍ਰੈਡੀਸ਼ਨ ਅਤੇ ਵੈਸਟਰਨ ਵੀਅਰ ਲਈ ਯਾਦ ਰੱਖੋ ਐਚ ਕੇ ਕਿਡਸ।
ਦਿਲ ਨਾਲ ਦਿਲ ਮਿਲੇ ਤਾਂਹੀਓ ਗੱਲ ਬਣਦੀ ਆ, ਯਾਰ ਵੱਲ ਯਾਰ ਦਾ ਧਿਆਨ ਹੋਣਾ ਚਾਹੀਦਾ। ਗੱਲ ਹੋਈ ਹੁੰਦੀ ਜਿਹਦੇ ਵਿੱਚ ਕੋਈ ਗੱਲ ਹੋਵੇ, ਗੱਲਾਂ ਵਿੱਚੋਂ ਗੱਲ ਦਾ ਗਿਆਨ ਹੋਣਾ ਚਾਹੀਦਾ। ਮੈਂ ਹਾਂ ਦੋਸਤੋ ਅਮਨਦੀਪ ਸਿੱਧੂ, ਮਸਲਿਆਂ ਦੇ ਨਿਕਲਦੇ ਨੇ ਹਰਮਨ ਰੇਡੀਓ ਤੇ ਹੱਲ। ਆਪਾਂ ਰਲ ਮਿਲ ਕਰਾਂਗੇ ਦਿਲ ਵਾਲੀ ਗੱਲ। ਕੀ ਨੇ ਦੁਨੀਆ ਭਰ ਦੀਆਂ ਖਬਰਾਂ, ਕੀ ਹੈ ਮੌਸਮ ਦਾ ਹਾਲ, ਕਿਸ ਦੇਸ਼ ਨੇ ਕੀਤੀ ਨੁਕਤਾਚੀਨੀ, ਕਿਸ ਹੀਰੋ ਨੂੰ ਹੋ ਗਿਆ ਪਿਆਰ, ਕਿਸ ਨੇ ਮਾਰਿਆ ਕਿਤੇ ਧਰਨਾ, ਕਿਹਦੀ ਬਣ ਗਈ ਸਰਕਾਰ। ਵਿੱਚ ਮਿੱਠੇ ਮਿੱਠੇ ਗੀਤ ਹੋਣਗੇ ਤੇ ਸੱਜਣਾ ਦਾ ਸਤਿਕਾਰ, ਫਿਰ ਤੀਰ ਸਿੱਧੇ ਹੋਣਗੇ ਮੁਸ਼ਕਲਾਂ ਦੇ ਵੱਲ। ਵੀਕਐਂਡ ਤੇ ਸੁਬਾਹ ਕਰਾਂਗੇ ਆਪਾਂ ਜਦੋਂ ਦਿਲ ਵਾਲੀ ਗੱਲ।
ਜੀ ਪਿਆਰਿਓ, ਪ੍ਰੋਗਰਾਮ ਚੱਲ ਰਿਹਾ ਦਿਲ ਵਾਲੀ ਗੱਲ। ਕ੍ਰਿਸਮਸ ਵਾਲਾ ਦਿਨ ਹੈ ਅੱਜ, ਤੇ ਆਪ ਸਭ ਨੂੰ ਮੁਬਾਰਕਾਂ ਅਗਰ ਹੁਣੇ ਹੁਣੇ ਜੁਆਇਨ ਕਰ ਰਹੇ ਹੋ। ਕੁਲਵੀਰ ਸਿੰਘ ਸੰਧੂ ਜੀ ਸਾਡੇ ਨਾਲ ਜੁੜੇ ਨੇ ਕੈਨੇਡਾ ਤੋਂ, ਸਤਿ ਸ਼੍ਰੀ ਅਕਾਲ ਬੁਲਾ ਰਹੇ ਨੇ, ਬਰਫ਼ ਭਰੀ ਨਾਲ ਬਰਫ਼ ਦੇ ਦੋ ਚਾਰ ਫੋਟੋਆਂ ਭੇਜ ਰਹੇ ਨੇ। ਸੁਖਜੀਵਨ ਗਰੇਵਾਲ ਜੀ ਵੀ ਸਤਿ ਸ਼੍ਰੀ ਅਕਾਲ ਬੁਲਾ ਰਹੇ ਨੇ, ਚੜ੍ਹਦੀ ਕਲਾ ਦੀ ਅਰਦਾਸ ਕਰ ਰਹੇ ਨੇ। ਆ ਜਾਓ ਜੀ, ਆ ਜਾਓ ਪਿਆਰਿਓ। ਜਸਪ੍ਰੀਤ ਸਿੰਘ ਵੀ ਪ੍ਰੋਗਰਾਮ 'ਚ ਸ਼ਾਮਿਲ ਹੋਏ ਨੇ, ਸਤਿ ਸ਼੍ਰੀ ਅਕਾਲ ਬੁਲਾ ਰਹੇ ਨੇ। ਰਾਜਨਦੀਪ ਕੈਨਬਰਾ ਤੋਂ ਸਤਿ ਸ਼੍ਰੀ ਅਕਾਲ ਬੁਲਾ ਰਹੇ ਨੇ। ਹਾਂਜੀ, ਕੀ ਹਾਲ ਚਾਲ, ਠੀਕ ਠਾਕ ਹੋ? ਅਤੇ ਇੱਧਰ ਮੇਰੇ ਨਾਲ ਜੁੜੇ ਨੇ ਅਮਰੀਕ ਫਲੋਰਾ ਭਾਅ ਜੀ ਸਿਡਨੀ ਤੋਂ, ਉਹਨਾਂ ਦਾ ਜੀ ਆਇਆਂ ਕਰਦੇ ਹਾਂ। ਭਾਅ ਜੀ ਸਤਿ ਸ਼੍ਰੀ ਅਕਾਲ, ਮੈਰੀ ਕ੍ਰਿਸਮਿਸ।
ਕਾਲ ਸਾਰੇ ਹਰਮਨ ਰੇਡੀਓ ਦੇ ਸਰੋਤਿਆਂ ਨੂੰ, ਜਿਹੜੇ ਕਿ ਇਸ ਵੇਲੇ ਵੱਖ ਵੱਖ ਭੂਖੰਡਾਂ ਨੂੰ ਇਸ ਪ੍ਰੋਗਰਾਮ ਨੂੰ ਸੁਣ ਰਹੇ ਆ ਅਤੇ ਆਨੰਦ ਮਾਣ ਰਹੇ ਆ। ਅੱਜ ਕ੍ਰਿਸਮਿਸ ਦਾ ਦਿਨ ਵੀ ਹੈ, ਕ੍ਰਿਸਮਿਸ ਦੀਆਂ ਵੀ ਸਾਰਿਆਂ ਨੂੰ ਬਹੁਤ ਬਹੁਤ ਵਧਾਈਆਂ। ਅਤੇ ਅਮਨਦੀਪ, ਲੰਡਨ ਵਿੱਚ ਮੈਂ ਕੱਲ੍ਹ ਰਿੱਕੀ ਨਾਲ ਗੱਲ ਕਰ ਰਿਹਾ ਸੀ, ਕਹਿੰਦਾ ਲੰਡਨ ਦੇ ਵਿੱਚ ਹਰ 10ਵੇਂ ਵਿਅਕਤੀ ਨੂੰ ਕੋਰੋਨਾ ਵਾਇਰਸ ਹੋਈ ਹੋਈ ਹੈ ਇਸ ਵੇਲੇ।
ਅੱਛਾ, ਉਹ ਉੱਥੇ ਬਹੁਤ ਜ਼ਿਆਦਾ ਕਹਿੰਦੇ ਕੇਸ ਹੋਏ ਪਏ ਆ। ਸੋ ਇੰਗਲੈਂਡ ਦੀ ਕਹਿ ਲਓ ਕਿ 10% ਆਬਾਦੀ ਜਿਹੜੀ ਪ੍ਰਭਾਵਿਤ ਹੈ।
ਹਾਂਜੀ ਬਿਲਕੁਲ।
ਅਤੇ ਅਮਰੀਕ ਭਾਅ ਜੀ, ਇਹ ਜਿਹੜਾ ਹਫ਼ਤਾ ਚੱਲ ਰਿਹਾ, ਸ਼ਹੀਦੀ ਹਫ਼ਤਾ ਅਸੀਂ ਕਹਿੰਦੇ ਹਾਂ, ਇਸ ਦੇ ਸੰਬੰਧ ਦੇ ਵਿੱਚ ਅਸੀਂ ਪਿਛਲੀ ਹਫ਼ਤੇ ਵੀ ਗੱਲਬਾਤ ਕੀਤੀ ਸੀ, ਕੱਲ੍ਹ ਨੂੰ ਵੀ ਕਰਾਂਗੇ ਗਿਆਨੀ ਸੰਤੋਖ ਸਿੰਘ ਜੀ ਉਹਨਾਂ ਦੇ ਨਾਲ। ਅਤੇ ਕਨੇਡਾ ਵੀ ਮੈਂ ਪ੍ਰੋਗਰਾਮ ਕਰਦਾ ਹੁੰਦਾ, ਸ਼ਾਇਦ ਤੁਹਾਨੂੰ ਪਤਾ ਹੋਵੇ ਕਿ ਸ਼ੇਰੇ ਪੰਜਾਬ 'ਤੇ ਮੇਰਾ ਪ੍ਰੋਗਰਾਮ 1 ਘੰਟਾ ਹੁਣ ਉਹਨੇ ਸ਼ੁਰੂ ਕੀਤਾ ਆ, ਉੱਥੇ ਵੀ ਇਸ ਮਹੀਨੇ ਦੀ ਗੱਲ ਚੱਲੀ ਸੀ। ਸੋ ਇਹ ਪ੍ਰੋਗਰਾਮ ਅਸੀਂ ਤੁਹਾਡੇ ਲਈ ਲੈ ਕੇ ਆਇਆ ਕਰਾਂਗੇ, ਆਪਦਾ ਰੇਡੀਓ 'ਤੇ ਵੀ ਪਾਇਆ ਕਰਾਂਗੇ। ਸਾਡੇ ਨਾਲ ਮਨਦੀਪ ਮਾਨ ਵਿਆਹ ਵਾਲੇ ਜੁੜੇ ਨੇ, ਕੀ ਹਾਲ ਚਾਲ ਹੈ ਪਿਆਰਿਓ, ਠੀਕ ਠਾਕ ਹੋ? ਅਤੇ ਪਰਮਜੀਤ ਸਿੰਘ ਧਾਲੀਵਾਲ ਵਾਲੇ ਵੀ ਸਤਿ ਸ਼੍ਰੀ ਅਕਾਲ ਬੁਲਾ ਰਹੇ ਨੇ, ਅੱਜ ਦੇ ਦਿਹਾੜੇ ਦੀਆਂ ਸਭ ਨੂੰ ਮੁਬਾਰਕਾਂ ਦੇ ਰਹੇ ਨੇ। ਅਮਰੀਕ ਭਾਅ ਜੀ, ਗੁਰਿੰਦਰ ਜੀ ਵਰਜੀਨੀਆ ਵਾਲੇ ਵੀ ਜੁੜੇ ਨੇ, ਕਹਿੰਦੇ ਬਹੁਤ ਵਧੀਆ ਸ਼ੁਰੂਆਤ ਹੈ ਜੀ, ਅਤੇ ਅਮਰੀਕਾ ਭੂਖੰਡ ਤੋਂ ਅਸੀਂ ਵੀ ਜੁੜ ਗਏ ਤੁਹਾਡੇ ਨਾਲ। ਅਤੇ ਭਾਅ ਜੀ ਕਹਿੰਦੇ ਆ ਕਿ ਜਿਹੜੀ ਧਰਤੀ ਆ ਉਹ ਚਪਟੀ ਆ, ਫਲੈਟ ਹੈ
ਹਾਂਜੀ
ਹਨਾ, ਫਲੈਟ ਅਰਥ ਥਿਊਰੀ ਵੀ ਚੱਲਦੀ ਅੱਜ ਕੱਲ੍ਹ। ਅਤੇ ਇਹ ਜੀ ਕਹਿੰਦੇ ਗਲੀਲੀਓ ਨੂੰ ਪਤਾ ਲੱਗੀ ਸੀਗੀ ਵੀ ਧਰਤੀ ਗੋਲ ਹੈ, ਉਹਨੇ ਕਾਢ ਕੱਢੀ ਸੀ, ਉਹ ਤੋਂ ਪਹਿਲਾਂ ਦੁਨੀਆਂ ਨੂੰ ਪਤਾ ਨਹੀਂ ਸੀਗੀ। ਅਤੇ
ਹਾਂਜੀ
ਇਹਦੇ ਬਾਰੇ ਮੈਂ ਥੋੜ੍ਹੀ ਜਿਹੀ ਗੱਲ ਕਰਨਾ ਚਾਹੁੰਦਾ ਹਾਂ ਕਿ ਪੱਛਮ ਨੂੰ ਪਤਾ ਲੱਗਿਆ ਸੀਗਾ ਉਦੋਂ, ਈਸਟ ਨੂੰ ਤਾਂ ਪਹਿਲਾਂ ਹੀ ਪਤਾ ਸੀਗਾ, ਇੱਧਰ ਸਾਡੀਆਂ ਸੱਭਿਅਤਾਵਾਂ ਨੂੰ ਤਾਂ ਪਤਾ ਸੀ ਵੀ ਉੱਧਰ ਜ਼ਿਆਦਾ ਇਹ ਖੋਜਾਂ ਜਿਹੜੀਆਂ ਹੋ ਰਹੀਆਂ ਗ੍ਰੈਵਿਟੀ ਦੀ, ਇਹ ਗੁਰਤਾ ਦੀ ਤਾਂ ਬਹੁਤ ਪੁਰਾਣੀ, ਇੱਧਰ ਹੈ ਪਾਇਥਾਗੋਰਸ, ਸਾਰਾ ਕੁਛ ਇਹ ਆਪਣੇ ਪ੍ਰਚਲਿਤ ਪਹਿਲਾਂ ਹੀ ਸੀਗਾ। ਅਤੇ ਪੱਛਮ ਨੂੰ ਇਹ ਗੱਲਾਂ ਪਤਾ ਲੱਗੀਆਂ ਸੀ ਅਤੇ ਉਹ ਉਹਨਾਂ ਨੇ ਕਾਢ ਉਹਨਾਂ ਆਪਣੇ ਵਾਸਤੇ ਕੱਢੀ ਸੀ। ਅਤੇ ਇਹ ਨਾ ਜਿੱਦਾਂ ਤੁਸੀਂ ਕਿਹਾ ਭੂ ਖੰਡ, ਭੂ ਦਾ ਮਤਲਬ ਹੁੰਦਾ ਭੂਮੀ, ਮਿੱਟੀ, ਜ਼ਮੀਨ, ਠੀਕ ਹੈ, ਧਰਤੀ। ਅਤੇ ਖੰਡ ਦਾ ਮਤਲਬ ਹੁੰਦਾ ਆ ਹਿੱਸਾ, ਖੰਡਿਤ ਕਹਿੰਦੇ ਨਾ ਇਹਨੂੰ, ਖੰਡਿਤ ਖੰਡ, ਖੰਡ ਵੀ ਇਹੀ ਹੁੰਦੀ ਹੈ ਨਾ ਜਿਹੜੀ ਆਪਾਂ ਖਾਂਦੇ ਖੰਡ, ਉਹਦਾ ਖੰਡ ਦਾ ਮਤਲਬ, ਉਹਦਾ ਮਿੱਠਾ ਨਹੀਂ ਹੁੰਦਾ, ਖੰਡ ਦਾ ਮਤਲਬ ਹੁੰਦਾ ਕਿ ਉਹਨੂੰ ਹਿੱਸਿਆਂ ਦੇ ਵਿੱਚ ਤੋੜਿਆ ਹੋਇਆ, ਕ੍ਰਿਸਟਲਾਈਜ਼ ਕੀਤਾ ਹੋਇਆ ਆ। ਸੋ ਭੂਖੰਡ ਦਾ ਮਤਲਬ ਹੁੰਦਾ ਹੈ ਕਿ ਧਰਤੀ ਦੇ ਹਿੱਸੇ ਦੇ ਵਿੱਚੋਂ, ਜਿਹੜੀ ਹੁਣ ਮੈਂ ਗੋਲ ਦੀ ਗੱਲ ਕਰ ਰਿਹਾ ਸੀਗਾ, ਅਤੇ ਤੁਸੀਂ ਪੜ੍ਹਿਆ ਵੀ ਹੋਣਾ ਆ, ਪੜ੍ਹਾਇਆ ਵੀ ਸ਼ਾਇਦ ਹੋਇਆ, ਭੂਗੋਲ ਪੜ੍ਹਾਇਆ ਤੁਸੀਂ?
ਹਾਂਜੀ, ਭੂਗੋਲ ਪੜ੍ਹਾਉਣੇ ਆ ਅਮਨਦੀਪ। ਭੂਗੋਲ ਦੇ ਵਿੱਚ ਹੁਣ ਇਹ ਸਾਰੀਆਂ ਗੱਲਾਂ ਜਿਹੜੀਆਂ ਅਸੀਂ ਪਹਿਲਾਂ ਆਪਣੇ ਹਿੰਦੁਸਤਾਨ ਵਿੱਚ ਪੜ੍ਹੀਆਂ, ਜਦੋਂ ਪਹਿਲੀ ਦੂਜੀ 'ਚ ਪੜ੍ਹਦੇ ਸੀ, ਪੰਜਵੀਂ 'ਚ ਪੜ੍ਹਦੇ ਸੀ, ਹੁਣ ਉਹ ਸਿਲੇਬਸ ਭੂਗੋਲ ਦੇ ਵਿੱਚ ਇੱਥੇ ਲਗਾਏ ਗਏ ਆ ਭੂਖੰਡ ਬਾਰੇ।
ਹਾਂਜੀ, ਭੂਖੰਡ ਇਹ ਭੂਗੋਲ ਜੋਗ੍ਰਾਫੀ ਨੂੰ ਕਹਿੰਦੇ ਆ ਨਾ, ਜੀਓਗ੍ਰਾਫੀ,
ਜੋਗ੍ਰਾਫੀ ਨੂੰ ਕਹਿੰਦੇ,
ਜੋਗ੍ਰਾਫੀ, ਭੂਗੋਲ। ਹੁਣ ਇਹ ਸ਼ਬਦ ਪਤਾ ਕਦ ਦਾ, ਇਹ ਤਾਂ ਹਜ਼ਾਰਾਂ ਸਾਲ ਪੁਰਾਣਾ ਸ਼ਬਦ ਹੈ ਭੂਗੋਲ, ਹਨਾ, ਭੂਗੋਲ,
ਬਿਲਕੁਲ ਬਿਲਕੁਲ,
ਹਨਾ। ਹੁਣ ਇਹਦਾ ਅਰਥ ਕੀ ਹੋਇਆ? ਭੂਖੰਡ ਦਾ ਤਾਂ ਮਤਲਬ ਹੋਇਆ ਵੀ ਭੂਮੀ ਦੇ ਹਿੱਸੇ, ਭੂਗੋਲ ਦਾ ਅਰਥ ਕੀ ਹੋਇਆ? ਗੋਲ ਭੂਮੀ, ਭੂ ਪਲੱਸ ਗੋਲ। ਸੋ ਇਹ ਤਾਂ ਪਤਾ ਹੀ ਸੀਗਾ ਸਾਰਾ, ਜਦੋਂ ਨੌਵੇਂ ਭੂਗੋਲ ਰੱਖਿਆ ਫਿਰ ਮਤਲਬ ਫੇਰ ਬੰਦਾ ਕਿਹੜਾ ਕਹਿ ਦੇਵੇ ਧਰਤੀ ਗੋਲ ਨਹੀਂ ਹੈਗੀ, ਹਨਾ। ਸੋ ਇਸ ਕਰਕੇ ਅਸੀਂ ਥੋੜ੍ਹਾ ਹੋਰ, ਮੈਂ ਪਿਛਲੇ ਪ੍ਰੋਗਰਾਮ 'ਚ ਕੀਤੀ ਸੀ ਚਾਲ ਸਾਹਿਬ ਨਾਲ, ਚਾਲ ਸਾਹਿਬ ਨਾਲ ਮੇਰੀ ਗੱਲ ਹੁੰਦੀ ਹੋਰ ਵੀ ਹੁੰਦੀ ਕਿ ਇੱਕ ਹੈਗਾ ਪੱਛਮੀ ਪਰਸਪੈਕਟਿਵ ਨੌਲੇਜ ਦਾ, ਗਿਆਨ ਦਾ, ਇੱਕ ਹੈਗਾ ਆ ਈਸਟਰਨ, ਸਾਡਾ ਚੜ੍ਹਦੇ ਵਾਲਾ ਹਿੰਦੁਸਤਾਨੀ ਜਾਂ ਈਸਟਰਨ ਪਰਸਪੈਕਟਿਵ, ਜਿਸਨੂੰ ਓਰੀਐਂਟਲ ਵੀ ਕਹਿੰਦੇ ਆ। ਸੋ ਸਾਡੀ ਜਿਹੜੀ ਨੌਲੇਜ ਹੈ, ਸਾਡੀ ਜਿਹੜੀ ਸਪਿਰਚੁਅਲ ਨੌਲੇਜ ਹੈ ਜਾਂ ਹੋਰ ਨੌਲੇਜ ਹੈ, ਉਹ ਹੋਰ ਐਂਗਲ ਤੋਂ ਅਸੀਂ ਦੇਖਦੇ ਹਾਂ, ਸਾਡੇ ਹੋਰ ਮੈਥਡ ਹੈ, ਪੱਛਮੀ ਐਂਗਲ ਜਿਹੜੇ ਆ ਹੋਰ ਨੇ। ਸੋ ਅਸੀਂ ਕਈ ਵਾਰੀ ਦੋਨਾਂ ਨੂੰ ਰਲ ਗੱਡ ਕਰ ਲਈਦਾ ਆ, ਅਤੇ ਸਾਡੇ ਆਪਣੀਆਂ ਬਹੁਤ ਵੱਡੀਆਂ ਵੱਡੀਆਂ ਕਾਢਾਂ ਥਿਊਰੀਆਂ ਸਾਰੀਆਂ ਲਿਖੀਆਂ ਹੋਈਆਂ, ਜਿਹੜੀ ਸਟ੍ਰਿੰਗ ਥਿਊਰੀ ਰੱਖ ਲਓ, ਬਿਗ ਬੈਂਗ, ਇਹ ਸਾਰੀਆਂ ਇੱਧਰ ਆਲਰੇਡੀ ਇਹ ਪ੍ਰਚਲਿਤ ਹੈ, ਪਰ ਇਹਨਾਂ ਦੇ ਨਾਮ ਵੱਖਰੇ ਆ। ਖੈਰ, ਰਜਿੰਦਰ ਸਿੰਘ ਧਨੀ ਵੀ ਆ ਗਏ ਨੇ ਪ੍ਰੋਗਰਾਮ 'ਚ, ਉਹ ਵੀ ਕਹਿੰਦੇ ਕਿਵੇਂ ਹੋ ਜੀ, ਠੀਕ ਠਾਕ ਹੈ। ਭਾਅ ਜੀ, ਤੁਹਾਡੇ ਕੇਸ ਬਹੁਤ ਨਿਕਲ ਰਹੇ ਨੇ ਸਿਡਨੀ ਦੇ ਵਿੱਚ ਜਾਂ ਹੋਰ ਹੈ, ਤੁਸੀਂ ਕੋਈ ਪਲੈਨ ਬਣਾਇਆ ਸੀਗਾ ਜਾਣ ਦਾ, ਹੁਣ ਜਾ ਰਹੇ ਹੋ ਜਾਂ ਉੱਧਰ ਨਵੇਂ ਸਾਲ 'ਤੇ ਜਾਂ ਨਹੀਂ?
ਨਹੀਂ ਅਮਨਦੀਪ, ਨਵੇਂ ਸਾਲ 'ਤੇ ਜਾ ਨਹੀਂ ਰਹੇ, ਕਿਉਂਕਿ ਇੰਨੇ ਕੇਸ ਹੋ ਰਹੇ ਆ ਕਿ ਜਾਣਾ ਬੜਾ ਮੁਸ਼ਕਿਲ ਆ। ਪੋਜ਼ਿਟਿਵ ਕੇਸ ਵੀ ਬਹੁਤ ਹੋ ਰਹੇ, ਅਤੇ ਜਿਹੜੇ ਵੈਸੇ ਕਲੋਜ਼ ਕੋਂਟੈਕਟ ਆ ਉਹ ਵੀ ਬਹੁਤ ਹੋ ਰਹੇ ਆ, ਅਤੇ ਇਸ ਕਰਕੇ ਅਸੀਂ ਤਾਂ ਇਹੀ ਪਹਿਲਾਂ ਸਲਾਹ ਵੀ ਦਿੰਦੇ ਰਹੇ, ਹੁਣ ਆਪਣੇ ਆਪ ਨੂੰ ਸਲਾਹ ਦਿੱਤੀ ਹੈ ਵੀ ਘਰੇ ਬੈਠ ਕੇ ਆਪਣੇ ਸਮੋਸੇ, ਪਕੌੜੇ, ਬਰਫੀਆਂ ਜੋ ਵੀ ਬਣਾਏ ਆ, ਜਾਂ ਜਿਹੜੀਆਂ ਲਾਈਟਾਂ ਸਟਰੀਟਾਂ 'ਤੇ ਲੱਗੀਆਂ, ਉਹਦਾ ਆਨੰਦ ਮਾਣੋ, ਅਤੇ ਥੋੜ੍ਹਾ ਬਹੁਤਾ ਇੱਧਰ ਉੱਧਰ ਤੁਸੀਂ ਆਪਣੀ ਕਾਰ ਵਿੱਚ ਸ਼ੋਰਟ ਲੌਂਗ ਟ੍ਰਿਪ ਲਗਾ ਕੇ ਆਨੰਦਿਤ ਹੋ ਸਕਦੇ ਹਾਂ। ਪਰ ਇਸ ਵੇਲੇ ਜਾਣਾ ਕਿਸੇ ਦੇ ਜਾਂ ਕਿਸੇ ਦੂਰ ਪਾਸੇ ਜਾਣਾ ਆ ਬੜੀ ਮੁਸ਼ਕਿਲ ਆ ਅਮਨਦੀਪ, ਜੇ ਕਿਤੇ ਕੋਈ ਖੁਦਾ ਨਾ ਖਾਸਤਾ ਪੋਜ਼ਿਟਿਵਿਟੀ ਕੇਸ ਆ ਜਾਂਦਾ ਹੈ ਤਾਂ ਫਿਰ ਬੜੀ ਮੁਸ਼ਕਿਲ ਤੁਸੀਂ ਸਾਹਮਣਾ ਕਰਨਾ ਪੈਂਦੇ ਆ। ਹੁਣ ਲੰਡਨ ਦੇ ਵਿੱਚ ਦੇਖੋ ਕਿ ਹਰ 10ਵੇਂ ਵਿਅਕਤੀ ਜਿਹੜਾ ਇਨਫੈਕਟਡ ਆ, ਕੈਨੇਡਾ ਵਿੱਚ ਬੜੇ ਕੇਸ ਹੋ ਰਹੇ, ਅਮੈਰੀਕਾ ਵਿੱਚ ਬੜੇ ਕੇਸ ਹੋ ਰਹੇ, ਨਿਊ ਸਾਊਥ ਵੇਲ ਵਿੱਚ ਵੀ ਉਹੀ ਪੈਟਰਨ ਚੱਲ ਪਿਆ ਆ। ਹੁਣ ਓਮੀ ਚੰਦ ਨੇ ਬੜਾ ਪੰਗਾ ਪਾਇਆ ਆ, ਦੇ ਇਹ ਇੱਕ ਨਵੀਂ ਚੰਦ ਆ ਗਈ ਹੈ ਨਾ, ਅੱਗੇ ਪਹਿਲਾਂ ਕਰੋਨਾ, ਹਾਂਜੀ ਓਮੀ ਚੰਦ, ਇਹ ਮੈਂ ਤਾਂ ਕਹਿੰਦਾ ਹੁੰਦਾ ਇਹਨੂੰ, ਸਾਡੇ ਪਿੰਡ ਦੇ ਦੋ ਤਿੰਨ ਬੰਦੇ ਉਹਨਾਂ ਦਾ ਨਾਂ ਓਮੀ ਹੁੰਦਾ ਸੀ, ਉਹ ਪ੍ਰੋਬਲਮ ਕ੍ਰੀਏਟ ਕਰਦੇ ਹੁੰਦੇ ਸੀ, ਤਾਂ ਮੈਂ ਇਹਦਾ ਨਾਂ ਓਮੀ ਚੰਦ ਰੱਖਿਆ ਆ। ਅਤੇ ਕੱਲ੍ਹ ਰਿਚੀ ਨਾਲ ਵੀ ਗੱਲ, ਰਿੱਕੀ ਨਾਲ ਵੀ ਗੱਲ ਹੋ ਰਹੀ ਸੀ, ਉਹ ਵੀ ਕਹਿੰਦਾ ਅੰਕਲ ਜੀ ਇਹ ਤਾਂ ਓਮੀ ਵਾਲੀ ਗੱਲ ਇਹ ਹੋ ਰਹੀ ਹੈ, ਜਿੱਦਾਂ ਸਾਨੂੰ ਤਾਂ ਬੜਾ ਕਹਿੰਦਾ ਪੰਗਾ ਪਾਇਆ ਇਹਨੇ, ਤੰਗ ਬੜੇ ਕਹਿੰਦਾ ਕੀਤੇ, ਉਹ ਘਰੇ ਬੈਠੇ ਆ, ਇੱਧਰ ਉੱਧਰ ਜਾ ਨਹੀਂ ਸਕਦੇ, ਅਤੇ ਸਕੂਲਾਂ ਵਿੱਚ ਵੀ ਕਹਿੰਦਾ ਬੜੀ ਪ੍ਰੋਬਲਮ ਆ। ਅਤੇ ਉਹਨੇ ਫਿਰ ਕਹਾਣੀਆਂ ਵੀ ਸੁਣਾਈਆਂ, ਇੱਕ ਕਹਾਣੀ ਸੁਣਾਈ ਉਹਨੇ, ਉਹ ਕਹਾਣੀ ਦਾ ਨਾਮ ਮੈਂ ਰੱਖਿਆ ਪਾਪਾ ਜੀ ਲੋਕ ਪ੍ਰੋਗਰਾਮ ਦੇ ਅੱਗੇ ਜਾ ਕੇ,
ਅੱਛਾ ਉਹ ਸੁਣਾਵਾਂ,
ਕਹਾਣੀ ਵੀ ਸੁਣਾਵਾਂਗੇ ਅੱਜ।
ਆਹੋ, ਉਹ ਤਾਂ ਆਪਾਂ ਸੁਣਾਉਣੀ ਹੈ, ਅਤੇ ਗੱਲ ਇਹ ਆ ਭਾਅ ਜੀ ਵੀ ਰਿੱਕੀ ਦੀਆਂ ਆਪਾਂ ਗੱਲਾਂ ਸੁਣਨੀਆਂ ਕਾਫੀ ਦੇਰ ਬਾਅਦ, ਤੁਸੀਂ ਮੇਰਾ ਖਿਆਲ ਉਹਨਾਂ ਕੰਟੈਕਟ ਕੀਤਾ ਆ, ਅਤੇ ਆਪਾਂ ਥੋੜ੍ਹੀ ਥੋੜ੍ਹੀਆਂ ਗੱਲਾਂ ਜਿਹੜੀਆਂ ਸਾਂਝੀਆਂ ਕਰਨੀਆਂ, ਅੱਜ ਕ੍ਰਿਸਮਸ ਆ, ਲਾਈਟ ਜਿਹਾ ਕੰਮ ਰੱਖਣਾ ਆ, ਪੋਲੀਟਿਕਸ ਦੀਆਂ ਗੱਲਾਂ ਆਪਾਂ ਕੱਲ੍ਹ ਨੂੰ ਕਰਾਂਗੇ, ਬੋਕਸਿੰਗ ਡੇ ਵਾਲੇ ਦਿਨ, ਬੋਕਸਿੰਗ ਉਦਣ ਕੱਲ੍ਹ ਨੂੰ ਖੇਲਾਂਗੇ,
ਲੜਾਈ ਆ ਰਹੀ ਹੈ ਤਾਂ ਬੋਕਸਿੰਗ ਡੇ ਉਦਾਂ ਦਾ ਹੁੰਦਾ ਤਾਂ ਹੋ ਰਿਹਾ, ਤੁਸੀਂ ਇਸ ਪਰਸਪੈਕਟਿਵ ਤੋਂ ਲੈ ਲਿਓ ਨਾ, ਬੋਕਸਿੰਗ ਜਿਹੜੀ ਖੇਡਦੇ ਹੁੰਦੇ ਉਸ ਪਰਸਪੈਕਟਿਵ ਤੋਂ ਲੈ ਲਿਓ,
ਹੁੰਦਾ ਤਾਂ ਬੋਕਸਿੰਗ ਡੇ ਇਹ ਹੈ ਵੀ ਜਿਹੜੀਆਂ ਕ੍ਰਿਸਮਸ ਨੂੰ ਪ੍ਰੈਜੈਂਟ ਆ ਸ਼ਾਮ ਨੂੰ ਰਾਤ ਨੂੰ ਖੋਲੀਆਂ, ਵੈਸੇ ਤਾਂ ਕਹਿੰਦੇ ਦੂਜੇ ਦਿਨ ਖੋਲਦੇ ਹੁੰਦੇ ਸੀ ਕ੍ਰਿਸਮਸ ਵਾਲੇ ਦਿਨ ਤਾਂ ਦਿੰਦੇ ਹੁੰਦੇ ਸੀ ਪ੍ਰੈਜੈਂਟ, ਦੂਜੇ ਦਿਨ ਖੋਲਦੇ ਸੀ ਉਹ, ਫਿਰ ਜਿਹੜੇ ਡੱਬੇ ਸਾਰੇ ਖੋਲ ਕੇ ਇਕੱਠੇ ਕਰਕੇ ਬਾਹਰ ਉਹਨੂੰ ਬੋਕਸਿੰਗ ਡੇ ਕਹਿੰਦੇ ਸੀ, ਬੋਕਸ ਖੋਲਣੇ ਜਾਂ ਬੋਕਸ ਕਰਨੇ, ਹੈ ਨਾ। ਅਤੇ ਖੈਰ ਸਮਾਂ ਥੋੜ੍ਹਾ ਥੋੜ੍ਹਾ ਬਦਲਦਾ ਰਹਿੰਦਾ, ਪਰਸਪੈਕਟਿਵ ਵੀ ਬਦਲ ਰਹਿੰਦੇ ਭਾਅ ਜੀ, ਕਈ ਵਾਰੀ ਬੰਦਾ ਉੱਦਾਂ ਹੀ ਕਹਿ ਦਿੰਦਾ ਭਾਈ ਤੂੰ ਇੱਦਾਂ ਕਰਦੀ ਹੈ ਨਾ, ਐਂ ਕਰਦੀ ਹੋ, ਉਹ ਬੰਦੇ ਨਾ ਫਿਰ ਉਹ ਜਦ ਆਉਂਦੇ ਆ ਤਾਂ ਕੰਮ ਨਹੀਂ ਬਹੁਤ ਹੋਰ ਤਰ੍ਹਾਂ ਕੀਤਾ ਹੁੰਦਾ। ਇੱਕ ਨਾ ਅੱਜ ਸਟੋਰੀ ਛਪੀ ਆ ਗਾਰਡੀਅਨ ਦੇ ਵਿੱਚ, ਮੈਨੂੰ ਹਾਸਾ ਆਈ ਜਾਂਦਾ ਕਿ ਹੁਣ ਤੁਸੀਂ ਵੀ ਕਈ ਵਾਰੀ ਹੋਲੀਡੇ ਜਾਂਦੇ ਹਾਂ, ਅਸੀਂ ਵੀ ਹੋਲੀਡੇ ਜਾਂਦੇ ਹਾਂ ਤਾਂ ਅਸੀਂ ਗੁਆਂਢੀਆਂ ਨੂੰ ਕਹਿ ਦਈਦਾ ਭਾਈ ਆ ਸਾਡੇ ਕੁੱਤੇ ਬਿੱਲਿਆਂ ਨੂੰ ਖੁਰਾਕ ਪਾ ਦਿਓ ਜਾਂ ਬੂਟਿਆਂ ਨੂੰ ਪਾਣੀ ਪਾ ਦਿਓ, ਹੈ ਨਾ, ਚਾਬੀ ਦੇਈ ਜਾਈਦੀ ਆ, ਵਧੀਆ ਹੈਗਾ, ਹੈ ਨਾ।
ਹਾਂਜੀ ਹਾਂਜੀ।
ਅਤੇ ਸਾਨੂੰ, ਮੈਂ ਅੱਗੇ ਵੀ ਸਟੋਰੀ ਸੁਣਾਈ ਸੀ ਉਹ ਵੀ ਸੁਣਾਊਂਗਾ, ਹੁਣ ਫਿਰ ਸੁਣਾ ਦਿੰਦਾ ਵੀ ਅਸੀਂ ਇੰਡੀਆ ਗਏ, ਹੈ ਨਾ, 2002 ਦੇ ਵਿੱਚ ਗਏ ਅਸੀਂ, ਦੋ ਹਫ਼ਤੇ ਲਈ ਨਣਕੇ ਸੀ, ਘਰ 'ਚ ਕੋਈ ਨਹੀਂ ਸੀ ਹੋਣਾ, ਅਤੇ ਅਸੀਂ ਆਪਣੇ ਗੁਆਂਢੀ ਨੂੰ ਕਹਿ ਗਏ ਭਾਈ ਚਾਬੀ ਦੇ ਗਏ ਵੀ ਤੂੰ ਨਿਗਾਹ ਰੱਖੀ ਘਰ ਦੇ ਉੱਤੇ, ਤਾਂ ਉਹ ਫਿਰ ਰੋਜ਼ ਆ ਕੇ ਅੰਦਰ ਇਨਡੋਰ ਪਲੈਂਟਸ ਹੈ ਜਿਹੜੇ, ਉਹਨਾਂ ਨੂੰ ਪਾਣੀ ਪੂਣੀ ਪਾਉਂਦਾ ਹੁੰਦਾ ਸੀ, ਸਾਡੇ ਕੁੱਤਾ ਹੁੰਦਾ ਸੀ ਉਹਨੂੰ ਖੁਰਾਕ ਪਾ ਜਾਂਦਾ ਹੁੰਦਾ ਸੀ, ਅਤੇ ਉਹ ਨਿਗਾਹ ਰੱਖਦਾ ਸੀਗਾ ਵੀ ਘਰ ਕੋਈ ਆਇਆ ਗਿਆ, ਉਹਨੂੰ ਪਤਾ ਵੀ ਘਰ ਤਾਂ ਕੋਈ ਹੈ ਨਹੀਂ ਸੀ। ਅਤੇ ਚਲੋ ਅਸੀਂ ਆਏ, ਕਹਿੰਦੇ ਠੀਕ ਜੀ ਸਾਰਾ ਠੀਕ। ਦੋ ਕੁ ਮਹੀਨੇ ਬਾਅਦ ਬਿਜਲੀ ਵਾਲਾ ਆ ਗਿਆ, ਉਹ ਆ ਕੇ ਕਹਿੰਦਾ ਉਹ ਬਿੱਲ ਆਇਆ, ਬਿੱਲ ਦੇ ਉੱਤੇ ਲਿਖਿਆ ਵੀ ਰੀਡਿੰਗ ਨਹੀਂ ਲਈ। ਉਹ ਆ ਕੇ ਨਾ ਸਪੈਸ਼ਲੀ, ਅੱਗੇ ਨਹੀਂ ਆਉਂਦਾ, ਅੱਗੇ ਤਾਂ ਮੀਟਰ ਦੇਖ ਕੇ ਬਾਹਰੋਂ ਚਲੇ ਜਾਂਦਾ, ਅਤੇ ਉਹ ਸਪੈਸ਼ਲ ਸਾਨੂੰ ਸ਼ੈੱਡ ਦੇ ਵਿੱਚ ਮਿਲਣ ਆਇਆ, ਕਹਿੰਦਾ ਮੈਂ ਤੁਹਾਨੂੰ ਦੱਸਣਾ ਜਾਣਾ, ਕਹਿੰਦਾ ਤਾਂ ਕਹਿੰਦਾ ਤੁਹਾਡਾ ਜਿਹੜਾ ਗੁਆਂਢੀ ਆ, ਕਹਿੰਦਾ ਉਹ ਤੁਸੀਂ ਰਿਪੋਰਟ ਕਰੋ, ਕਹਿੰਦਾ ਉਹ ਨੱਟ ਕੇਸ ਆ, ਕਹਿੰਦਾ ਪਾਗਲ ਟਾਈਪ ਬੰਦਾ ਆ। ਅਸੀਂ ਕਿਹਾ ਕੀ ਹੋਇਆ, ਕਹਿੰਦਾ ਪਾਗਲ ਟਾਈਪ ਬੰਦਾ ਆ ਉਹ, ਨੱਟ ਕੇਸ ਹੈ।
ਅੱਛਾ ਅੱਛਾ।
ਮੈਂ ਕਿਹਾ ਵੀ ਕੀ ਹੋਇਆ ਸੀਗਾ ਵੀ, ਕਹਿੰਦਾ ਮੈਨੂੰ ਨਾ ਪਿਛਲੀ ਵਾਰੀ, ਕਹਿੰਦਾ ਮੈਂ ਮੀਟਰ ਦੇਖਣ ਆਇਆ ਤਾਂ ਮੈਨੂੰ ਮੈਂ ਕਹਿੰਦਾ ਉੱਧਰ ਨੂੰ ਦੇਖਿਆ ਉਹਦੇ ਘਰ ਵੱਲ ਨੂੰ, ਤਾਂ ਉਹ ਮੇਰੇ ਵੱਲ ਨੂੰ ਨਾ ਬੰਦੂਕ ਲਈ ਖੜਾ, ਕਹਿੰਦਾ ਮੈਨੂੰ ਗੋਲੀ ਮਾਰਨ ਲੱਗਾ ਸੀਗਾ, ਕਹਿੰਦਾ ਮੈਂ ਇੱਦਾਂ ਹੀ ਛੱਡ ਕੇ ਨਾ ਗੱਡੀ 'ਚ ਬੈਠ ਕੇ ਆਈ ਟੁੱਕ ਔਫ, ਕਹਿੰਦਾ ਮੈਨੂੰ ਭੱਜਣਾ ਪੈ ਗਿਆ, ਕਹਿੰਦਾ ਮੈਂ ਉੱਧਰ ਰਿਪੋਰਟ ਨਹੀਂ ਕੀਤੀ, ਪਰ ਮੈਂ ਇੱਕ ਵਾਰੀ ਤੁਹਾਨੂੰ ਮੈਂ ਦੱਸਦਾ ਵੀ ਉਹਨੂੰ ਥੋੜ੍ਹਾ ਜਿਹਾ ਖਿਆਲ ਰੱਖਿਓ। ਚਲੋ ਚਲੇ ਗਿਆ ਰੀਡਿੰਗ ਲਈ, ਅਤੇ ਸ਼ਾਮ ਨੂੰ ਆ ਗਿਆ ਡੈਡੀ ਹੁਣਾਂ ਕੋਲ ਨਾ, ਅਤੇ ਬੈਠੇ ਗੱਲਾਂ ਵਾਲੇ, ਕਹਿੰਦਾ ਵੀ ਭਾਈ ਇੱਦਾਂ ਬਿਜਲੀ ਵਾਲਾ ਆਇਆ ਸੀਗਾ, ਉਹ ਕਹਿੰਦਾ ਤੂੰ ਉਹਨੂੰ ਗੋਲੀ ਮਾਰਨ ਲੱਗਾ ਸੀਗਾ ਹੈਂ ਪਿਛਲੇ ਦੋ ਕੁ ਮਹੀਨੇ ਪਹਿਲਾਂ, ਕਹਿੰਦਾ ਅੱਛਾ ਅੱਛਾ, ਕਹਿੰਦਾ ਉਹ ਬਿਜਲੀ ਵਾਲਾ ਸੀ। ਕਹਿੰਦਾ ਕੀ ਹੋਇਆ, ਕਹਿੰਦਾ ਮੈਂ ਕਿਹਾ ਕੋਈ ਗੱਡੀ ਚੜ੍ਹੀ ਆ ਤੁਹਾਡੇ ਘਰ ਨੂੰ, ਕਹਿੰਦਾ ਮੇਰੇ ਕੋਲ, ਮੇਰੀ ਨਿਗਾਹ ਥੋੜ੍ਹੀ ਜਿਹੀ ਘੱਟ ਹੈ ਦੂਰ ਦੀ, ਕਹਿੰਦਾ ਮੇਰੇ ਕੋਲ ਉੱਥੇ ਬੰਦੂਕ ਪਈ ਸੀ ਸਾਫ਼ ਕਰਦਾ ਸੀਗਾ, ਉਹਦੇ ਪਰ ਸਕੋਪ ਲੱਗਾ ਸੀਗਾ ਜਿਹੜੇ ਦੂਰ ਵੀ ਨਹੀਂ ਲੱਗੀ ਹੁੰਦੀ, ਕਹਿੰਦਾ ਮੈਂ ਨਾ ਕਹਿੰਦਾ ਉਹਦੇ 'ਚੋਂ ਦੇਖਣ ਲੱਗ ਪਿਆ, ਕਹਿੰਦਾ ਉਹਨੂੰ ਵੀ ਦੇਖਣ ਸਹੀ ਇਹ ਕੌਣ ਹੈ, ਕਹਿੰਦਾ ਉਹ ਇੱਕਦਮ ਭੱਜ ਗਿਆ, ਕਹਿੰਦਾ ਕਹਿੰਦਾ ਅੱਛਾ ਅੱਛਾ, ਕਹਿੰਦਾ ਮੈਂ ਤਾਂ ਕਹਿੰਦਾ ਚੈੱਕ ਕਰਦਾ ਸੀਗਾ, ਕਹਿੰਦਾ ਉਹਨੂੰ ਫਿਰ ਕੌਣ ਹੈ ਬੰਦਾ। ਸੋ ਉਹ ਕਈ ਵਾਰੀ ਇੱਦਾਂ ਕਹਾਣੀ ਵੀ ਹੋ ਜਾਂਦੀ ਹੈ। ਹੁਣ ਇੱਕ ਕਹਾਣੀ ਜਿਹੜੀ ਇਸ ਹਫ਼ਤੇ ਹੋਈ ਹੈ, ਉਹ ਕੁਈਨਜ਼ਲੈਂਡ ਦੇ ਵਿੱਚ ਨਾ ਇੱਕ ਮਕਈ ਸ਼ਹਿਰ ਹੈ ਖੇਤੀਬਾੜੀ ਦਾ, ਕੇਲੇ ਕੂਲੇ ਕਾਫ਼ੀ ਹੁੰਦੇ ਆ, ਉੱਥੇ ਵੀ ਇੱਕ ਗੁਆਂਢੀ ਨਾ 2 ਸਾਲ ਤੋਂ ਇਕੱਠੇ ਰਹਿ ਰਹੇ ਸੀ, ਫਰੈਂਡ ਬਣ ਗਏ, ਤਾਂ ਉਹ ਹੋਲੀਡੇ ਗਿਆ ਅਤੇ ਆਪਣੇ ਗੁਆਂਢੀ ਨੂੰ ਕਹਿ ਗਿਆ, ਕਹਿੰਦਾ ਕੈਨ ਯੂ ਟੇਕ ਮਾਈ ਬਿਨਸ ਆਊਟ, ਤਾਂ ਕੈਨ ਯੂ ਟੇਕ, ਕਹਿੰਦਾ ਕੋਈ ਨਹੀਂ ਕੋਈ ਨਹੀਂ। ਉਹ ਚਲੇ ਗਿਆ 2 ਹਫ਼ਤੇ, ਅਤੇ ਉਹ ਸੱਚੀ ਉਹ ਆਊਟ ਲੈ ਗਿਆ ਉਹਨੂੰ ਬਿਨ ਨੂੰ, ਉਹ ਫੋਟੋਗ੍ਰਾਫਰ ਸੀਗਾ, ਉਹਨੇ ਗੱਡੀ ਦੇ ਮਗਰ ਪਾਇਆ ਉਹਨੂੰ, ਬਿਨ ਨੂੰ ਬੀਚ 'ਤੇ ਲੈ ਗਿਆ, ਉਹਨੂੰ ਪੱਬ ਲੈ ਗਿਆ, ਉਹਨੂੰ ਡਰਾਈਵ ਥਰੂ ਹੰਗਰੀ ਜੈਕ 'ਤੇ ਲੈ ਗਿਆ, ਸਰਫ ਕਲੱਬ ਲੈ ਗਿਆ, ਉਹਨੂੰ ਘੁਮਾਇਆ ਜਾਣ ਕੇ ਬਿਨ ਨੂੰ ਸਾਰੇ ਟਾਊਨ ਦੇ ਵਿੱਚ, ਉਹ ਫੋਟੋਆਂ ਪੂਰੀ ਆਊਟਿੰਗ ਕਰਾਈ, ਉਹ ਜਾ ਕੇ ਉਹ ਮੁੜ ਕੇ ਫੋਟੋਆਂ ਦੇਖੇ ਫੇਸਬੁੱਕ 'ਤੇ ਪਈਆਂ, ਵੀ ਉਹ ਬਿਨ ਨੰਬਰ 6, ਜਿਹੜਾ 6 ਨੰਬਰ ਘਰ ਵਾਲਾ ਬਿਨ, ਤਾਂ ਕਦੇ ਕਦੇ ਬੀਚ 'ਤੇ ਖੜਾ, ਕਦੇ ਪੱਬ ਦੇ ਮੂਹਰੇ ਖੜਾ, ਕਦੇ ਕਿਤੇ ਕੌਫੀ ਸ਼ੋਪ ਦੇ ਮੂਹਰੇ ਖੜਾ ਆ, ਵੀ ਇਹ ਗੱਲ ਕੀ ਹੈ, ਕਦੇ ਫਿਸ਼ ਐਂਡ ਚਿਪ ਦੇ ਮੂਹਰੇ ਖੜਾ। ਉਹਨੂੰ ਫੋਨ ਕੀਤਾ, ਕਹਿੰਦਾ ਉਹ ਮੈਂ ਤੈਨੂੰ ਇਹ ਆਊਟ ਕਰਾਉਣ ਲਈ ਥੋੜ੍ਹਾ ਕਿਹਾ ਸੀ, ਮੈਂ ਤਾਂ ਤੈਨੂੰ ਉਹ ਬਾਹਰ ਰੱਖਣ ਨੂੰ ਕਿਹਾ ਸੀਗਾ, ਖਾਲੀ ਕਰ ਦੇਣ ਬਿਨ ਵਾਲੇ, ਹੈ ਨਾ, ਅਤੇ ਰਵਿਸ਼ ਵਾਲੇ। ਸੋ ਇਹ ਜਿਹੜੀਆਂ ਇਹ ਵਧੀਆ ਨੇਬਰਸ ਦੀਆਂ ਕਹਾਣੀਆਂ, ਜੇ ਅਸੀਂ ਵਧੀਆ ਵਧੀਆ ਕਹਾਣੀਆਂ ਸੁਣਾ ਰਹੇ ਹਾਂ ਤਾਂ ਕਿ ਅੱਜ ਕ੍ਰਿਸਮਸ ਹੈ, ਸ਼ਾਂਤੀ ਹੈ। ਸੋ ਅਮਰੀਕ ਭਾਅ ਜੀ, ਰਿੱਕੀ ਦੀ ਕਹਾਣੀ ਵੀ ਸਾਨੂੰ ਮੈਨੂੰ ਲੱਗਦਾ ਵਧੀਆ ਹੋਏਗੀ। ਅਤੇ ਉੱਧਰ ਜਿਹੜੇ ਆਸਟ੍ਰੇਲੀਆ ਦੇ ਵਿੱਚ ਆ ਲੋਕਡਾਊਨ ਫਿਰ ਹੋ ਗਿਆ ਜੀ, ਜੈੱਟ ਸਟਾਰ ਜਿਹੜੇ ਉਹਦੇ ਸਟਾਫ ਇਫੈਕਟ ਹੋ ਗਏ, ਅਤੇ ਭਾਅ ਜੀ ਇੱਕ ਮਾੜਾ ਜਿਹਾ ਤਾਂ ਆਪਾਂ ਗੱਲ ਕਰੀਏ ਕਿ ਜਿਹੜੇ ਬਿਜ਼ਨਸ ਹੈ ਉਹ ਕਰਨ ਅਤੇ ਕੀ ਕਰਨਾ ਆਖਰ।
ਨਹੀਂ ਅਮਨਦੀਪ, ਮੈਂ ਪਹਿਲਾਂ ਤੁਹਾਡੀ ਗੱਲ ਕਰਨ ਤੋਂ ਪਹਿਲਾਂ ਹੀ ਗੱਲ ਕਰ ਲੈਂਦਾ, ਜਦ ਤੁਸੀਂ ਟੀਕੇ ਲਾਏ ਦਿੱਤੇ ਆ, ਟੀਕੇ ਤੁਹਾਡੇ ਲੱਗ ਗਏ ਆ, ਹੁਣ ਬੂਸਟਰ ਦੀ ਤਿਆਰੀ ਆ, ਹੁਣ ਜੇ ਟੀਕੇ ਲੱਗ ਗਏ ਆ, ਉਹਦਾ ਕਲੋਜ਼ ਕੰਟੈਕਟ ਕਿਸੇ ਨਾਲ ਹੋ ਜਾਂਦਾ, ਫਿਰ ਉਹਨੂੰ ਕਿਉਂ ਤੁਸੀਂ ਪਰੇਸ਼ਾਨ ਕਰਦੇ? ਕਿਉਂ ਕਹਿੰਦੇ ਮੈਨੂੰ ਉਹ ਟੈਸਟ ਕਰਾ? ਜੇ ਟੀਕੇ ਲੱਗ ਗਏ ਤਾਂ ਮਤਲਬ ਗਰੰਟੀ ਤਾਂ ਹੈਗੀ, ਉਹਦੀ ਬਹੁਤ ਜ਼ਿਆਦਾ ਗਰੰਟੀ ਆ, 90% ਤਾਂ ਗਰੰਟੀ ਹੈਗੀ ਆ, ਫਿਰ ਤੁਸੀਂ ਉਹਨੂੰ ਟੈਸਟ ਲਈ ਭੇਜਦੇ ਆ, ਫਿਰ ਤੁਸੀਂ ਉਹਨੂੰ ਆਈਸੋਲੇਸ਼ਨ ਵਿੱਚ ਭੇਜਦੇ ਆ, ਹੁਣ ਸਫ਼ਰ ਕਰਨਾ, ਜੇ ਤੁਹਾਨੂੰ ਕੋਈ ਅਲਾਮਤ ਹੈ ਹੀ ਨਹੀਂ, ਹੈ ਤੁਹਾਨੂੰ ਖੰਘ ਨਹੀਂ ਹੈ, ਕੋਈ ਨਜ਼ਲਾ ਨਹੀਂ ਹੈ, ਤੁਹਾਡਾ ਸਿਰ ਨਹੀਂ ਦੁਖਦਾ, ਤੁਸੀਂ ਬਿਲਕੁਲ ਫੀਲ ਚੰਗਾ ਕਰਦੇ ਆ, ਫਿਰ ਤੁਹਾਨੂੰ ਟੈਸਟ ਕਰਾਉਣ ਦੀ ਕੀ ਲੋੜ ਆ? ਹੁਣ ਜਿੰਨੇ ਤੁਸੀਂ ਟੈਸਟ ਕਰਾਉਂਗੇ, ਜੇ ਜੇ 5 ਲੱਖ ਟੈਸਟ ਕਰਾਉਂਗੇ, ਉਹ 'ਚ ਜ਼ਿਆਦਾ ਮਾਤਰਾ ਦੇ ਵਿੱਚ ਲੋਕ ਆਊਗੇ ਜਿਨ੍ਹਾਂ ਨੂੰ ਕਿ ਪੋਜ਼ਿਟਿਵ ਹੈਗਾ ਆ ਕੋਵਿਡ, ਜਿੰਨੇ ਤੁਸੀਂ ਘੱਟ ਟੈਸਟ ਕਰਾਉਂਗੇ ਉਨੇ ਉਨਾ ਕੌਨਫੀਡੈਂਸ ਵਧੂਗਾ, ਉਨੇ ਘੱਟ ਕੇਸ ਆਊਗੇ। ਪਹਿਲਾਂ ਪਿਛਲੇ ਜ਼ਮਾਨੇ ਵਿੱਚ ਮੇਰੇ ਖਿਆਲ ਦੇ ਵਿੱਚ ਇਹ ਜਿਹੜੀ ਬਿਮਾਰੀ ਹੈ ਪਹਿਲਾਂ ਤੋਂ ਹੀ ਆ, ਨਜ਼ਲਾ ਇੱਕ ਕਿਸਮ ਦਾ ਕੋਈ ਵੀ ਹੋਵੇ ਪਹਿਲਾਂ ਤਾਂ ਹੋ ਸਕਦੀ ਹੈ, ਪਹਿਲਾਂ ਤੋਂ ਹੀ ਹੋਵੇ, ਉਦੋਂ ਟੈਸਟ ਨਹੀਂ ਹੁੰਦੇ ਸੀ, ਕੋਈ ਚੈੱਕ ਨਹੀਂ ਕਰਾਉਂਦਾ ਸੀ, ਨੋਰਮਲ ਗੱਲ ਸੀ, ਉਦੋਂ ਸਭ ਕੁਝ ਚੱਲੀ ਜਾਂਦਾ ਸੀ। ਤੇ ਹੁਣ ਤੁਸੀਂ ਇਹਨੂੰ ਕਿਸ ਪਰਸਪੈਕਟਿਵ ਨਾਲ ਲਓਗੇ? ਬਿਜ਼ਨਸਿਸ ਜਿਹੜੇ ਆ ਬੜੇ ਠੱਪ ਹੋ ਜਾਂਦੇ, ਅੱਜ ਕੋਈ ਵੀ ਜਿਹੜਾ ਮੁਲਾਜ਼ਮ ਆ ਉਹਨੇ ਕੋਈ ਅਸੈਂਸ਼ੀਅਲ ਕੰਮ ਕਰਨਾ ਹੁੰਦਾ, ਬਹੁਤ ਜ਼ਰੂਰੀ ਕੰਮ ਕਰਨਾ ਹੁੰਦਾ, ਉਹਨਾਂ ਨੇ ਡੇਟਾਂ ਦਿੱਤੀਆਂ ਹੁੰਦੀਆਂ, ਉਹਨਾਂ ਵਿੱਚੋਂ ਇੱਕ ਅੱਧਾ ਪੋਜ਼ਿਟਿਵ ਆ ਜਾਂਦਾ ਤਾਂ ਸਾਰਾ ਬਿਜ਼ਨਸ ਠੱਪ ਹੋ ਕੇ ਬਹਿ ਜਾਂਦਾ। ਉਹ ਬਿਜ਼ਨਸ ਇਕੱਲਾ ਉਹੀ ਨਹੀਂ ਠੱਪ ਹੁੰਦਾ, ਉਹਦੇ ਮੋਹਰੇ ਜਿਹੜੇ ਰਿਲੇਟਡ ਬਿਜ਼ਨਸ ਹੁੰਦੇ ਉਹਨਾਂ 'ਤੇ ਵੀ ਉਹਦਾ ਬਹੁਤ ਜ਼ਿਆਦਾ ਇੰਪੈਕਟ ਪੈਂਦਾ ਹੁੰਦਾ, ਲੇਬਰ ਤੁਹਾਨੂੰ ਮਿਲਦੀ ਨਹੀਂ ਹੈ,
ਸਮਾਨ ਭਾਜੀ ਜਿਹੜਾ 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 ਸਮਾਨ
ਬੰਦਾ ਟੋਲਣਾ ਬੜਾ ਮੁਸ਼ਕਲ ਹੋ ਜਾਂਦਾ,
ਇੰਨਾ ਸਮਾਨ ਜਿਹੜਾ ਹੈ ਰੈਸਟੋਰੈਂਟ ਭਰੇ ਹੁੰਦੇ ਆ, ਉਹਨਾਂ ਨੇ ਸਟਾਕ ਲਿਆ ਆਇਆ ਹੁੰਦਾ, ਉਹ ਖਰਾਬ ਹੋ ਜਾਂਦਾ। ਹੁਣ ਇਹਦੀ ਗੱਲ ਚੱਲੀ ਸੀ, ਚਾਹਲ ਸਾਹਿਬ ਨੇ ਵੀ ਕਿਹਾ ਸੀ ਵੀ ਇਹ 'ਤੇ ਗੱਲ ਕਰਿਓ, ਵੀ ਮੰਨ ਲਓ ਕੋਈ ਹੈੱਡ ਸ਼ੈਫ ਹੈ, ਹੈ ਨਾ, ਹੈੱਡ ਸ਼ੈਫ ਨੂੰ ਹੋ ਗਿਆ, ਉਹ ਬੰਦਾ ਕੋਈ ਰੈਸਟੋਰੈਂਟ ਦਾ ਮਾਲਕ ਹੈ, ਬਾਕੀ ਸਾਰੇ ਉਹਦੇ ਅੰਡਰ ਮਤਲਬ ਹੋਰ ਜੂਨੀਅਰ ਸ਼ੈਫਸ ਨੇ ਜਾਂ ਸਟਾਫ ਹੈ, ਅਤੇ ਉਹਨੂੰ ਹੋ ਗਿਆ, ਅਤੇ ਉਹ ਜੀ ਚਲੇ ਗਿਆ 7 ਦਿਨ ਦੇ ਲੋਕਡਾਊਨ ਦੇ ਵਿੱਚ, ਠੀਕ, ਮਤਲਬ ਆਈਸੋਲੇਸ਼ਨ ਦੇ ਵਿੱਚ, ਅਤੇ ਉਹ ਤਾਂ ਸਾਰਾ ਬੰਦੇ ਪਹਿਲੇ ਨਹੀਂ ਮਿਲ ਰਹੇ, ਉਹ ਤਾਂ ਸਾਰਾ ਠੱਪ ਹੋ ਗਿਆ ਨਾ ਕੰਮ, ਸਾਰਾ ਕਲੈਪਸ ਹੋ ਗਿਆ ਉਹਦਾ ਕੰਮ। ਹੁਣ ਸਾਡੇ ਆਪ ਇੱਦਾਂ ਆਂਟੀ ਆ, ਕੱਲ੍ਹ ਮੈਂ ਫੋਨ ਕੀਤਾ, ਉਹ ਗੁਰਦੁਆਰੇ ਸਾਹਿਬ ਦਾ ਲੰਗਰ ਸਾਰਾ ਉਹ ਮੈਨੇਜ ਕਰ ਰਹੀ ਹੈ ਛੁੱਟੀਆਂ ਦੇ ਵਿੱਚ, ਹੈ ਨਾ, ਅਤੇ ਉਹ ਕਹਿੰਦੇ ਸੀ, ਕਹਿੰਦੇ ਮੈਨੂੰ ਸ਼ਾਮੀ ਮੈਂ ਫੋਨ ਕੀਤਾ, ਉਹ ਕਹਿੰਦੇ ਮੇਰੇ ਪੋਤੇ ਨੂੰ ਨਿਕਲਿਆ ਪੋਜ਼ਿਟਿਵ, ਹਾਲਾਂਕਿ ਗੱਲ ਤਾਂ ਕੁਛ ਨਹੀਂ ਹੈਗੀ ਅਤੇ ਕੋਈ ਸਿਮਟਮ ਨਹੀਂ ਹੈਗਾ, ਪਰ ਟੈਸਟ ਕੀਤਾ ਪੋਜ਼ਿਟਿਵ ਨਿਕਲਿਆ। ਹੁਣ ਕਹਿੰਦੇ ਉਹ ਮੈਂ ਕਲੋਜ਼ ਕੰਟੈਕਟ ਹਾਂ, ਮੈਂ ਹੁਣ 7 ਦਿਨ ਗੁਰਦੁਆਰੇ ਨਹੀਂ ਜਾ ਸਕਦੀ, ਨਾ ਲੰਗਰ ਮੈਨੇਜ ਕਰ ਸਕਦੀ, ਨਾ ਬਣਾ ਸਕਦੀ ਹਾਂ। ਵੀ ਇਹ ਜਿਹੜੀਆਂ ਚੀਜ਼ਾਂ ਨੇ, ਮਤਲਬ ਹੁਣ ਅੱਜ ਉਹ ਟੈਸਟ ਕਰਾਉਣਗੇ, ਟੈਸਟ ਨੂੰ ਲਾਈਨਾਂ ਬੜੀਆਂ ਲੱਗੀਆਂ ਹੋਈਆਂ, ਫਿਰ ਉਹਦਾ ਕਦੋਂ ਰਿਜ਼ਲਟ ਆਏਗਾ, ਪੋਜ਼ਿਟਿਵ ਆਏਗਾ, ਨੈਗੇਟਿਵ ਆਏਗਾ। ਸੋ ਇਹ ਜਦੋਂ, ਮੈਂ ਤਾਂ ਇਹ ਕਹਿੰਦਾ ਹਾਂ ਵੀ ਜਦੋਂ, ਤੁਹਾਡੇ ਨਾਲ ਸਹਿਮਤ ਹਾਂ ਵੀ ਜਦੋਂ ਟੀਕੇ ਲੱਗੇ ਹੋਏ ਨੇ, ਇਮਿਊਨਿਟੀ ਹੈਗੀ ਆ, ਅਤੇ ਫਿਰ ਇੱਦਾਂ ਇੱਦਾਂ ਕਰ ਲੈਣ ਵੀ ਇਹਨੂੰ ਆਪ ਮੈਨੇਜ ਕਰ ਲੈਣ, ਵੀ ਜਿਹੜੀ ਇਹਤਿਆਤ ਰੱਖਣੀ ਹੈ ਜਿੱਦਾਂ ਨੋਰਮਲ ਫਲੂ ਦੀ ਆ, ਉਹ ਇੰਸਟਰਕਸ਼ਨਾਂ ਦੇ ਦੇਣ ਵੀ ਤੁਸੀਂ ਆਹ ਫਲੂ ਹੋਇਆ ਅਤੇ ਤੁਸੀਂ ਇਹਨੂੰ ਇੱਦਾਂ ਮੈਨੇਜ ਕਰਨਾ। ਪਹਿਲਾਂ ਵੀ ਤਾਂ ਫਲੂ ਮੈਨੇਜ ਹੁੰਦੇ ਹੀ ਸੀਗੇ, ਇਨਫਲੂਐਂਜ਼ਾ, ਸਾਰਾ ਲੋਕ ਘਰੇ ਹੀ ਗੋਲੀ ਖਾ ਲੈਂਦੇ ਸੀ, ਆਫ ਦਾ ਸ਼ੈਲਫ ਦਵਾਈਆਂ ਮਿਲ ਜਾਂਦੀਆਂ, ਉਹ ਉਹਦਾ ਪ੍ਰੋਸੀਜਰ ਬਣਾ ਕੇ ਦੇ ਦੇਣ ਵੀ ਇੱਦਾਂ ਇੱਦਾਂ ਕਰਨੀ ਹੈ, ਤੁਸੀਂ ਹੋ ਜਾਣਾ ਠੀਕ, ਹੈ ਨਾ। ਮਤਲਬ ਹੋਸਪਿਟਲਾਈਜ਼ ਬੰਦੇ ਹੁਣ 5,000 ਦੇ ਵਿੱਚੋਂ 300 ਹੀ ਹੋਸਪਿਟਲ 'ਚ ਗਏ ਨੇ, ਇਹ ਤਾਂ ਅੱਗੇ ਵੀ ਜਾਂਦੇ ਆ ਜੇ ਤੁਹਾਨੂੰ ਜ਼ਿਆਦਾ ਸਿਮਟਮ ਹੈ, ਤੁਸੀਂ
ਜ਼ਿਆਦਾ ਜਾਂਦੇ ਆ ਮਨਦੀਪ, ਜਦੋਂ ਸਵਾਈਨ ਫਲੂ ਹੋਇਆ ਸੀ ਉਹਦੇ ਨਾਲ ਬਹੁਤ ਜ਼ਿਆਦਾ ਡੈਥ ਹੋਣੀਆਂ ਸੀ, 3-4 ਹਜ਼ਾਰ ਡੈਥਾਂ ਡੇਲੀ ਆਸਟ੍ਰੇਲੀਆ ਦੇ ਵਿੱਚ, ਮੇਰੇ ਖਿਆਲ ਦੇ ਵਿੱਚ ਆਸਟ੍ਰੇਲੀਆ ਜਾਂ ਹੋਰ ਕੰਟਰੀਆਂ ਵਿੱਚ ਇੰਨੀਆਂ
ਹੋ ਜਾਂਦੀਆਂ
ਸੀ, ਪਤਾ ਨਹੀਂ ਕਿੰਨੀ ਫਿਕਰ ਆ, ਕਾਫੀ ਹੋ ਜਾਂਦੀਆਂ ਸੀਆਂ। ਤੇ ਹੁਣ ਤਾਂ ਕੋਵਿਡ-19 ਨਾਲ ਤਾਂ ਬਹੁਤ ਜ਼ਿਆਦਾ ਪ੍ਰਭਾਵ ਪਿਆ ਨਹੀਂ ਹੈ, ਜਿੱਥੋਂ ਤੱਕ ਕੈਜੂਅਲਿਟੀ ਦਾ ਸਵਾਲ ਆ।
ਹਾਂ ਉਹੀ ਗੱਲ ਹੈ ਨਾ, ਵੀ ਜੇ ਕਿਸੇ ਨੂੰ ਹੁੰਦੀ ਹੈ, ਕਿਸੇ ਨੂੰ ਨਜ਼ਲਾ ਹੁੰਦਾ ਆ, ਅੱਗੇ ਨੱਕ 'ਚ ਆਉਂਦਾ ਹੁੰਦਾ ਸੀ, ਤਾਂ ਵੈਸੇ ਘਰੇ ਹੀ ਕਹਿੰਦੇ, ਡਾਕਟਰ ਵੀ ਇਹ ਕਹਿੰਦਾ ਜੀ ਤੁਸੀਂ ਬਸ ਰੈਸਟ ਕਰ ਲਓ, ਆਪੇ ਠੀਕ ਹੋ ਜਾਣਾ, ਕਿਉਂਕਿ ਵਾਇਰਲ ਦਾ ਤਾਂ ਕੋਈ ਇਲਾਜ ਹੈ ਹੀ ਨਹੀਂ, ਠੀਕ, ਉਹੀ ਹੁਣ ਲਾਗੂ ਹੋਣਾ ਚਾਹੀਦਾ।
ਕਹਿੰਦੇ ਹੁੰਦੇ ਤੁਸੀਂ 10-15 ਦਿਨ ਜਾਂ 7-8 ਦਿਨ ਘਰੇ ਬੈਠ ਲਓ, ਤੁਸੀਂ ਠੀਕ ਆਪਣੇ ਆਪ ਠੀਕ ਹੋ ਜਾਣਾ। ਵੈਸੇ ਵੀ ਨਜ਼ਲਾ ਹੋਣਾ ਦਿਮਾਗ ਦੇ ਵਿੱਚੋਂ ਤੁਹਾਡਾ ਜਿਹੜਾ ਸਾਰਾ ਗੰਦ ਚੰਦ ਨਿਕਲਦਾ ਆ ਸਰੀਰ ਦੇ ਵਿੱਚੋਂ, ਉਹ 1 ਸਾਲ ਦੇ ਵਿੱਚ ਹੋਣਾ ਵੀ ਚਾਹੀਦਾ,
ਹੋਣਾ ਵੀ ਚਾਹੀਦਾ,
ਅਦਰਵਾਈਜ਼ ਤੁਸੀਂ ਬਿਮਾਰ ਹੋ ਸਕਦੇ, ਕੰਨ ਤੁਹਾਡੇ ਵੱਜਣ ਲੱਗ ਪੈਂਦੇ ਆ।
ਹੁਣ ਜਿਹੜੇ ਜ਼ਿਆਦਾ ਆ ਬੰਦੇ, ਜ਼ਿਆਦਾ ਸੀਰੀਅਸ ਆ, ਉਹ ਚਲੇ ਜਾਣ ਉੱਥੇ ਹਸਪਤਾਲ, ਠੀਕ ਹੈ।
ਹਾਂਜੀ,
ਇਹ ਕੀ ਮਤਲਬ ਹੈ ਵੀ ਤੁਸੀਂ ਸਾਰੇ ਬਿਜ਼ਨਸ ਬੰਦ ਕਰ ਦਿੰਦੇ, ਆਲੇ ਦੁਆਲੇ ਦਾ ਵੀ ਨਹੀਂ ਜੀ ਆ ਸਕਦਾ, ਟੀਕੇ ਲੱਗੇ ਹੋ ਹੈ, ਦਿਸ ਸਿਲੀਨੈਸ ਕੈਨ ਨਾਟ ਗੋ ਫਾਰ ਐਵਰ
ਜਿਸ ਵੇਲੇ ਬਹੁਤ ਜਿਆਦਾ ਆ ਗਏ ਉਸ ਵੇਲੇ ਨੀ ਕਹਿਣਾ ਚਲੋ ਛੱਡੋ ਪਰੇ ਤੁਸੀਂ ਜਿੱਦਾਂ ਮਰਜ਼ੀ ਘੁੰਮੋ ਕੋਈ ਨੀ ਸਾਰੇ ਪੋਜ਼ਿਟਿਵ ਕਰੀਏ ਤਾਂ ਕੀ ਕਰੀਏ
ਨਹੀਂ ਗੱਲ ਤਾਂ ਇਹ ਹੈ ਨਾ ਬਈ ਹਾਂ ਮਤਲਬ ਨਜ਼ਲੇ ਦੇ ਉੱਤੇ ਪੋਲੀਟਿਕਸ ਚੱਲੀ ਜਾ ਰਹੀ ਆ ਨਜ਼ਲੇ ਦੇ ਉੱਤੇ ਬਿਜ਼ਨਸ ਬੰਦ ਹੋਈ ਜਾ ਰਹੇ ਆ ਸਾਰਾ ਕੁਛ ਮਤਲਬ ਇਟਸ ਵੈਰੀ ਮਤਲਬ ਮੈਂ ਤਾਂ ਇਹਨੂੰ
ਸਦਾ ਨਜ਼ਲਾ ਝਾੜਦੇ ਇੱਕ
ਦੂਜੇ ਨਜ਼ਲਾ ਝਾੜ
ਨਜ਼ਲਾ ਝਾੜੀ
ਜਿੰਨਾ
ਨਜ਼ਲਾ ਝਾੜਦੇ
ਉਹ ਬਸ ਉਹ ਨਜ਼ਲਾ ਹੀ ਝਾੜ ਹੋ ਰਿਹਾ ਦੁਨੀਆ ਦੇ ਉੱਤੇ ਤੇ ਚਲੋ ਐਨੀਵੇ ਭਾਜੀ ਇਹ ਇਹ ਜਿੱਦਾਂ ਕਾਫੀ ਸੀਰੀਅਸ ਹੁਣ ਚਲੇ ਗਿਆ ਲੋਕ ਕਾਫੀ ਅੱਕੇ ਪਏ ਨੇ ਇਹਨਾਂ ਬਾਰਡਰ ਇਸ਼ੂਜ਼ ਤੋਂ ਕਿਉਂਕਿ ਇੱਥੇ ਆਸਟ੍ਰੇਲੀਆ ਦੇ ਵਿੱਚ ਤਾਂ ਇੱਦਾਂ ਵੀ ਸਾਰਾ ਆਸਟ੍ਰੇਲੀਆ ਇੱਕ ਕੋਈ ਕਿਸੇ ਸ਼ਹਿਰ ਕੰਮ ਕਰ ਰਿਹਾ ਕੋਈ ਕਿਸੇ ਸ਼ਹਿਰ ਕਰ ਰਿਹਾ ਅਸੀਂ ਤਾਂ ਚਲੋ ਫਿਰ ਪੰਜਾਬੀ ਭਾਰਤੀ ਫਿਰ ਠੀਕ ਹੈ ਇੱਕ ਸ਼ਹਿਰ 'ਚ ਰਹਿੰਦੇ ਲਾਗੇ ਲਾਗੇ ਹੁੰਦਾ ਆ ਪਰ ਸਾਡੇ ਪਰਿਵਾਰਾਂ ਦੇ ਵਿੱਚ ਵੀ ਬਹੁਤ ਜਿਹੜੇ ਹੈਗੇ ਆ ਉਹ ਇੰਟਰਸਟੇਟ ਇੰਟਰਸਿਟੀ ਜਿਹੜੇ ਨੇ ਉਹ ਬੱਚੇ ਵਿਆਹ ਹੋਏ ਹੋਏ ਨੇ ਰਿਸ਼ਤੇਦਾਰੀਆਂ ਨੇ ਕੰਮ ਕਰਦੇ ਨੇ ਪੜ੍ਹਦੇ ਨੇ ਤਾਂ ਇਹ ਤਕਰੀਬਨ ਜਿਹੜੇ ਇਹ ਇਹ ਗੋਰਿਆਂ ਦੀ ਸੁਸਾਇਟੀ ਆ ਇਹ ਤਾਂ ਰਹਿੰਦੇ ਨੇ ਹੁਣ ਇਹਨਾਂ ਨੇ ਵੀ ਕ੍ਰਿਸਮਿਸ ਨੂੰ ਆਪਣੇ ਪਰਿਵਾਰਾਂ ਨਾਲ ਮਿਲਣਾ ਹੁੰਦਾ ਆ ਹਨਾ ਉਹ ਉਹ ਜਿਹੜੇ ਆ ਹਫ਼ਤਾ ਜਾਂ ਪੰਜ ਦਿਨ ਦਸ ਦਿਨ ਉਹ ਉਹਨਾਂ ਨੇ ਦਾਦੇ ਦਾਦੀਆਂ ਕੋਲ ਪੋਤੇ ਪੋਤੀਆਂ ਨੇ ਜਾਣਾ ਹੁੰਦਾ ਦੋ ਤੇ ਦੋਹਤੀਆਂ ਨੇ ਹਨਾ ਸੋ ਇੱਕ ਇੱਕ ਟਾਈਮ ਹੁੰਦਾ ਤੇ ਇੱਥੇ ਵੀ ਤੁਸੀਂ ਮੂਵ ਨਹੀਂ ਕਰ ਸਕਦੇ ਮਤਲਬ ਇਹ ਔਖਾ ਹੋਈ ਜਾਂਦਾ ਦੇਖੋ ਕਿੰਨਾ ਪ੍ਰੋਟੈਸਟ ਹੋਇਆ ਤੇ ਮੈਨੂੰ ਲੱਗਦਾ ਹੋਰ ਵੀ ਵਾਧਾ ਹੋਈ ਜਾਂਦਾ ਜੇ ਇਹਨਾਂ ਨੇ ਪੋਲੀਟਿਕਸ ਨਾ ਛੱਡੀ ਹੈ ਨਾ ਇਸ ਇਹ ਟੀਕਿਆਂ ਦੀ ਜਾਂ ਨਜ਼ਲੇ ਦੀ ਦੇ ਹੈਵ ਟੂ ਲਿਵ ਵਿਦ ਇਟ ਇਹ ਕਿਤੇ ਨਾ ਕਿਤੇ ਤਾਂ ਮੇਰੀ ਹੁਣ ਦੋਤੀ ਸਾਡੀ ਭਾਣਜੀ ਆਈ ਹੋਈ ਹੈ ਹਨਾ ਉਹ ਵੀ ਇਹੀ ਕਹਿ ਰਹੀ ਸੀ ਵੀ ਤੁਸੀਂ ਕਿੰਨੀ ਕੁ ਦੇਰ ਇਹਨੂੰ ਸਲੋ ਡਾਊਨ ਕਰੀ ਜਾਓਗੇ ਉਹ ਕਹਿੰਦੀ ਜੀ ਇੱਕ ਵਾਰੀ ਹੋਲਣ ਦਿਓ ਸਾਰਿਆਂ ਨੂੰ ਜ਼ੁਕਾਮ ਸਾਰਿਆਂ ਦਾ ਇਮਿਊਨ ਸਿਸਟਮ ਬਣ ਜਾਊਗਾ ਜਿਨ੍ਹਾਂ ਦਾ ਘੱਟ ਹੈ ਉਹਨਾਂ ਨੂੰ ਮੈਡੀਕਲ ਹੈਲਪ ਦੇ ਦਿਓ ਠੀਕ ਹੈ ਇੱਕ ਵਾਰੀ ਇਹਨੂੰ ਲੈਟ ਇਟ ਗੈਟ ਡਨ ਐਂਡ ਓਵਰ ਵਿਦ ਜਿਹੜਾ ਸਲੋ ਰੋਕੀ ਜਾਣਾ ਬਾਰਡਰ ਰੋਕ ਤਾਂ ਨਹੀਂ ਜਾਣ ਦੇਣਾ ਯੂ ਕਾਂਟ ਸਟੋਪ ਹੁਣ ਕੁਈਨਜ਼ਲੈਂਡ ਦੇਖ ਲਓ 500-600 ਕੇਸ ਨਿਕਲੇ
ਸਿੱਧੀ ਜਿਹੀ ਗੱਲ ਆ ਜਦੋਂ ਟੀਕੇ ਨਹੀਂ ਲੱਗੇ ਹੋ ਸੀ ਨਿਊ ਸਾਊਥ ਵੇਲ ਦੇ ਵਿੱਚ ਆਸਟ੍ਰੇਲੀਆ ਦੇ ਵਿੱਚ ਉਦੋਂ ਕੇਸ ਬਹੁਤ ਘੱਟ ਹੁੰਦੇ ਸੀ ਹੁਣ ਟੀਕੇ ਵੀ ਲੱਗ ਗਏ ਸਾਰੀ ਵੈਕਸੀਨੇਸ਼ਨ ਵੀ ਹੋ ਗਈ ਹੁਣ ਹਜ਼ਾਰਾਂ ਵਿੱਚ ਹੋਣ ਲੱਗ
ਪਏ ਹਜ਼ਾਰਾਂ ਵਿੱਚ ਹੋਣ
ਇਹਦਾ ਮਤਲਬ ਟੀਕੇ ਦਾ ਵੀ ਇੰਪੈਕਟ ਨਹੀਂ ਹੈਗਾ
ਦੈਟਸ ਬੈਡ ਖੈਰ ਅਮਰੀਕ ਭਾਜੀ ਆਪਾਂ ਗੀਤ ਵੀ ਸੁਣਨੇ ਤੇ ਵਿਜੇ ਵਿਰਤੀ ਹੁਣਾਂ ਨੇ ਵੀ ਭੇਜ ਦਿੱਤਾ ਇੱਕ ਮੈਸੇਜ ਫੋਟੋ ਭੇਜੀ ਹੈ ਸਨੋਮੈਨ ਬਣਾਏ ਜਾਂਦੇ ਨਾ ਆਪਾਂ ਬਰਫ਼ ਦੇ ਦੌਰਾਨ ਕਿਉਂਕਿ ਉੱਧਰ ਕੈਨੇਡਾ ਦੇ ਵਿੱਚ ਉੱਤਰੀ ਭੂਖੰਡ ਦੇ ਵਿੱਚ ਬਰਫ਼ ਪੈ ਰਹੀ ਹੈ ਅਤੇ ਉਹਨਾਂ ਨੇ ਵੀ ਸਨੋ ਵੂਮੈਨ ਬਣਾਈ ਹੈ ਪੰਜਾਬੀਆਂ ਨੇ ਉੱਤੇ ਚੁੰਨੀ ਦਿੱਤੀ ਹੋਈ ਹੈ ਗਹਿਣੇ ਪਾਏ ਹੋਏ ਅਤੇ ਉਹਦਾ ਨਾਂ ਰੱਖਿਆ ਬਰਫ਼ਜੀਤ ਕੌਰ ਖਬਰ ਪੜ੍ਹ ਰਿਹਾ ਸੀਗਾ ਮੈਂ ਪਰਸੋਂ ਹੀ ਕਹਿੰਦੇ ਵੀ ਇੱਕ ਬੱਚੇ ਦਾ ਨਾਮ ਰੱਖਿਆ ਜਿਹੜਾ ਕਿ ਪਿਛਲੇ 15 ਕੁ ਦਿਨ ਪਹਿਲਾਂ ਬੋਰਨ ਹੋਇਆ ਆ ਜੰਮਿਆ ਆ ਪੰਜਾਬ ਦੇ ਵਿੱਚ ਉਹਦਾ ਨਾਂ ਰੱਖਿਆ ਅੰਦੋਲਨਜੀਤ ਸਿੰਘ ਅੰਦੋਲਨ ਤੋਂ ਪ੍ਰਭਾਵਿਤ ਹੋ ਗਏ ਅੰਦੋਲਨਜੀਤ ਸਿੰਘ ਰੱਖਿਆ ਨਾਮ ਉਹਦਾ ਤੇ ਮੈਂ ਕਿਹਾ ਇੱਧਰ ਅੰਦੋਲਨਜੀਤ ਸਿੰਘ ਰੱਖਿਆ ਤੇ ਉੱਧਰ ਲੋਕਾਂ ਨੇ ਪੰਜਾਬ ਦੇ ਮੁੱਖ ਮੰਤਰੀ ਦਾ ਨਾਮ ਐਲਾਨਜੀਤ ਸਿੰਘ ਰੱਖ ਦਿੱਤਾ ਆ ਤੇ
ਉਹਦਾ ਡਰਾਮਾ ਹੀ ਆ ਉਹ ਜਿਹੜੀ ਇੱਕ ਇੱਕ ਗੱਲ ਇੱਥੇ ਹੋਰ ਕਰ ਲੈਂਦੇ ਆ ਜਿਹੜੀ ਫੋਟੋ ਖਿਚਾ ਕੇ ਇੱਦਾਂ ਹੱਥ ਜੋੜ ਕੇ ਖੜ ਜਾਂਦੇ ਆ ਜਿਸ ਵੇਲੇ ਤੁਸੀਂ ਇੰਟਰਨੈਟ ਤੇ ਅਖਬਾਰ ਖੋਲਦੇ ਆ ਨਾ ਤੁਸੀਂ ਗਾਲਾਂ ਕੱਢਦੇ ਆ
ਪੰਜਾਬ ਦੇ ਵਿੱਚ ਕਿੰਨੇ ਮਤਲਬ ਕਰੋੜਾਂ ਦੇ ਹਜ਼ਾਰਾਂ ਕਰੋੜਾਂ ਦੇ ਲਾਤੇ ਉਹਨਾਂ ਨੇ ਪਤਾ ਨੀ ਕਿੰਨੇ ਕਰੋੜ 500 ਕਰੋੜ ਆਈ ਡੋਂਟ ਨੋ ਕਿੰਨਾ ਹੋਊਗਾ ਪਰ ਉਹਦਾ ਕੀ ਫਾਇਦਾ ਮੈਨੂੰ ਇਹ ਦੱਸੋ ਵੀ ਜਿਹੜੇ ਭਾਜੀ ਪੋਸਟਰ ਲੱਗਦੇ ਨੇ ਮਤਲਬ ਤੁਸੀਂ ਜੰਡੂ ਆਮਲਾ ਕੇਸ਼ ਤੇਲ ਦਾ ਪੋਸਟਰ ਲਾ ਦਿਓ ਪੰਜਾਬ ਦੇ ਵਿੱਚ ਜਾਂ ਕਿਤੇ ਵੀ ਠੀਕ ਹੈ ਉਹਦਾ ਰਿਜ਼ਲਟ ਨਿਕਲਦਾ ਆ ਰਿਜ਼ਲਟ ਕੀ ਨਿਕਲਦਾ ਆ ਕਿ ਉਹ ਤਾਂ ਹੁਣ ਜਿੱਦਾਂ ਜੰਡੂ ਆਮਲਾ ਕੇਸ਼ ਤੇਲ ਹੈ ਉਹਦਾ ਰਿਜ਼ਲਟ ਇਹ ਨਿਕਲੇਗਾ ਕਿ ਲੋਕਾਂ ਨੂੰ ਪਤਾ ਲੱਗੇਗਾ ਵੀ ਇਹ ਸਿਰ ਨੂੰ ਲਾਉਣ ਵਾਲਾ ਤੇਲ ਹੈ ਜਦੋਂ ਕਿਤੇ ਉਹਨਾਂ ਨੂੰ ਲੋੜ ਪਏਗੀ ਤਾਂ ਉਹ ਜਾ ਕੇ ਚੱਕ ਲਿਆਣਗੇ ਜੇ ਉਹ ਮਤਲਬ 1 ਕਰੋੜ ਪੋਸਟਰਾਂ ਤੇ ਖਰਚਦੇ ਆ ਤਾਂ ਉਹਨਾਂ ਦੀ ਜਿਹੜੀ ਸੇਲ ਹੈ ਉਹ 200-300 ਕਰੋੜ ਹੋ ਜਾਣੀ ਉਹਦੇ ਨਾਲ ਫਾਇਦਾ ਤਾਂ ਉਹ ਕੰਪਨੀ ਨੂੰ ਤਾਂ ਫਾਇਦਾ ਹੋਣਾ ਨਾ ਵੈਸੇ ਤਾਂ
ਹਾਂਜੀ
ਵੈਸੇ ਤਾਂ ਮੈਂ ਹੀ ਖਰੀਦਣਾ ਤੁਹਾਨੂੰ ਤਾਂ, ਤੁਸੀਂ ਤਾਂ, ਤੁਹਾਡੇ ਲਈ ਤਾਂ ਉਹ ਨੇ ਫਲ ਹੈ ਕਿਉਂਕਿ ਤੁਹਾਡੇ ਤਾਂ ਕੇਸ ਹੀ ਨਹੀਂ ਰਹੇ ਹੁਣ ਸਿਰ ਤੇ, ਤੋ ਇਸ ਕਰਕੇ
ਬਿਲਕੁਲ ਤੁਸੀਂ ਠੀਕ ਗੱਲ ਕਰਦੇ ਜੀ,
ਠੀਕ ਹੈ ਨਾ।
ਸਿਆਣੇ ਆ।
ਹਾਂ, ਸੋ ਜੇ ਕੋਈ ਪ੍ਰੋਡਕਟ ਦਾ ਪੋਸਟਰ ਲੱਗਦਾ ਆ ਉਹਦਾ ਤਾਂ ਫਾਇਦਾ ਆ, ਜੇ ਕੋਈ ਇਨਫੋਰਮੇਸ਼ਨ ਦਾ ਲੱਗਦਾ, ਮਤਲਬ ਪੋਸਟਰ ਤੁਸੀਂ ਲਾ ਦਿਓ ਵੀ ਜੀ ਟ੍ਰੈਫਿਕ ਦੇ ਨਿਯਮ ਫੋਲੋ ਕਰੋ, ਹੈ ਨਾ, ਆਪਣੀ ਸੇਫਟੀ ਰੱਖੋ, ਉਹਦਾ ਵੀ ਫਾਇਦਾ ਹੁੰਦਾ, ਚਲੋ ਜਾਨਾਂ ਜਿਹੜੀਆਂ ਬਚਦੀਆਂ,
ਬਹੁਤ ਜ਼ਿਆਦਾ ਫਾਇਦਾ,
ਹੈ ਨਾ। ਜਿਹੜਾ ਪੋਸਟਰ ਲਾਉਣਾ, ਵੱਖਰੀਆਂ ਵੱਖਰੀਆਂ ਪੱਗਾਂ ਬੰਨ ਕੇ ਆਪਣੀ ਸ਼ਕਲ ਲਾ ਕੇ ਉੱਪਰ, ਹੈ, ਘਰ ਘਰ ਚੱਲੀ ਗੱਲ, ਚੰਨੀ ਘਰ ਦਾ ਮਸਲਿਆਂ ਦੇ ਹੱਲ, ਠੀਕ ਹੈ, ਉਹਦਾ ਕੀ ਰਿਜ਼ਲਟ ਹੈ? ਮਤਲਬ ਉਹ ਜਿਹੜਾ 200-300-500 ਕਰੋੜ ਲਾਇਆ ਪੰਜਾਬ ਦੇ ਵਿੱਚ, ਉਹਦਾ ਫਾਇਦਾ ਕੀ ਹੋਇਆ? ਉਸ ਪੋਸਟਰ ਦਾ ਐਂਡ ਰਿਜ਼ਲਟ ਕੀ ਨਿਕਲਿਆ? ਕੁਛ ਵੀ ਨਹੀਂ। ਮਤਲਬ ਦਿਸ ਇਜ਼ ਕਾਲਡ ਬੁਲਸ਼ਿਟ ਮਾਰਕੀਟਿੰਗ,
ਕੇਜਰੀਵਾਲ ਦੀਆਂ ਬੱਸਾਂ ਤੇ ਇੱਧਰ ਉੱਧਰ ਸਾਰੇ ਫੋਟੋਆਂ ਲੱਗੀਆਂ। ਹੁਣ ਤਾਂ ਬਾਦਲਾਂ ਨੇ ਵੀ ਆਪਣੀ ਬੱਸਾਂ ਤੇ ਫੋਟੋਆਂ ਲਾ ਲਈਆਂ, ਉਹ ਕਹਿੰਦੇ ਕਰ ਲੋ ਜੋ ਕਰਨਾ,
ਨਹੀਂ ਉਹ ਵੀ ਲਾ ਲਈ ਆ,
ਪਿੱਛੇ ਬੱਸਾਂ ਤੇ
ਇਹ ਉਹਨਾਂ ਨੂੰ ਹੀ ਫੋਲੋ ਕਰ ਰਹੇ ਨੇ,
ਸਾਰੀਆਂ ਸਰਕਾਰੀ ਬੱਸਾਂ ਤੇ ਫੋਟੋਆਂ ਲੱਗੀਆਂ।
ਭਾਜੀ ਗੁਰਿੰਦਰ ਸਿੰਘ ਵੀ ਕਹਿ ਰਹੇ ਨੇ ਕਿ ਡਰਾਮਾ ਨਹੀਂ, ਮੋਦੀ ਸਾਹਿਬ ਨੇ ਵੀ ਕੀਤਾ ਸੀ ਤੇ ਪੰਜਾਬ ਵਾਲੇ ਉਹਦੀ ਕਾਪੀ ਕਰ ਰਹੇ। ਇਹ ਮੋਦੀ ਸਾਹਿਬ ਨੇ ਵੀ ਕੀਤਾ ਸੀ, ਇਹ ਕੇਜਰੀਵਾਲ ਵੀ ਕਰ ਰਿਹਾ ਆ, ਇਹ ਹੁਣ ਚੰਨੀ ਵੀ ਉਸੇ ਪੰਜਾਬ ਦਾ ਮੁੱਖ ਮੰਤਰੀ ਵੀ ਉਹ ਹਲਕੀ ਪੋਲੀਟਿਕਸ ਤੇ ਉਤਰਿਆ ਆ, ਵਾਅਦੇ ਕਰੀ ਜਾਓ ਕਰੇ, ਹਜੇ ਪਿਛਲੇ ਫੋਨ ਰਹਿੰਦੇ ਆ ਕੈਪਟਨ ਸਾਹਿਬ ਦੇ ਦੇਣ ਦੇ, ਉਹ ਗਾਂਹ ਹੋਰ ਐਲਾਨ ਕਰੀ ਜਾ ਰਿਹਾ ਐਲਾਨਜੀਤ ਸਿੰਘ ਤੇ ਉਹ ਪੋਸਟਰ ਲਾਈ ਜਾ ਰਿਹਾ। ਮਤਲਬ ਇਹ ਤੋਂ ਸਾਬਤ ਹੁੰਦਾ ਹੈ ਕਿ ਜਿਹੜੀ ਓਪੋਜੀਸ਼ਨ ਹੈ ਉਹ ਜ਼ੀਰੋ ਹੈ, ਓਪੋਜੀਸ਼ਨ ਹੈ ਹੀ ਨਹੀਂ ਪੰਜਾਬ ਦੇ ਵਿੱਚ, ਕਿ ਹਿੰਦੁਸਤਾਨ ਦੇ ਵਿੱਚ ਓਪੋਜੀਸ਼ਨ ਦਾ ਕਨਸੈਪਟ ਹੀ ਹੈ ਨਹੀਂ, ਉਹੀ ਹੈ ਵੀ ਜਿਹੜਾ ਰਾਜ।
ਬਿਲਕੁਲ ਬਿਲਕੁਲ ਤੁਹਾਡੀ ਗੱਲ ਠੀਕ ਆ, ਪਹਿਲੀਆਂ ਵਿੱਚ ਓਪੋਜੀਸ਼ਨ ਨਹੀਂ ਹੁੰਦੀ ਸੀ, ਫਿਰ ਓਪੋਜੀਸ਼ਨ ਸਟਰੋਂਗ ਬਹੁਤ ਹੋ ਗਈ ਸੀ, ਉਸ ਤੋਂ ਬਾਅਦ ਹੁਣ ਫਿਰ ਓਪੋਜੀਸ਼ਨ ਦਾ ਹੁਣ ਜਿੱਦਾਂ ਬੇੜਾ ਹੀ ਕਰਕੇ, ਓਪੋਜੀਸ਼ਨ ਤਾਂ ਹੈ ਹੀ ਨਹੀਂ ਸਟੇਟਾਂ 'ਚ, ਹੋਊਗੀ ਕਿਸੇ ਸਟੇਟ 'ਚ ਹੋਊਗੀ, ਨਹੀਂ ਸਟੇਟਾਂ ਵਿੱਚ ਵੀ ਓਪੋਜੀਸ਼ਨ ਨਹੀਂ ਹੈ, ਪੰਜਾਬ ਵਿੱਚ ਨਹੀਂ ਹੈ, ਹਰਿਆਣੇ 'ਚ ਨਹੀਂ ਹੈ, ਹਿੰਦੁਸਤਾਨ ਦੀ ਪਾਰਲੀਮੈਂਟ 'ਚ ਨਹੀਂ ਹੈ ਓਪੋਜੀਸ਼ਨ ਇਫੈਕਟਿਵ, ਤੇ ਉਹ ਜੋ ਮਰਜ਼ੀ ਕਰ ਸਕਦੇ
ਨਹੀਂ। ਉਹਦੇ ਕਾਰਨ ਹੈਗੇ ਆ, ਕਾਰਨ ਇਹ ਹੈ ਕਿ ਜਿਹੜੀ ਸਰਕਾਰ ਹੁੰਦੀ ਆ ਉਹ ਫਿਰ ਚੰਮਦੀਆਂ ਚਲਾਉਂਦੀ, ਉਹ ਫਿਰ ਜੇ ਤੁਸੀਂ ਓਪੋਜੀਸ਼ਨ ਕਰਦੇ ਤੁਹਾਡੇ ਤੇ ਪਰਚੇ ਕਰਨ ਲੱਗ ਪੈਂਦੀ ਆ, ਜਾਅਲੀ ਕੇਸ, ਜਿੱਦਾਂ ਹੁਣ ਚੱਲ, ਜਿੱਦਾਂ ਹੁਣ ਆਪਾਂ ਮਜੀਠੀਏ ਦੀ ਗੱਲ ਕਰਦੇ ਹਾਂ, ਹੈ ਨਾ, ਕੋਈ ਗੱਲ ਨਹੀਂ, ਮਤਲਬ ਮਜੀਠੀਏ ਦੇ ਉੱਤੇ ਕੇਸ ਕਰਨਾ ਕੋਈ ਗੱਲ ਨਹੀਂ, 4-5 ਸਾਲ ਸੀਗੇ ਹੀ ਪਹਿਲਾਂ ਈਡੀ ਨੇ ਕੀਤਾ, ਉਹ ਸਾਰੇ ਕਲੀਅਰ ਹੋ ਗਏ ਜੋ ਵੀ ਹੋਇਆ, ਠੀਕ ਹੈ, ਪੰਜਾਬ ਸਰਕਾਰ ਉਦੋਂ ਹੀ ਕਰ ਦਿੰਦੀ ਹੁਣ ਇਲੈਕਸ਼ਨਾਂ ਤੋਂ, ਮਤਲਬ 2 ਮਹੀਨੇ ਪਹਿਲਾਂ ਕਰਨਾ ਤਾਂ ਕਿ ਮਜੀਠੀਆ ਆਪਣੀ ਕੈਂਪੇਨ ਨਾ ਕਰ ਸਕੇ, ਖੁੱਲ੍ਹ ਕੇ ਬੋਲ ਨਾ ਸਕੇ, ਹੈ ਨਾ, ਮਤਲਬ ਦੈਟਸ ਵੈਰੀ ਪੂਅਰ, ਮਤਲਬ ਜਿਹੜੇ ਬੰਦੇ ਸਾਰੇ ਹੀ ਜਾਣਦੇ ਆ ਕਿ
ਬੁਲਸ਼ਿਟ ਆ,
ਸਾਰੀ ਨੌਨਸੈਂਸ ਆ ਇਹ ਬੰਦੇ ਕਰ ਰਹੇ।
ਜਿਸ ਵੇਲੇ ਕੋਈ ਵੀ ਤੁਸੀਂ ਕਿਸੇ ਤੇ ਪਰਚਾ ਕਰਨਾ ਹੈ, ਉਹ ਪੁਲਿਸ ਨੇ ਐਕਸ਼ਨ ਲੈਣਾ ਹੁੰਦਾ, ਚੁੱਪ ਚੁੱਪੀ ਤੇ ਲੈਣੇ ਹੁੰਦੇ ਸਾਰੇ ਐਕਸ਼ਨ, ਇਹ ਤਾਂ ਅਖਬਾਰਾਂ ਵਿੱਚ ਰੌਲੀ ਪਾ ਕੇ ਅਸੀਂ ਉਹਨੂੰ ਉਹ ਕਰ ਦੇਵਾਂਗੇ, ਅਸੀਂ ਉਹਨੂੰ ਇੱਦਾਂ ਕਰ ਦੇਵਾਂਗੇ, ਜ਼ਰੂਰ ਉਹਨੂੰ ਅੰਦਰ ਦੇਵਾਂਗੇ, ਇੱਦਾਂ ਲੱਗਦਾ ਵੀ ਉਹ ਜਿੱਦਾਂ ਹੁਣ ਅਕਾਲੀ ਦਲ ਜਾਂ ਮਜੀਠੇ ਨੂੰ ਅੰਦਰ ਕਰਨ ਲਈ ਸਰਕਾਰ ਚੱਲ ਰਹੀ ਆ, ਲੋਕਾਂ ਦੇ ਜਿਹੜੇ ਆਮ ਜਿਹੜੇ ਲੋਕਾਂ ਦੀਆਂ ਪ੍ਰੋਬਲਮਸ ਆ ਉਹ ਸਿਰਫ ਐਲਾਨਾਂ ਦੇ ਤੱਕ ਸੀਮਿਤ ਰਹਿ ਗਈਆਂ ਆ, ਹੁਣ ਲੋਕ ਆਪਣੀਆਂ ਪ੍ਰੋਬਲਮ ਆਪਣੇ ਹੱਲ ਕਰੀ ਜਾਂਦੇ, ਇਹਨਾਂ ਕਿਸਾਨਾਂ ਨੇ ਜਿੱਦਾਂ ਮੋਦੀ ਸਾਹਿਬ ਨੇ ਉਹਨਾਂ ਨਾਲ ਜਿਆਦਤੀ ਕੀਤੀ ਤਾਂ ਕਿਸਾਨਾਂ ਨੇ ਧਰਨਾ ਲਾ ਕੇ ਤੇ ਉਹਨਾਂ ਤੋਂ ਕੰਮ ਕਰਾ ਲਿਆ ਨਾ, ਓਪੋਜੀਸ਼ਨ ਹੁਣ ਲੋਕ ਕਰਨ ਲੱਗ ਪਏ ਆ, ਤੇ ਹੁਣ ਪੰਜਾਬ ਦੇ ਵਿੱਚ ਵੀ ਹੁਣ ਜਿੱਦਾਂ ਉਹ ਧਰਨੇ ਉੱਠੇ ਆ, ਹੁਣ ਇਹਦੇ ਧਰਨੇ ਕਿਸਾਨਾਂ ਨੇ ਲਾ ਤੇ ਇਹਨਾਂ ਦੇ ਖਿਲਾਫ, ਪੰਜਾਬ ਗਵਰਨਮੈਂਟ ਦੇ ਖਿਲਾਫ ਧਰਨੇ ਲਾ ਕੇ ਬਹਿ ਗਏ ਆ,
ਕਈ ਥਾਂ
ਗੱਲ ਹੋਈ ਵੈਸੇ, ਕਿਉਂਕਿ ਇਹੀ ਕਹਿੰਦੇ ਹੁੰਦੇ ਧਰਨੇ ਬਹੁਤ ਇਫੈਕਟਿਵ ਆ, ਕਿਸਾਨ ਬਹੁਤ ਇਫੈਕਟਿਵ ਆ, ਹੈਗੇ ਵੀ ਇਫੈਕਟਿਵ, ਹੁਣ ਧਰਨੇ ਲਾ ਕੇ ਇਹਨਾਂ ਤੋਂ ਵੀ ਕੰਮ ਕਰਾ ਲਊਗੇ, ਉਹ ਹੁਣ ਆ ਗਿਆ ਨਾ ਅੜਕੇ,
ਨਹੀਂ ਅੜਕੇ ਤਾਂ ਫਿਰ ਦੇਖੋ ਉਹ ਜਿਹੜੀ ਹੁਣ ਲੋਕਾਂ ਨੂੰ ਕਰਨੀ ਪੈ ਗਈ ਓਪੋਜੀਸ਼ਨ, ਇਹ ਜਿਹੜੀ ਓਪੋਜੀਸ਼ਨ ਆਮ ਆਦਮੀ ਪਾਰਟੀ ਆ ਜਾਂ ਹੋਰ ਪੰਜਾਬ ਦੇ ਵਿੱਚ, ਇਹ ਕੀ ਕਰ ਰਹੇ ਨੇ? ਇਹ ਤਾਂ ਆਪ ਇਹ ਲੋਲੀਪੋਪ ਵੰਡਣ ਦੀ ਕੋਸ਼ਿਸ਼ ਕਰ ਰਹੇ ਨੇ। ਹੁਣ ਇਹ ਚਾਹਲ ਸਾਹਿਬ ਨੇ ਨਿਊਜ਼ ਭੇਜੀ ਹੈ ਵੀ ਪਿਛਲੇ 3 ਸਾਲ ਦੇ ਵਿੱਚ ਸੈਂਟਰ ਗੌਰਮੈਂਟ ਨੇ 1700 ਕਰੋੜ ਦਾ ਮਸ਼ਹੂਰੀ ਦੇ ਉੱਤੇ ਪੈਸਾ ਲਾਇਆ ਆ, 1700 ਕਰੋੜ
ਹਾਂਜੀ,
ਆਪਣੀ ਸਿਰਫ ਐਡਵਰਟਾਈਜਮੈਂਟ ਵਾਸਤੇ, ਹੈ ਨਾ। ਅਤੇ ਚਲੋ ਇਹਦੇ ਵਿੱਚੋਂ ਮੈਂ ਇਹ ਤੱਕਦਾ ਵੀ ਜਿਹੜੀਆਂ ਕਈ ਪੋਲਿਸੀਜ਼ ਹੁੰਦੀਆਂ, ਪੋਲਿਸੀਜ਼ ਨੂੰ ਦੱਸਣਾ ਫਰਜ਼ ਬਣਦਾ ਆ, ਉਹ ਤਾਂ ਕੋਈ ਗੱਲ ਨਹੀਂ, ਪਰ ਜਿਹੜੀ ਜਿੱਦਾਂ ਘਰ ਘਰ ਚੱਲੀ ਗੱਲ, ਹੈਂ, ਚਾਹੁੰਦਾ ਹੈ ਪੰਜਾਬ ਇਸ ਵਾਰ ਬੀਬੀਆਂ ਦੀ ਸਰਕਾਰ, ਇਹ ਕੀ ਗੱਲ ਹੋ ਗਿਆ, ਹੈ ਨਾ,
ਬੀਬੀਆਂ ਦੀ ਸਰਕਾਰ ਤਾਂ ਇੱਥੇ ਆਸਟ੍ਰੇਲੀਆ ਚ ਬਣਦੀ, ਉੱਥੇ ਤਾਂ ਨੀ ਬਣੀ ਹਲੇ, ਇੱਕੋ ਵਾਰੀ ਬੀਬੀ ਦੀ ਸਰਕਾਰ ਬਣੀ ਸੀ
ਉਹ ਵੀ ਫਿਰ
ਗਾਂਧੀ ਦੀ ਉੱਪਰ ਸੈਂਟਰ ਦੇ ਵਿੱਚ,
ਉਹ ਫਿਰ ਨਹੀਂ ਨਹੀਂ
ਇੱਥੇ ਆਈ ਸੀ ਸ਼੍ਰੀਮਤੀ ਪੱਟਲ, ਇੱਥੇ ਆਈ ਸੀ
ਉਹ ਤਾਂ ਮੈਂ ਹੱਸਦਾ ਹੁੰਦਾ ਵੀ ਇੱਕ ਵਾਰੀ ਸਰਕਾਰ ਬਣਾਈ ਸੀ ਸੈਂਟਰ ਦੀ ਬੀਬੀਆਂ ਦੀ, ਤਾਂ ਦੇਖ ਲਓ ਫਿਰ ਕੀ ਕਿੱਦਾਂ ਲਾਣੀ ਪਈ ਸੀਗੀ ਉਹ ਕੇਸ, ਮੈਂ ਹੁਣ ਕਹਿਣਾ ਨਹੀਂ ਚਾਹੁੰਦਾ ਇਹ ਔਖਾ ਆ। ਤੇ ਉਧਰ ਆਈਸਲੈਂਡ ਦੇ ਵਿੱਚ ਬੀਬੀਆਂ ਦੀ ਸਰਕਾਰ ਬਣੀ ਹੋਈ ਆ ਮੈਜੋਰਟੀ, ਤੇ ਉਹ ਆਈਸਲੈਂਡ ਪਤਾ ਕਿਹੜਾ, ਹਾਂਜੀ ਉੱਥੇ ਸਰਕਾਰ ਬਣੀ, ਬੜਾ ਰੌਲਾ ਪਿਆ ਜੀ ਏਦਾਂ ਇਹਨਾਂ ਬਣਾ ਦਿੱਤੀ, ਉਹ 8 ਘੰਟੇ ਬਾਅਦ ਰਿਜ਼ਾਈਨ ਕਰ ਗਈ ਕਿਉਂਕਿ ਪੋਲੀਟਿਕਸ ਤਾਂ ਬੜੀ, ਹਾਂ 6-7 ਘੰਟੇ ਬਾਅਦ ਉਹ ਰਿਜ਼ਾਈਨ ਕਰ ਗਈ। ਮੈਂ ਕਿਹਾ ਕਮਾਲ ਹੋ ਗਏ, ਇਹ ਤਾਂ ਜਿੱਦਾਂ ਘਰ ਦੀ ਲੜਾਈ ਵਾਂਗ ਰਹੇ ਹੋ ਗਏ ਵੀ ਹੁਣ ਕਈ ਵਾਰੀ ਬੜਾ ਸੋਹਣਾ ਹੁੰਦਾ 5 ਮਿੰਟਾਂ ਚ ਲੜਾਈ ਕਰਕੇ ਚੱਲ ਮੇਰੇ ਭਾਈ ਉਹ ਬੁਰੇ ਹਾਲ, 1/2 ਘੰਟੇ ਬਾਅਦ ਉਹ ਤੁਸੀਂ ਚਾਹ ਨੀ ਜੀ ਪੀਣੀ, ਤੁਸੀਂ ਰੋਟੀ ਨੀ ਜੀ ਖਾਣੀ।
ਇਹ ਗੱਲ ਦਾ ਮਨਦੀਪ ਤੁਹਾਡੀ ਬਿਲਕੁਲ ਠੀਕ ਆ,
ਸਹੀ ਨਾ,
ਸਵੇਰੇ ਮੌਸਮ ਬਹੁਤ ਵਧੀਆ ਹੁੰਦਾ 10 ਵਜੇ ਪੂਰੀ ਐਨ ਬੱਦਲ ਕਰਦੇ ਲੜਾਈ ਹੁੰਦੀ ਆ, ਫੇਰ 12 ਵਜੇ ਮੌਸਮ ਠੀਕ ਹੋ ਜਾਂਦਾ, ਫੇਰ ਲੜਾਈਆਂ ਹੁੰਦੀਆਂ ਸਾਰਾ ਦਿਨ ਦਾ ਚੱਲਦਾ ਰਹਿੰਦਾ ਉਹ। ਫੇਰ ਏਦਾਂ ਹੀ ਫੇਰ ਜੇ ਤੁਸੀਂ ਆਨੰਦ ਕਾਰਜ ਕੀਤੇ ਪ੍ਰੋਬਲਮ ਤਾਂ ਹੁਣ ਆਣੀ ਆ,
ਉਹ ਤਾਂ ਆਨੰਦ ਚ ਹੈ, ਕਾਰਜ ਤਾਂ ਆਪਾਂ ਕਰ ਰਹੇ ਹੋਈਦਾ ਨਾ। ਖੈਰ ਅਮਰੀਕ ਭਾਜੀ ਰਿੱਕੀ ਦੀਆਂ ਗੱਲਾਂ ਵੀ ਸੁਣਨੀਆਂ ਆਪਾਂ, ਵੀ ਹੱਸਣਾ ਉਦੋਂ ਵੀ ਹੈ, ਅਤੇ ਇੱਕ ਨਾ ਬਹੁਤ ਵਧੀਆ ਮਸਲਾ ਹੈ ਜਿੱਥੇ ਆਪਾਂ ਹੁਣ ਗੱਲ ਕਰਨੀ ਹੈ ਯੂਥ ਦੀ, 2-3 ਗੱਲਾਂ ਕਰਨੀਆਂ ਆਪਾਂ ਕਿ ਯੂਥ ਕਿੱਧਰ ਨੂੰ ਜਾ ਰਿਹਾ ਪੰਜਾਬੀ ਯੂਥ।
ਯੂਥ ਦੀ ਗੱਲ ਕਰ, ਜਿਹੜਾ ਰਿੱਕੀ ਦੀ ਸਟੋਰੀ ਹੈ ਨਾ ਉਹਦੇ ਸੋਸ਼ਲ ਇਸ਼ੂਜ਼ ਵੀ ਆ, ਉਹ ਸਟੋਰੀ ਸੁਣਾ ਕੇ ਤੁਹਾਡੇ ਕੋਲ 15-20 ਮਿੰਟ ਹੋਣੇ ਵੀ ਚਾਹੀਦੇ ਤਾਂ ਕਿ
ਉੱਥੇ ਡਿਸਕਸ ਕਰ
ਪ੍ਰਕਿਰਿਆ ਵੀ ਦੇ ਸਕੋ। ਅੱਜ ਅਖੀਰ ਤੇ ਨਹੀਂ ਲਾਵਾਂਗੇ,
20 ਮਿੰਟ
ਦਾ 1/2 ਘੰਟਾ ਪਹਿਲਾਂ ਲਾਵਾਂਗੇ, 1/2 ਘੰਟੇ ਬਾਅਦ ਲਾਵਾਂਗੇ।
ਠੀਕ, ਚਲੋ ਹੁਣ ਇੰਤਜ਼ਾਰ ਕਰੋ ਜੀ, ਤੇ ਆਪਾਂ ਇੱਕ ਗੀਤ ਸੁਣਨਾ, ਗੀਤ ਬੜਾ ਵਧੀਆ ਆ ਕਿਉਂਕਿ ਗੀਤ ਅੱਜ ਇੱਕੋ ਹੀ ਲੱਗਿਆ, ਤੇ ਉਸ ਤੋਂ ਬਾਅਦ ਸਾਡੇ ਸਪੋਂਸਰ ਜਿਹੜੇ ਸਾਨੂੰ ਸਪੋਰਟ ਕਰਦੇ ਨੇ ਉਹਨਾਂ ਦੇ ਸੁਨੇਹੇ, ਤੇ ਉਸ ਤੋਂ ਬਾਅਦ ਫਿਰ ਚਿੰਤਨ ਸ਼ੁਰੂ ਹੋਏਗਾ, ਹਾਸਾ ਮਜ਼ਾਕ ਵੀ ਹੋਏਗਾ, ਤੇ ਵਧੀਆ ਆਪਾਂ ਡਿਸਕਸ਼ਨ ਕਰਾਂਗੇ। ਜੁੜੇ ਰਹੋ ਹਰਮਨ ਰੇਡੀਓ ਨਾਲ।
ਖਾਲੇ ਗੁਰੂ ਘਰ ਵੰਡ ਕੇ ਉਹਨਾਂ ਅੱਗੇ ਪੈਰੀ ਜਾਂਦੇ ਡੇਰੇ ਹੁੰਜੀ ਜਾਂਦੇ ਆ ਅੱਗੇ ਗਾਥਰੇ ਤੇ ਮਰੀਆਂ ਨੂੰ ਪੂਜੀ ਜਾਂਦੇ ਆ
ਉਹ ਕਈਆਂ ਨੇ ਜੀ ਲੋਕਾਂ ਦੀਆਂ ਮੱਤਾਂ ਮਾਰੀਆਂ
ਮਾਪਿਆਂ ਨੂੰ ਆਸ਼ਰਮਾਂ ਵਿੱਚ ਛੱਡ ਕੇ ਪੁੱਤ ਵੀਰੇ ਸਾਹਿਬ ਦਾ ਜੀ ਜਥੇਦਾਰੀਆਂ
ਮਾਪਿਆਂ ਨੂੰ ਆਸ਼ਰਮਾਂ ਵਿੱਚ ਛੱਡ ਕੇ ਪੁੱਤ ਵੀਰੇ ਸਾਹਿਬ ਦਾ ਜੀ ਜਥੇਦਾਰੀਆਂ ਬੱਚੇ ਨੇ ਤਾੜੀਆਂ
ਉੱਧਰ ਕਾਤੇ ਆ ਕੇ ਲਾਉਂਦੇ ਨੇ ਦਿਹਾੜੀਆਂ
ਮਾਰ ਦਿਨ ਮੋਸ਼ਿਕਾ ਲੈ ਯਾਰ ਪੀਣ ਲਈ
ਉੱਤਲੇ ਮੈਡਲਾਂ ਨਾਲ ਟੇਡ ਨਹੀਂ ਉਹ ਪਰਦੇ ਪੈਸਾ ਵੀ ਜ਼ਰੂਰੀ ਜ਼ਿੰਦਗੀ ਨੂੰ ਜਾਣ ਲਈ
ਥੱਲੇ ਮੈਡਲਾਂ ਨਾਲ ਟੇਡ ਨਹੀਂ ਉਹ ਪਰਦੇ ਪੈਸਾ ਵੀ ਜ਼ਰੂਰੀ ਜ਼ਿੰਦਗੀ ਨੂੰ ਜੀਣ ਲਈ
ਖਲੋ ਜਾਂਦੀਆਂ ਦੀਦੀ ਬਣੂ ਸਰਕਾਰ ਕਿੱਥੇ ਵੋਟਾਂ ਕੀਦੀਆਂ ਝੂਠ ਬੋਲੇ ਰੱਜ ਕੇ ਵਕਾਊ ਮੀਡੀਆ
ਧੰਨ ਸੀ ਵਡੇਰੇ ਜਿੰਨਾ ਜੂਨ ਕੱਟ ਲਈ
ਆ ਸੁਣਿਆ ਗਰੀਬਾਂ ਦੀ ਗਰਾਂਟ ਨੱਪ ਕੇ ਨੇਤਾ ਜੀ ਨੇ ਇੱਕ ਕੋਠੀ ਹੋਰ ਛੱਤ ਲਈ
ਆ ਸੁਣਿਆ ਗਰੀਬਾਂ ਦੀ ਗਰਾਂਟ ਨੱਪ ਕੇ ਨੇਤਾ ਜੀ ਨੇ ਇੱਕ ਕੋਠੀ ਹੋਰ ਛੱਤ ਲਈ ਓਏ ਮਰ ਜਾਓ
ਪੁੱਤ ਪਿਓ ਨੂੰ ਰਹੀ ਸਾਰਨਾ ਮਾਂ ਹੁੱਕਾ ਪੀਂਦੀ ਬਹਿ ਕੇ ਧੀ ਦੇ ਯਾਰਨਾ
ਨੂੰ ਨੇ ਸੋਰਾ ਕੁੱਟ ਦਿੱਤਾ ਵਿੱਚ ਸੱਥ ਦੇ
ਉਹ ਚਿੱਟੇ ਲੀੜਿਆਂ ਤੇ ਲੱਗੇ ਲੱਥ ਜਾਂਦੇ ਆ ਇੱਜਤਾਂ ਚ ਲੱਗੇ ਦਾਗ ਨਹੀਂ ਉਹ ਲੱਥ ਦੇ
ਚਿੱਟੇ ਲੀੜਿਆਂ ਤੇ ਲੱਗੇ ਲੱਥ ਜਾਂਦੇ ਆ ਇੱਜਤਾਂ ਚ ਲੱਗੇ ਦਾਗ ਨਹੀਂ ਉਹ ਲੱਥ ਦੇ ਓਏ ਲੋਕੋ ਸੁਣ ਲੋ ਉਹ ਕੌਣ ਵਿੱਚ ਪਾਇਆ ਪੰਜਾਬ ਲਿਖੀ ਜਾਂਦੇ ਆ ਪੰਜਾਬ ਨੂੰ ਜਿਹੜੇ ਆਏ ਅੰਗਰੇਜ਼ੀ ਵਿੱਚ ਟੌਪ ਕਰਕੇ
ਦੁੱਖ ਲੱਗਦਾ ਪੰਜਾਬੀ ਬੜੇ ਅੜ ਅੜ ਕੇ ਉਹ ਖੜੇ ਅਰਦਾਸ ਵਿੱਚ ਦੰਦ ਕੱਢਦੇ ਸੱਥਰਾਂ ਦੇ ਬਹਿ ਕੇ ਵੀ ਨੀ ਫੋਨ ਛੱਡਦੇ
ਲਾਣ ਤੇ ਆਇਆ ਸੇ ਐਡਵਾਂਸ ਹੋਣ ਤੇ
ਉਹ ਲੂਮੀਨਾਟੀਆਂ ਨੇ ਇੱਥੇ ਰਾਜ ਕਰਨਾ ਲੱਗ ਜਾਣਾ ਪਤਾ ਛੇਤੀ ਟੈਮ ਆਉਣ ਤੇ
ਲੂਮੀਨਾਟੀਆਂ ਨੇ
ਕੁੜੀ 16 ਸਾਲ ਦੀ
ਯਾਰ ਮਰਵਾ ਗਈ ਕੁੜੀ 16 ਸਾਲ ਦੀ
ਜਿੰਨੇ ਬਾਪੂ ਆ ਕੇ ਕਦੇ ਖਾਲ ਕੱਢੀ ਨਾ ਉਹ ਫੁਕਰੀ ਚ ਆ ਕੇ ਕੱਦੂ ਮਾਰੇ ਗੱਦੀ ਨਾ
ਪਿਆਰ ਵਿੱਚ ਅੰਨੀ ਕੌਲਾ ਤੋਂ ਨੀ ਹਾਰਦੀ
ਉਹ ਨਾਲੇ ਬਾਪੂ ਰੋਵੇ ਨਾਲੇ ਕੱਢੇ ਤਰਲੇ ਧੀ ਕਿੱਥੋਂ ਬਾਹ ਛੱਡਦੀ ਆ ਯਾਰ ਦੀ
ਨਾਲੇ ਬਾਪੂ ਰੋਵੇ ਨਾਲੇ ਕੱਢੇ ਤਰਲੇ ਕੁੜੀ ਕਿੱਥੋਂ ਬਾਹ ਛੱਡਦੀ ਆ ਯਾਰ ਦੀ ਓਏ
ਮੱਥੇ ਚਣੀ ਨੇ ਜੇ ਵੱਜਣੇ
ਹੋਇਆ ਇੱਦਾਂ ਹੀ ਰਹਿੰਦਾ ਵੇ ਸੱਚ ਗਾਉਂਦੇ ਰਹਿਣਗੇ
ਗੀਤ ਰਾਜ ਵੀਰ ਤੋਂ ਲਖਾਉਂਦੇ ਰਹਿਣਗੇ
ਨੀਹਾਂ ਵਿੱਚ ਪੈ ਗਈ ਅੱਤ ਰੇੜ ਮਿੱਤਰੋ
ਉਹ ਗੁਰੂ ਘਰਾਂ ਵਿੱਚ ਲਾਉਣੇ ਪੈ ਗਏ ਕੈਮਰੇ ਸਾਡੀਆਂ ਜ਼ਮੀਰਾਂ ਤੇ
thank you. ਗਿਆ ਤੁਹਾਡਾ ਤਾਇਆ ਆਸਟ੍ਰੇਲੀਆ ਦੇ ਬ੍ਰਿਸਬੇਨ ਚੋਂ। ਉਹ ਆਜੋ ਆਜੋ ਤਾਇਆ ਜੀ, ਵੈਲਕਮ। ਤਾਇਆ ਅੱਜ ਰਾਤ ਤਾਂ ਸਾਡੇ ਕੋਲ ਹੀ ਰਹਿਣਾ ਪਊ ਤੁਹਾਨੂੰ। ਉਹ ਮੈਂ ਆ ਤਾਂ ਗਿਆ, ਮੈਨੂੰ ਤਾਂ ਨੀਂਦ ਇੰਡੀਆ ਵਾਲੇ ਗੱਦੇ ਤੇ ਆਉਂਦੀ ਆ। ਇੱਥੋਂ ਕਿੱਥੋਂ ਮਿਲੂ ਇੰਡੀਆ ਵਾਲੇ ਗੱਦੇ? ਲਓ ਤਾਇਆ, ਆਪਾਂ ਲੈ ਆਉਂਦੇ ਇੰਡੀਆ ਵਾਲੇ ਗੱਦੇ ਪੰਜਾਬੀ ਫਰਨੀਚਰ ਤੋਂ। ਪੰਜਾਬੀ ਫਰਨੀਚਰ? ਜੀ ਹਾਂ, ਪੰਜਾਬੀ ਫਰਨੀਚਰ ਇੱਥੋਂ ਮਿਲਦਾ ਸਾਰਾ ਇੰਡੀਅਨ ਫਰਨੀਚਰ। ਜੋ ਵੀ ਤੁਹਾਨੂੰ ਚਾਹੀਦਾ ਸਭ ਇੱਥੋਂ ਮਿਲੂ। ਮੰਜੇ, ਧਾਰਮਿਕ ਫੋਟੋਆਂ, ਚਾਦਰਾਂ, ਸਾਈਕਲ, ਚੁੱਲ੍ਹੇ, ਦਾਤੀਆਂ, ਰੰਬੇ, ਕਈ ਸਭ ਕੁਝ ਇੱਥੋਂ ਮਿਲੂ ਤਾਇਆ ਜੀ। ਲਾਇਆ ਤਾਂ ਤੂੰ ਮੇਰੀ ਟੈਨਸ਼ਨ ਹੀ ਦੂਰ ਕਰਤੀ। ਨਾਲੇ ਤੇਰੀ ਤਾਈ ਕਹਿੰਦੀ ਸੀ ਵੀ ਪਤਾ ਕਰੀ ਇੰਡੀਅਨ ਬੋਕਸ ਬੈਟ ਦਾ, ਉਹਨੂੰ ਵਾਲਾ ਫਿਕਰ ਲੱਗਾ ਰਹਿੰਦਾ ਲੀੜੇ ਲੱਤੇ ਸਾਂਭਣ ਦਾ। ਲਿਆ ਫਿਰ ਪਤਾ ਲਿਖਾ ਫਿਰ ਪੰਜਾਬੀ ਫਰਨੀਚਰ ਦਾ। ਲਿਖੋ ਫਿਰ 2A 130 ਕਿੰਗਸਟਨ ਰੋਡ, ਅੰਡਰਵੁੱਡ, ਬ੍ਰਿਸਬੇਨ। ਆ ਕਾਲ ਕਰ ਲਿਓ ਤਾਇਆ ਜੀ 0404000536 ਤੇ। ਵੈਬਸਾਈਟ ਹੈ ਜੀ punjabifurniture.com.au। ਨਵੀਂ ਅਪਡੇਸ਼ਨ ਦੇ ਲਈ ਫੋਲੋ ਕਰੋ ਫੇਸਬੁੱਕ ਪੇਜ ਨੂੰ @ ਪੰਜਾਬੀ ਫਰਨੀਚਰ।
ਮਾਮਾ ਮਾਮਾ, ਮੈਨੇ ਇਸ ਪਾਰਟੀ ਮੇ ਨਾ ਲਹਿੰਗਾ ਹੀ ਡਾਲਨਾ ਹੈ।
ਓਹੋ, ਅਬ ਯੇ ਵਿਸ਼ ਕਹਾਂ ਸੇ ਪੂਰੀ ਕਰੂੰ? ਯਹਾਂ ਪੇ ਕਹਾਂ ਮਿਲੇਂਗੇ ਕਿਡਸ ਫੈਸ਼ਨ ਕਲੋਥਿੰਗ?
ਬਸ ਇੰਨੀ ਜੀ ਵਿਸ਼? ਚਲੋ ਫਿਰ ਚੱਲਦੇ ਹੈ HK Kids।
HK Kids, ਹਿਊਜ ਰੇਂਜ ਆਫ ਕਿਡਸ ਟ੍ਰੈਡੀਸ਼ਨਲ ਐਂਡ ਵੈਸਟਰਨ ਵੀਅਰ, ਵਧੀਆ ਕੁਆਲਿਟੀ ਤੇ ਕਿਫਾਇਤੀ ਦਾਮਾਂ ਵਿੱਚ, ਕਿਸੇ ਵੀ ਸਾਈਜ਼ ਦੇ, ਕਿਸੇ ਵੀ ਡਿਜ਼ਾਈਨ ਦੇ, ਕਿਸੇ ਵੀ ਕਲਰ ਦੇ ਤੇ ਕਿਸੇ ਵੀ ਰੇਂਜ ਦੇ ਟ੍ਰੈਡੀਸ਼ਨਲ ਐਂਡ ਵੈਸਟਰਨ ਵੀਅਰ। ਤੁਸੀਂ ਸਾਨੂੰ ਸਾਡੇ ਫੇਸਬੁੱਕ ਪੇਜ ਤੇ ਫੋਲੋ ਵੀ ਕਰ ਸਕਦੇ ਹੋ। HK Kids
ਜੋ ਕਿ ਡੀਲ ਕਰਦੇ ਨੇ ਸਟਾਈਲਿਸ਼ ਜੁਐਲਰੀ ਵਿੱਚ ਵੀ ਫੋਰ ਐਨੀ ਓਕੇਜ਼ਨ। ਵਧੇਰੀ ਜਾਣਕਾਰੀ ਲਈ ਤੁਸੀਂ ਕਾਲ ਕਰ ਸਕਦੇ ਹੋ ਜਤਿੰਦਰ ਸਿੰਘ ਜੀ ਨੂੰ 448-586-314 ਤੇ, ਜਾਂ 451-909-0055 ਤੇ, ਜਾਂ ਤੁਸੀਂ ਵਿਜ਼ਿਟ ਵੀ ਕਰ ਸਕਦੇ ਹੋ 73 ਕੰਟੈਂਪੋ ਬੁਲਵਰਡ, ਵਾਲਟ 3750, ਮੈਲਬਨ। ਤਾਂ ਫਿਰ ਨਾਮ ਯਾਦ ਰੱਖਿਓ
HK Kids।
ਉਹ ਬਤੀਜ ਘਰੇ ਹੀ ਆ, ਆਜੋ ਤਾਇਆ ਜੀ ਲੰਘ ਆਓ। ਉਹ ਬਤੀਜ ਤੇਰਾ ਤਾਂ ਘਰ ਹੀ ਬੜਾ ਸਜਾਇਆ ਪਿਆ, ਬੜਾ ਵਧੀਆ ਰੰਗ ਕੀਤਾ ਬਾਈ, ਬਾਹਰ ਟੈਲਾਂ ਵੀ ਚਮਕਾਈਆਂ ਪਈਆਂ, ਨਵਾਂ ਲਿਆ ਕਰੋ। ਨਹੀਂ ਤਾਇਆ ਜੀ, ਮੈਂ ਘਰ ਪੁਰਾਣੇ ਨੂੰ ਰੈਨੋਵੇਟ ਕਰਵਾਇਆ ਆਪਣੇ ਮੈਲਬੋਰਨ ਵਾਲੇ PSD ਰੈਨੋਵੇਸ਼ਨ ਤੋਂ। PSD ਰੈਨੋਵੇਸ਼ਨ? ਜੀ ਹਾਂ, PSD ਰੈਨੋਵੇਸ਼ਨ, ਜਿਨ੍ਹਾਂ ਕੋਲ ਨੇ ਬੈਸਟ ਕਾਰਪੇਂਟਰਸ, ਪੇਂਟਰਸ, ਪਲੰਬਰਸ, ਇਲੈਕਟ੍ਰੀਸ਼ੀਅਨ, ਟਾਇਲਰ, ਨਾਲ ਹੀ ਨਾਲ ਪਲਸਟਰਡ, ਫੈਂਸਿੰਗ, ਕਾਰਪੇਟ ਐਂਡ ਰੂਫਿੰਗ ਵੀ ਕਰਦੇ ਨੇ। ਵਾਹ ਵਾਹ ਵਾਹ। ਜੀ ਹਾਂ, ਘਰ ਚ ਕਿਸੇ ਵੀ ਤਰ੍ਹਾਂ ਦੀ ਰੈਨੋਵੇਸ਼ਨ ਲਈ ਕਾਲ ਕਰੋ ਪਰਵਿੰਦਰ ਸਿੰਘ ਹੋਰਾਂ ਨੂੰ 0425335100 ਤੇ। PSD ਰੈਨੋਵੇਸ਼ਨ, ਮੈਲਬੋਰਨ।
ਸੁਣਦੇ ਹੋ ਜੀ, ਆਪਾਂ ਅਗਲੇ ਮਹੀਨੇ ਇੰਡੀਆ ਜਾਣਾ, ਟਿਕਟਾਂ ਬੁੱਕ ਕਰਵਾ ਲਿਓ ਪਹਿਲਾਂ ਹੀ।
ਉਹ ਮੈਂ ਕੀਤਾ ਸੀ ਪਤਾ, ਇੰਡੀਆ ਦੀ ਟਿਕਟ ਹੀ ਬਹੁਤ ਮਹਿੰਗੀ ਮਿਲ ਰਹੀ ਹੈ, ਸਾਰੀਆਂ ਵੈਬਸਾਈਟ ਵੀ ਚੈੱਕ ਕੀਤੀਆਂ ਨੇ, ਸਾਰੀਆਂ ਤੇ ਇੱਕੋ ਰੇਟ ਨੇ।
friendsflight.com.au ਚੈੱਕ ਕੀਤੀ?
friendsflight.com.au?
ਹਾਂਜੀ, friendsflight.com.au ਤੇ ਮਿਲਦੀਆਂ ਨੇ ਸਭ ਤੋਂ ਸਸਤੀਆਂ ਫਲਾਈਟ ਟਿਕਟਾਂ। ਮੇਰੀ ਫਰੈਂਡ ਨੇ ਸਾਰੇ ਪਰਿਵਾਰ ਦੀਆਂ ਟਿਕਟਾਂ ਉੱਥੇ ਹੀ ਬੁੱਕ ਕਰਵਾਈਆਂ ਸੀ।
ਮੈਂ ਵੀ ਬੁੱਕ ਕਰਦਾ ਅੱਜ ਹੀ ਆਪਣੀਆਂ ਟਿਕਟਾਂ friendsflight.com.au ਤੋਂ। ਜੀ ਹਾਂ, ਸਭ ਤੋਂ ਸਸਤੀਆਂ ਫਲਾਈਟ ਟਿਕਟਾਂ ਦੇ ਲਈ ਆਪ ਵੀ ਵਿਜ਼ਿਟ ਕਰੋ friendsflight.com.au। ਵਧੇਰੇ ਜਾਣਕਾਰੀ ਲਈ ਕਾਲ ਕਰੋ ਆਸਟ੍ਰੇਲੀਆ ਆਫਿਸ ਤੇ 0297459850 ਤੇ, ਜਾਂ ਫਿਰ ਇੰਡੀਆ ਆਫਿਸ ਤੇ ਕਾਲ ਕਰਨ ਦੇ ਲਈ ਨੰਬਰ ਹੈ 7837236236। friendsflight.com.au।
The Migration Show, ਤੁਸੀਂ ਸੁਣਦੇ ਹੋ ਹਰ ਵੀਰਵਾਰ ਮੇਰੇ ਨਾਲ ਯਾਨੀ ਰਣਵੀਰ ਸਿੰਘ ਨਾਲ
ਤੇ ਰੋਹਿਤ ਮੋਹਨ ਦੇ ਨਾਲ। ਲਕਸ਼ ਮਾਈਗ੍ਰੇਸ਼ਨ ਤੋਂ ਅਸੀਂ ਹਾਜ਼ਰ ਹੁੰਦੇ ਹਾਂ ਹਰਮਨ ਰੇਡੀਓ ਤੇ ਸ਼ਾਮ 7 ਵਜੇ ਤੋਂ ਲੈ ਕੇ 8 ਵਜੇ ਤੱਕ, ਮਾਈਗ੍ਰੇਸ਼ਨ ਨਾਲ ਜੁੜੇ ਹਰ ਸਵਾਲ ਦਾ ਜਵਾਬ ਲੈ ਕੇ।
ਸੋ ਦੋਸਤੋ, ਸੁਣਨਾ ਨਾ ਭੁੱਲਿਓ ਦ ਮਾਈਗ੍ਰੇਸ਼ਨ ਸ਼ੋ ਵਿਦ ਰੋਹਿਤ ਮੋਹਨ ਐਂਡ ਰਣਵੀਰ ਸਿੰਘ, ਓਨਲੀ ਔਨ ਹਰਮਨ ਰੇਡੀਓ।
ਬ੍ਰਿਸਬੇਨ ਤੋਂ ਜਸਪਾਲ ਸੰਧੂ ਹਰਮਨ ਰੇਡੀਓ ਦੀ ਦਿਲੋਂ ਸਪੋਰਟ ਕਰਦੇ ਨੇ, ਜਿਨ੍ਹਾਂ ਦੇ ਕੋਲ ਮਾਈਗ੍ਰੇਸ਼ਨ ਲਾਅ ਦੀ ਮਾਸਟਰ ਡਿਗਰੀ ਦੇ ਨਾਲ ਨਾਲ ਇਸ ਖੇਤਰ ਵਿੱਚ ਲੰਮਾ ਚੌੜਾ ਤਜਰਬਾ ਵੀ ਹੈ। ਹਰ ਪ੍ਰਕਾਰ ਦੀ ਵੀਜ਼ਾ ਪ੍ਰੋਬਲਮ, ਸਟੂਡੈਂਟ ਵੀਜ਼ਾ, TR, PR, MRT, ਅੰਪਲਾਇਰ ਵੀਜ਼ਾ, ਇੰਡੀਆ ਤੋਂ ਸਪਾਊਸ ਵੀਜ਼ਾ, ਸਟੂਡੈਂਟ ਵੀਜ਼ਾ ਤੇ ਵੱਖ ਵੱਖ ਕਾਲਜਾਂ ਵਿੱਚ ਦਾਖਲੇ ਲਈ ਸੰਪਰਕ ਕਰੋ ਜਸਪਾਲ ਸੰਧੂ ਨੂੰ। ਫੋਨ ਨੰਬਰ 04117263। ਵਧੇਰੇ ਜਾਣਕਾਰੀ ਲਈ ਲੌਗਇਨ ਕਰੋ www.jaspalsandhu.com। ਮਾਈਗ੍ਰੇਸ਼ਨ ਏਜੰਟ ਰਜਿਸਟ੍ਰੇਸ਼ਨ ਨੰਬਰ 0851410।
ਰੋਟੀ ਹਜ਼ਮ ਨਹੀਂ ਹੁੰਦੀ। ਵਰਤੋ ਗੋਲਡਨ ਗ੍ਰੇਨ ਫਲੋਰ ਮਿਲਸ ਦਾ ਗਰੇਵਾਲ ਚੱਕੀ ਆਟਾ, ਤਾਜ਼ਾ ਘੱਟ ਕੈਮੀਕਲ ਦੀ ਵਰਤੋਂ ਵਾਲੀ ਕਣਕ ਜਿਹੜੀ ਕਿ ਸਿੱਧੀ ਖੇਤਾਂ ਚੋਂ ਮਿਲ ਚ ਲਿਆਈ ਜਾਂਦੀ। ਆਸਟ੍ਰੇਲੀਆ ਦਾ ਬਣਿਆ ਸ਼ੁੱਧ ਆਟਾ, ਤਾਜ਼ਾ ਖਾਓ ਤੇ ਤੰਦਰੁਸਤ ਰਹੋ। ਆਟੇ ਤੋਂ ਇਲਾਵਾ ਤਾਜ਼ਾ ਬੇਸਨ, ਲੱਡੂਆਂ ਲਈ ਸਪੈਸ਼ਲ ਬੇਸਨ, ਮਲਟੀਗ੍ਰੇਨ ਆਟਾ, ਕਾਬਲੀ ਛੋਲੇ, ਮਸਰਾਂ ਦੀ ਦਾਲ, ਚਨਾ ਦਾਲ, ਸੋਇਆਬੀਨ ਤੇ ਬਦਾਮ ਵੀ ਸਾਡੇ ਆਪਣੇ ਪ੍ਰੋਡਕਸ਼ਨ ਹਨ। ਵਧੇਰੇ ਜਾਣਕਾਰੀ ਲਈ ਵਿਜਿਟ ਕਰੋ ਗਰੇਵਾਲ ਗੋਲਡਨ ਗ੍ਰੇਨ .com.au ਜਾਂ ਫੋਨ ਕਰੋ 0428895564।
ਸ਼ਰਮਾ ਜੀ ਕੀ ਗੱਲ, ਅੱਜ ਕੱਲ ਨਜ਼ਰ ਨਹੀਂ ਆਉਂਦੇ ਤੁਸੀਂ?
ਉਹ ਯਾਰ ਕੀ ਦੱਸਾਂ, ਆਫਿਸ ਦੇ ਅਕਾਊਂਟ ਦੀ ਸਾਰੀ ਜ਼ਿੰਮੇਵਾਰੀ ਹੁਣ ਮੇਰੇ ਤੇ ਹੀ ਹੈ। ਟੈਕਸ ਫਾਈਲਿੰਗ ਦੀਆਂ ਡੇਟਸ ਲਾਗੇ ਆ ਗਈਆਂ ਨੇ ਤਾਂ ਮੈਨੂੰ ਨਿਕਲਣ ਦਾ ਟਾਈਮ ਨਹੀਂ ਮਿਲ ਰਿਹਾ।
ਲੈ ਬਸ ਇੰਨੀ ਜੀ ਗੱਲ, ਤੁਹਾਡੀ ਸਾਰੀ ਪ੍ਰੋਬਲਮ ਦਾ ਹੱਲ ਹੈਗਾ ਮਿਨਾਸ ਐਂਡ ਕੰਪਨੀ ਦੇ ਅੰਮ੍ਰਿਤਪਾਲ ਸਿੰਘ ਮਿਨਾਸ ਜੀ ਕੋਲ, ਜੋ ਸਰਟੀਫਾਈਡ ਪ੍ਰੈਕਟਿਸਿੰਗ ਅਕਾਊਂਟੈਂਟ ਨੇ, ਟੈਕਸ ਐਂਡ ਅਕਾਊਂਟਿੰਗ ਸਰਵਿਸਿਜ਼ ਦੇ ਮਾਹਿਰ ਨੇ। ਭਾਵੇਂ ਤੁਸੀਂ ਕਰਵਾਉਣੀ ਹੈ ਟੈਕਸ ਪਲੈਨਿੰਗ ਐਂਡ ਰਿਟਰਨਸ, ਬੁੱਕ ਕੀਪਿੰਗ ਐਂਡ ਪੇਰੋਲ, ਕੰਪਨੀ ਐਂਡ ਟਰਸਟ ਸੈਟਅਪ, GST ਐਂਡ ਬੇਸ ਲੋਜਮੈਂਟਸ, ਤਾਂ ਉਹਦੇ ਲਈ ਅੱਜ ਹੀ ਕੰਟੈਕਟ ਕਰੋ ਅੰਮ੍ਰਿਤਪਾਲ ਸਿੰਘ ਮਿਨਾਸ ਜੀ ਨੂੰ। ਅਪਾਇੰਟਮੈਂਟ ਲਈ ਹੁਣੇ ਕਾਲ ਕਰੋ 1300 9411 80, 1300 9411 80।
ਪ੍ਰੋਗਰਾਮ ਦਿਲ ਵਾਲੀ ਗੱਲ ਤੁਹਾਡੇ ਤੱਕ ਲੈ ਕੇ ਆਉਣ ਵਿੱਚ ਸਹਿਯੋਗ ਕਰ ਰਿਹਾ ਹੈ HK ਕਿਡਸ। ਬੱਚਿਆਂ ਦੇ ਟ੍ਰੈਡੀਸ਼ਨ ਅਤੇ ਵੈਸਟਰਨ ਵੀਅਰ ਲਈ ਯਾਦ ਰੱਖੋ HK ਕਿਡਸ।
ਦਿਲ ਨਾਲ ਦਿਲ ਮਿਲੇ ਤਾਂਹੀਓ ਗੱਲ ਬਣਦੀ ਆ, ਯਾਰ ਵੱਲ ਯਾਰ ਦਾ ਧਿਆਨ ਹੋਣਾ ਚਾਹੀਦਾ। ਗੱਲ ਹੋਈ ਹੁੰਦੀ ਜਿਹਦੇ ਵਿੱਚ ਕੋਈ ਗੱਲ ਹੋਵੇ, ਗੱਲਾਂ ਵਿੱਚੋਂ ਗੱਲ ਦਾ ਗਿਆਨ ਹੋਣਾ ਚਾਹੀਦਾ। ਮੈਂ ਹਾਂ ਦੋਸਤੋ ਅਮਨਦੀਪ ਸਿੱਧੂ, ਮਸਲਿਆਂ ਦੇ ਨਿਕਲਦੇ ਨੇ ਹਰਮਨ ਰੇਡੀਓ ਤੇ ਹੱਲ, ਆਪਾਂ ਰਲ ਮਿਲ ਕਰਾਂਗੇ ਦਿਲ ਵਾਲੀ ਗੱਲ। ਕੀ ਨੇ ਦੁਨੀਆ ਭਰ ਦੀਆਂ ਖਬਰਾਂ, ਕੀ ਹੈ ਮੌਸਮ ਦਾ ਹਾਲ, ਕਿਸ ਦੇਸ਼ ਨੇ ਕੀਤੀ ਨੁਕਤਾਚੀਨੀ, ਕਿਸ ਹੀਰੋ ਨੂੰ ਹੋ ਗਿਆ ਪਿਆਰ, ਕਿਸ ਨੇ ਮਾਰਿਆ ਕਿਤੇ ਧਰਨਾ, ਕਿਹਦੀ ਬਣ ਗਈ ਸਰਕਾਰ, ਵਿੱਚ ਮਿੱਠੇ ਮਿੱਠੇ ਗੀਤ ਹੋਣਗੇ ਤੇ ਸੱਜਣਾ ਦਾ ਸਤਿਕਾਰ, ਫਿਰ ਤੀਰ ਸਿੱਧੇ ਹੋਣਗੇ ਮੁਸ਼ਕਲਾਂ ਦੇ ਵੱਲ, ਵੀਕਐਂਡ ਤੇ ਸੁਬਾਹ ਕਰਾਂਗੇ ਆਪਾਂ ਜਦੋਂ ਦਿਲ ਵਾਲੀ ਗੱਲ।
ਲਓ ਜੀ ਵੀਕਐਂਡ ਚੱਲ ਰਿਹਾ ਆਸਟ੍ਰੇਲੀਆ ਦੇ ਵਿੱਚ, ਕ੍ਰਿਸਮਿਸ ਅੱਜ ਸ਼ੁਰੂ ਹੋ ਚੁੱਕੀ ਹੈ ਆਸਟ੍ਰੇਲੀਆ ਦੇ ਵਿੱਚ, ਪਰ ਕਈ ਦੇਸ਼ਾਂ 'ਚ ਹਜੇ ਸ਼ੁੱਕਰਵਾਰ ਹੈ ਅਤੇ 24 ਹੈ। ਸੋ ਕ੍ਰਿਸਮਿਸ ਦੀਆਂ ਆਪ ਸਭ ਨੂੰ ਮੁਬਾਰਕਾਂ ਹੋਣ, ਅਤੇ ਸ਼ਨਿਚਰਵਾਰ ਵੀ ਛੁੱਟੀ ਵੀ ਹੈ। ਸੋ ਉਮੀਦ ਰੱਖਦੇ ਹਾਂ ਕਿ ਤੁਸੀਂ ਵਧੀਆ ਤਰੀਕੇ ਦੇ ਨਾਲ ਪੈਗੰਬਰ ਜੀਸਸ ਕ੍ਰਾਈਸਟ ਨੂੰ ਚੇਤੇ ਕਰੋਗੇ, ਐਟਲੀਸਟ ਚੇਤੇ ਕਰਿਓ। ਜਿਹੜਾ ਇਹ ਸ਼ੋਪਿੰਗ ਵਾਲਾ ਮਾਹੌਲ ਹੈ, ਇਹ ਨਹੀਂ ਕੋਈ ਵੀ ਮੇਲ ਖਾਂਦਾ ਹੈਗਾ, ਇਹ ਤਾਂ ਵਪਾਰੀ ਕਰਨਾ। ਪਰ ਆਪਾਂ ਜਿਹੜਾ ਮੂਲ ਹੈ ਅੱਜ ਦਾ, ਉਸ ਨੂੰ ਆਪਾਂ ਜ਼ਰੂਰ ਚੇਤੇ ਕਰਨਾ। ਪ੍ਰੋਗਰਾਮ ਦੇ ਸ਼ੁਰੂ ਦੇ ਵਿੱਚ ਜੀਸਸ ਕ੍ਰਾਈਸਟ ਦੀ ਆਪਾਂ ਤੁਹਾਡੇ ਨਾਲ ਸਾਂਝ ਪਾਈ ਸੀ ਕਹਾਣੀ, ਅਤੇ ਦੁਬਾਰਾ ਵੀ ਸੁਣ ਸਕਦੇ ਹੋ। ਅਮਰੀਕ ਭਾਅ ਜੀ ਸਾਡੇ ਨਾਲ ਕੋਈ ਸੱਜਣ ਜੁੜੇ ਨੇ, ਪਹਿਲਾਂ ਉਹਨਾਂ ਨੂੰ ਪ੍ਰੋਗਰਾਮ 'ਚ ਲੈ ਲਈਏ ਅਤੇ ਫਿਰ ਉਸ ਤੋਂ ਬਾਅਦ ਚਿੰਤਨ ਸ਼ੁਰੂ ਕਰਦੇ ਹਾਂ।
ਹਾਂਜੀ,
ਗੁਰਜੰਟ ਸਿੱਧੂ ਮਰੀਬਾ ਤੋਂ ਜੁੜੇ ਨੇ ਕੇਨਜ਼, ਸੋ ਸਤਿ ਸ਼੍ਰੀ ਅਕਾਲ ਬੁਲਾ ਰਹੇ ਨੇ ਮਰੀਬਾ, ਕਿਆ ਬਾਤ ਹੈ ਜੀ। ਇਹ ਕੇਨਜ਼ ਤੋਂ ਪਿੱਛੇ ਪਹਾੜੀ ਇਲਾਕਾ ਉੱਪਰ ਟੇਬਲ ਲੈਂਡਸ ਨੇ, ਬੜਾ ਉੱਥੇ ਅੰਬ ਹੁੰਦਾ ਮਰੀਬੇ ਦਾ, ਮਸ਼ਹੂਰ ਹੈ, ਕੇਲੇ ਵੀ ਹੁੰਦੇ, ਹੁਣ ਬੇਰੀਆਂ ਵੀ ਲੱਗੀਆਂ, ਸੋ ਫਰੂਟ ਹੁੰਦਾ, ਵਧੀਆ ਮਾਹੌਲ ਹੈ। ਕਿਤੇ ਆਵਾਂਗੇ ਪਿਆਰੇ, ਵੈਸੇ ਫਿਜ਼ੀਕਲੀ ਨਹੀਂ ਗਏ, ਕੇਨਜ਼ ਤੋਂ ਹੀ ਮੁੜੇ ਆਏ ਹਾਂ, ਮਰੀਬਾ ਦਾ ਕਿਤੇ ਦੌਰਾ ਕਰਾਂਗੇ ਤਾਂ ਫਿਰ ਤੁਹਾਨੂੰ ਮਿਲਾਂਗੇ। ਅਤੇ ਈਮੇਲ ਦੇ ਜ਼ਰੀਏ ਜਸ ਸਿੰਘ ਹੁਣੀ ਜੁੜੇ ਨੇ, ਸਤਿ ਸ਼੍ਰੀ ਅਕਾਲ ਬੁਲਾ ਰਹੇ ਨੇ, ਕਹਿੰਦੇ ਰਾਣੇ ਗੁਰਜੀਤ ਬਾਰੇ ਵੀ ਚਾਨਣਾ ਪਾਇਓ ਜੀ। ਕੱਲ੍ਹ ਨੂੰ ਬਲਬ ਜਗਾਵਾਂਗੇ ਅਤੇ ਆਪਾਂ ਪਾਸੇ ਨਹੀਂ ਜਾਣ ਦਿੰਦੇ ਬਿੱਟਾ ਸਾਹਿਬ ਨੂੰ, ਪੂਰੀ ਗੱਲ ਸੁਣਾਂਗੇ, ਕਿਉਂਕਿ ਇੱਕ ਪੱਤਰਕਾਰ 'ਤੇ ਹਮਲਾ ਹੋਇਆ ਅਤੇ ਉਹ ਵੀ ਇਲਜ਼ਾਮ ਲੱਗੇ ਨੇ। ਕੱਲ੍ਹ ਨੂੰ ਆਪਾਂ ਜ਼ਰੂਰ ਇਸ 'ਤੇ ਗੱਲ ਕਰਾਂਗੇ, ਸਾਂਝ ਪਾਵਾਂਗੇ। ਸੋ ਅਮਰੀਕ ਭਾਅ ਜੀ, ਜੇ ਆਪਾਂ ਸਮਾਜ ਦੀ ਗੱਲ ਕਰੀਏ, ਚਿੰਤਨ ਕਰਦੇ ਹਾਂ, ਚਲੋ ਪੋਲੀਟਿਕਸ ਆਪਣੇ ਥਾਂ ਆ, ਉਹਦੇ ਵੀ ਸਾਨੂੰ ਦੱਸਣਾ ਬਣਦਾ ਆ, ਅਤੇ ਮੈਂ ਤੁਹਾਡੇ ਨਾਲ ਇੱਕ ਨਾ ਗੱਲ ਸ਼ੇਅਰ ਕਰਨਾ ਚਾਹੁੰਦਾ ਹਾਂ ਕਿ ਅਸੀਂ ਕਹਿੰਦੇ ਹਾਂ ਕਿ ਜਿਹੜਾ ਯੂਥ ਹੈ ਉਹ ਭਟਕ ਗਿਆ ਆ, ਯੂਥ ਐਂ ਹੋ ਗਿਆ, ਯੂਥ ਉਹ ਹੋ ਗਿਆ। ਕਈ ਵਾਰੀ ਮੈਂ ਡੈਡੀ ਹੁਣਾਂ ਨਾਲ ਵੀ ਗੱਲ ਕਰਦਾ ਹੁੰਦਾ, ਉਹ ਕਹਿੰਦੇ ਇੱਕ ਸਾਈਕਲ ਹੁੰਦਾ ਆ ਕਿ ਤੀਜੀ ਪੀੜ੍ਹੀ ਖਰਾਬ ਹੋ ਜਾਂਦੀ ਆ, ਫਿਰ ਉਹ ਖਰਾਬ ਹੋ ਕੇ ਫਿਰ ਠੀਕ ਹੁੰਦੀ ਹੈ, ਸਾਈਕਲ ਚੱਲਦੇ ਰਹਿੰਦੇ ਨੇ। ਸੋ ਜੇ ਕੋਈ 5-6 ਪੀੜ੍ਹੀਆਂ ਨੂੰ ਕਾਇਮ ਰੱਖ ਸਕਦਾ ਆ, ਉਹ ਬਹੁਤ ਵੱਡੇ ਸੰਜਮ, ਗਿਆਨ ਅਤੇ ਸਹਿਜ ਦੇ ਨਾਲ ਰੱਖ ਸਕਦਾ, ਨਹੀਂ ਤਾਂ ਹੌਲੀ 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 ਫਿਰ ਉਹ ਵਿਰਾਸਤ ਜਿਹੜੀ ਆ ਜਾਂਦੀ ਲੱਗਦੀ ਆ। ਸੋ ਮੈਨੂੰ ਲੱਗਦਾ ਕਿ ਕਿਉਂਕਿ ਹੁਣ ਪਾਪੂਲੇਸ਼ਨ ਕਾਫੀ ਹੈ ਆਪਣੀ, ਅਤੇ ਸਾਡੇ ਜਿਹੜੀ ਵਿਰਾਸਤ ਹੈ ਉਹ ਸਟਰਗਲ ਦੇ ਵਿੱਚੋਂ ਨਿਕਲ ਕੇ ਹੁਣ ਸਾਨੂੰ ਮਟੀਰੀਅਲ ਮਿਲਿਆ ਆ, ਅਤੇ ਮਟੀਰੀਅਲ ਸਾਨੂੰ ਹੈਂਡਲ ਨਹੀਂ ਕਰਨਾ ਆਉਂਦਾ, ਜਿਹੜੀਆਂ ਆਜ਼ਾਦੀਆਂ ਨੇ ਸਾਨੂੰ ਹੈਂਡਲ ਨਹੀਂ ਕਰਨੀਆਂ ਆਉਂਦੀਆਂ, ਅਤੇ ਆਪਾਂ ਜੇ ਇਹਦੇ 'ਚੋਂ ਥੋੜ੍ਹੇ ਰੱਜ ਜਾਈਏ, ਸੈਟਿਸਫੈਕਸ਼ਨ ਲੈ ਲਈਏ, ਤਾਂ ਫਿਰ ਅਸੀਂ ਫਿਰ ਮੁੜ ਕੇ ਆਪਣੇ ਅੰਦਰੂਨੀ ਜਿਹੜੇ ਵੈਲਿਊਜ਼ ਆ ਉਹਨਾਂ ਨੂੰ ਟੱਚ ਕਰ ਸਕਦੇ ਹਾਂ। ਕੁੱਲ ਮਿਲਾ ਕੇ ਅਮਰੀਕ ਭਾਅ ਜੀ, ਹੁਣ ਤੁਸੀਂ ਵੀ ਯੰਗ ਬੱਚਿਆਂ ਦੇ ਨਾਲ ਯੂਥ ਦੇ ਨਾਲ ਵਿਚਰਦੇ ਹੋ, ਕੀ ਸਿਚੁਏਸ਼ਨ ਹੈ ਵੈਸਟਰਨ ਵਰਲਡ ਦੀ, ਕੀ ਸਿਚੁਏਸ਼ਨ ਹੈ ਕਿ ਯੂਥ ਤੁਹਾਨੂੰ ਲੱਗਦਾ ਅੱਗੇ ਨਾਲੋਂ ਵਿਗੜਿਆ ਆ, ਵੈਲਿਊਜ਼ ਘਟੀਆਂ ਹੈ ਜਾਂ ਨੋਰਮਲ ਹੈ ਜਾਂ ਵਧੀਆ ਨੇ?
ਅਮਨਦੀਪ, ਜਿੱਥੋਂ ਤੱਕ ਯੂਥ ਦਾ ਸਵਾਲ ਹੈ, 25 ਸਾਲ ਪਹਿਲਾਂ ਅਸੀਂ ਇੱਥੇ ਸਕੂਲਾਂ ਵਿੱਚ ਜਾਣਾ ਸ਼ੁਰੂ ਕੀਤਾ ਸੀ ਅਤੇ ਉਦੋਂ ਮੈਂ ਯੂਥ ਦਾ ਜਿਹੜਾ ਬਿਹੇਵੀਅਰ ਸੀ, ਇਹਨਾਂ ਦੀ ਜਿਹੜੀ ਗੱਲ ਕਰਨ ਦਾ ਢੰਗ ਹੁੰਦਾ ਸੀ ਜਾਂ ਵੈਲਿਊਜ਼ ਹੁੰਦੀਆਂ ਸੀਆਂ, ਇਹ ਥੋੜ੍ਹੀਆਂ ਇੰਨੀਆਂ ਵਧੀਆ ਨਹੀਂ ਹੁੰਦੀਆਂ ਸੀ ਉਦੋਂ। ਉਦੋਂ ਲੱਗਦਾ ਸੀ ਵੀ ਇੰਡੀਆ ਵਾਲਾ ਇੰਪੈਕਟ ਇਹਨਾਂ 'ਤੇ ਹੈਗਾ ਆ, ਹੋ ਸਕਦਾ ਕਿ ਕਲਾਸਾਂ ਦੇ ਵਿੱਚ ਜਾਂ ਐਜੂਕੇਸ਼ਨ ਸਿਸਟਮ ਦੇ ਵਿੱਚ ਬਹੁਤਾ ਜ਼ਿਆਦਾ ਪੜ੍ਹਾਇਆ ਨਾ ਜਾਂਦਾ ਹੋਊਗਾ। ਲੇਕਿਨ ਹੁਣ ਮੈਂ ਦੇਖਿਆ ਕਿ ਨਿਊ ਸਾਊਥ ਵੇਲ ਜਾਂ ਆਸਟ੍ਰੇਲੀਅਨ ਸਕੂਲਾਂ ਵਿੱਚ ਜਿਹੜੀ ਮੋਰਲ ਐਜੂਕੇਸ਼ਨ ਦਾ, ਐਥੀਕਲ ਐਜੂਕੇਸ਼ਨ 'ਤੇ ਬਹੁਤ ਜ਼ਿਆਦਾ ਜ਼ੋਰ ਦਿੱਤਾ ਜਾਂਦਾ, ਇਹਨਾਂ ਨੂੰ ਇਹ ਸਿਖਾਈਆਂ ਜਾਂਦੀਆਂ ਆ, ਅਤੇ ਟੀਚਰ ਇੱਕ ਮਾਡਲ ਹੁੰਦਾ, ਟੀਚਰ ਕਦੇ ਝੂਠ ਨਹੀਂ ਇੱਥੇ ਬੋਲ ਸਕਦਾ, ਤੁਸੀਂ ਕਹਿ ਨਹੀਂ ਸਕਦੇ ਮੈਂ ਆ, ਜੇ ਸੱਚ ਇਹ ਗੱਲ ਦੱਸਣੀ ਪੈਂਦੀ ਹੈ ਤਾਂ ਹੀ ਤੁਹਾਨੂੰ ਫੋਲੋ ਕਰਦੇ ਆ। ਮੈਂ ਦੇਖਿਆ 25 ਸਾਲ ਤੋਂ ਬਾਅਦ ਜਿਹੜਾ ਇੱਥੇ ਦਾ ਯੂਥ ਆ, ਅੱਜ ਦਾ ਜਿਹੜਾ ਯੂਥ ਆ, ਅੱਜ ਦਾ ਜਿਹੜਾ ਸਟੂਡੈਂਟ ਆ, ਉਹਦੇ ਵਿੱਚ ਕਾਫੀ ਫਰਕ ਆ। ਉਹ ਕਾਫੀ ਸੱਭਿਅਕ ਜ਼ਿਆਦਾ ਬਿਹੇਵ ਕਰਦਾ ਆ, ਉਹਨਾਂ ਦੇ ਐਟੀਟਿਊਡ ਦੇ ਵਿੱਚ ਵੀ ਕਾਫੀ ਫਰਕ ਹੋਇਆ, ਖਾਸ ਤੌਰ 'ਤੇ ਜਿਹੜੇ ਆਸਟ੍ਰੇਲੀਅਨ ਸਕੂਲਸ ਆ ਜਿਹੜੇ ਕਿ ਜ਼ਿਆਦਾ ਗੋਰੇ ਆ, ਉਹਨਾਂ ਦਾ ਜਿਹੜਾ ਬਿਹੇਵੀਅਰ ਕਾਫੀ ਚੇਂਜ ਹੋਇਆ। ਲੇਕਿਨ ਕਈ ਇਲਾਕਿਆਂ ਦੇ ਵਿੱਚ ਹੋ ਸਕਦਾ ਕਿ ਮਿਕਸਡ ਕਮਿਊਨਿਟੀਜ਼ ਹੁੰਦੀਆਂ ਆ, ਕਈ ਦੂਜੇ ਦੇਸ਼ਾਂ ਦੇ ਵਿੱਚ ਯੂਥ ਆਉਂਦੇ, ਉਹ ਆਪਣੇ ਨਾਲ ਕਲਚਰ ਵੀ ਆਪਣਾ ਲੈ ਕੇ ਆਉਂਦੇ, ਆਪਣੇ ਨਾਲ ਐਥੀਕਲ ਮੋਰਲ ਵੈਲਿਊਜ਼ ਵੀ ਲੈ ਕੇ ਆਉਂਦੇ ਆ, ਆਪਣੇ ਨਾਲ ਉਹ ਬਿਹੇਵੀਅਰਲ ਸਟਰਕਚਰ ਵੀ ਲੈ ਕੇ ਆਉਂਦੇ ਆ, ਤਾਂ ਉਹ ਉੱਥੇ ਥੋੜ੍ਹਾ ਜਿਹਾ ਫਰਕ ਹੁੰਦਾ। ਕਈ ਵਾਰ ਇੱਦਾਂ ਲੱਗਦਾ ਵੀ ਜਿਹੜਾ ਇਹਨਾਂ ਦਾ ਬਿਹੇਵੀਅਰ ਇੰਨਾ ਠੀਕ ਨਹੀਂ ਹੈਗਾ। ਲੇਕਿਨ ਕੁੱਲ ਮਿਲਾ ਕੇ ਮੈਂ ਦੇਖਿਆ ਕਿ 25 ਸਾਲ ਦੇ ਵਿੱਚ ਆਸਟ੍ਰੇਲੀਅਨ ਕੋਂਟੈਕਸਟ ਦੇ ਵਿੱਚ ਦੇਖੋ ਤੁਸੀਂ, ਤਾਂ ਉਹ ਜਿਹੜਾ ਇੱਥੇ ਦਾ ਯੂਥ ਆ, ਜਿਹੜੇ ਸਕੂਲਾਂ ਦੇ ਬੱਚੇ ਆ, ਉਹਨਾਂ 'ਚ ਮੋਰਲ ਵੈਲਿਊ ਪਹਿਲਾਂ ਨਾਲੋਂ ਜ਼ਿਆਦਾ ਮੈਨੂੰ ਮਹਿਸੂਸ ਕੀਤੀਆਂ ਜਾ ਸਕਦੀਆਂ, ਲੱਗਦਾ ਆ ਵੀ ਉਹਨਾਂ ਦੇ ਬਿਹੇਵੀਅਰ ਵਿੱਚ ਥੋੜ੍ਹਾ ਫਰਕ ਪਿਆ ਆ, ਜਾਂ ਉਹਨਾਂ ਦੀ ਜਿਹੜੀ ਐਜੂਕੇਸ਼ਨ ਇੱਥੇ ਦੀ ਆ, ਉਹਦੇ ਵਿੱਚ ਕਾਫੀ ਮੋਰਲ ਵੈਲਿਊ 'ਤੇ ਜ਼ੋਰ ਦਿੱਤਾ ਜਾਂਦਾ ਹੈ। ਉਹਨਾਂ ਨੂੰ ਸਿਖਾਇਆ ਜਾਂਦਾ ਬਚਪਨ ਤੋਂ ਹੀ, ਤੁਸੀਂ ਝੂਠ ਨਹੀਂ ਬੋਲਣਾ, ਤੁਸੀਂ ਟਾਈਮ 'ਤੇ ਜਾਣਾ ਹੈ, ਤੁਸੀਂ ਔਰਗੇਨਾਈਜ਼ ਆਪਣੇ ਆਪ ਨੂੰ ਕਰਨਾ, ਤੁਸੀਂ ਪੰਕਚੁਅਲ ਹੋਣਾ, ਇਹ ਗੱਲਾਂ ਸਕੂਲ ਦੇ ਕੈਰੀਕੁਲਮ ਵਿੱਚ ਹੁੰਦੀਆਂ ਹੈ ਤਾਂ ਸਿਖਾਈਆਂ ਜਾਂਦੀਆਂ ਉਹਨਾਂ ਨੂੰ ਬਚਪਨ ਤੋਂ ਹੀ, ਪ੍ਰਾਇਮਰੀ ਸਕੂਲ ਤੋਂ ਹੀ। ਅਤੇ ਭਾਰਤ ਦੇ ਵਿੱਚ ਵੀ ਹੁਣ ਥੋੜ੍ਹਾ ਬਹੁਤਾ ਇਹਦੇ ਬਾਰੇ ਜ਼ੋਰ ਦਿੱਤਾ, ਸਿਲੇਬਸ ਦੇ ਵਿੱਚ ਥੋੜ੍ਹੀ ਥੋੜ੍ਹੀ ਇੰਟਰੋਡਕਸ਼ਨ ਹੋਈ ਆ, ਲੇਕਿਨ ਪਹਿਲਾਂ ਇਹਨਾਂ ਵੈਲਿਊਜ਼ 'ਤੇ ਇੰਨੀ ਸ਼ਿਕਸ਼ਾ ਨਹੀਂ ਦਿੱਤੀ ਜਾਂਦੀ ਸੀ। ਪਹਿਲਾਂ ਦਿੱਤੀ ਜਾਂਦੀ ਸੀ ਜਦੋਂ ਕਿ ਮਦਰਸੇ ਹੁੰਦੇ ਸੀ ਛੋਟੇ ਛੋਟੇ, ਜਦੋਂ ਤੁਹਾਡੇ ਪੇਰੈਂਟਸ ਇਨਵੋਲਵ ਹੁੰਦੇ ਸੀ, ਜਦੋਂ ਪ੍ਰੋਫੈਸ਼ਨਲਿਜ਼ਮ ਹਲੇ ਇੰਨਾ ਆਇਆ ਨਹੀਂ ਸੀ, ਜਿਹੜੀ ਐਜੂਕੇਸ਼ਨ ਲੋਕਲ ਲੈਵਲ 'ਤੇ ਦਿੱਤੀ
ਸਾਡੇ ਟਾਈਮ 'ਤੇ ਵੀ, ਅਸੀਂ ਵੀ ਜਿਹੜੀ ਐਜੂਕੇਸ਼ਨ 80-90 ਕੀਤੀ ਅਰਲੀ 'ਚ, ਉਦੋਂ ਇਹ ਵੈਲਿਊਜ਼ ਹੁੰਦੀਆਂ ਸੀਗੀਆਂ, ਜਨਰਲ ਨੌਲੇਜ ਦੀਆਂ
ਸਿਗੀਆਂ,
ਮੋਰਲ ਦਾ ਲੈਸਨ ਹੁੰਦਾ ਸੀਗਾ,
ਮੋਰਲ ਅਥਾਰਟੀ
ਹਨਾ, ਸੋ ਇਹ ਸਾਰੇ ਕੁਝ ਦਿੱਤੇ ਜਾਂਦੇ ਸੀ। ਤੇ ਖੈਰ ਸਾਡੀ ਆਲਮੋਸਟ ਜਨਰੇਸ਼ਨ ਜਿਹੜੀ ਇਸੇ ਬੇਸ ਤੇ ਨਿਕਲਦੀ ਆ। ਹੁਣ ਇੱਕ ਸਟੱਡੀ ਵੀ ਹੋਈ ਆ ਜਿੱਥੇ ਮਤਲਬ ਜਿਹੜੀ ਆਸਟ੍ਰੇਲੀਆ, ਯੂਕੇ, ਨੌਰਥ ਅਮੈਰੀਕਾ ਅਤੇ ਜਿਹੜੇ ਯੂਰਪੀਅਨ ਕੰਟਰੀ ਆ ਨੌਰਥ ਵਾਲੇ, ਉਹਨਾਂ ਦੀ ਇੱਕ ਸਟੱਡੀ ਹੋਈ ਆ, ਕਾਫੀ ਵੱਡੀ ਸਟੱਡੀ ਕੀਤੀ ਆ, ਅਤੇ ਖਾਸ ਕਰਕੇ ਜਿੱਦਾਂ ਲੋਕਡਾਊਨਸ ਦੇ ਵਿੱਚ ਉਹਨਾਂ ਨੇ ਦੇਖਿਆ ਕਿ ਪੈਟਰਨ ਕਿੱਧਰ ਨੂੰ ਚੱਲ ਰਹੇ ਆ, ਕੀ ਹੋ ਰਿਹਾ ਆ, ਅਤੇ ਉਹਦੇ ਵਿੱਚੋਂ ਇਹ ਗੱਲ ਨਿਕਲ ਕੇ ਸਾਹਮਣੇ ਆਈ ਹੈ ਕਿ ਜਿਹੜਾ ਯੂਥ ਹੈ ਉਹ ਅੱਗੇ ਨਾਲੋਂ ਘੱਟ ਪਾਰਟੀਆਂ 'ਚ ਜਾ ਰਿਹਾ ਆ, ਘੱਟ ਜਿਹੜਾ ਜਿਹੜੇ ਵਰਕਰ ਯੂਥ ਵੀ ਨੇ ਉਹ ਵੀ ਘੱਟ, ਜਿਹੜੀ ਆਫਿਸ ਗੈਟ ਟੂਗੈਦਰ ਉਹਨਾਂ 'ਚ ਘੱਟ ਜਾ ਰਿਹਾ, ਕ੍ਰਿਸਮਿਸ, ਲੰਚ, ਨਿਊਜ਼, ਇਹ ਨਾ ਇਹਨਾਂ ਦੇ ਉੱਤੇ ਜਿਹੜੀ ਸ਼ਰਾਬ ਅਤੇ ਨਸ਼ੇ ਦੀ ਵਰਤੋਂ ਆ ਉਹ ਘੱਟ ਕਰ ਰਿਹਾ ਆ। ਇਹਦੇ ਨਾ ਕਈ ਕਾਰਨ ਦੱਸੇ ਆ ਕਿ ਜਿਹੜਾ ਪੱਛਮ ਦਾ ਯੂਥ ਹੈ ਉਹ ਸ਼ਰਾਬ ਤਾਂ ਨਸ਼ਿਆਂ ਤੋਂ ਹੌਲੀ ਹੌਲੀ ਕਿਵੇਂ ਦੂਰ ਹੋ ਰਿਹਾ ਆ ਅਤੇ ਕਿਵੇਂ ਉਹ ਅੱਕ ਰਿਹਾ,
ਹਾਂਜੀ,
ਉਹ ਹੌਲੀ ਹੌਲੀ ਅੱਕ ਗਿਆ ਆ ਭਾਈ, ਇਹ ਕੀ ਕਰਨਾ?
ਬਿਲਕੁਲ ਬਿਲਕੁਲ ਅਮਦੀ,
ਹੈ ਨਾ, ਇਹ ਤੁਸੀਂ ਵੀ ਨੋਟ ਕੀਤਾ ਹੋਣਾ ਕਿ ਸਾਡੇ ਇੱਥੇ ਆਪਣੀ ਸਟਰੀਟ ਦੇ ਉੱਤੇ ਸਾਲ ਦੇ ਵਿੱਚ 5-6 ਵੱਡੀਆਂ ਪਾਰਟੀਆਂ ਹੁੰਦੀਆਂ ਸੀ ਜਿੱਥੇ ਮਤਲਬ ਕਈ ਵਾਰੀ 2,000 ਬੰਦਾ ਵੀ ਆਉਂਦਾ, ਕਾਰ ਖੜੀ ਕਰਨ ਥਾਂ ਨਹੀਂ, ਬਾਹਰੋਂ ਵੀ ਆ ਜਾਂਦੇ ਸੀਗੇ। ਹੁਣ ਪਿਛਲੇ 3 ਸਾਲ ਤੋਂ ਨਾ ਕੋਈ ਪਾਰਟੀ ਨਹੀਂ ਹੋਈ, ਲਿਟਰਲੀ ਕੋਈ ਪਾਰਟੀ ਨਹੀਂ ਹੋਈ, ਅਤੇ ਇੱਕ ਸ਼ਾਇਦ ਹੋਈ ਸੀਗੀ ਪਰ ਉਹ ਵੀ ਜਨਮ ਦਿਨ ਸੀ, ਉਹ ਬੰਦਿਆਂ ਦੀ ਜਦੋਂ ਪਾਰਟੀ ਹੁੰਦੀ ਸੀ ਤਾਂ 1,000 ਬੰਦੇ ਤੋਂ ਯੂਥ ਤੋਂ ਉੱਤੇ ਹੁੰਦਾ ਸੀ, ਅਤੇ ਹੁਣ ਉੱਥੇ ਜਿਹੜੀ ਪਾਰਟੀ ਹੋਈ ਸੀ ਉੱਥੇ 10 ਤੋਂ ਵੱਧ ਨਹੀਂ ਸੀਗੇ। ਇੱਕ ਤਾਂ ਚਲੋ ਕੋਵਿਡ ਦੀ ਗੱਲ ਕਰ ਲਓ, ਪਰ ਜਦੋਂ ਮਿਲਦੇ ਆ ਉਹ ਬੰਦਿਆਂ ਨੇ 2-3 ਸਾਲਾਂ 'ਚ ਮੁੰਡਿਆਂ ਨੇ ਆਪਣੀਆਂ ਬੌਬ ਕੈਟਸ ਲੈ ਲਈਆਂ, ਕੰਮ ਵੱਲ ਨੂੰ ਲੱਗ ਗਏ, ਹੈ ਨਾ, ਬਜਾਏ ਕਿ ਪਾਰਟੀਆਂ ਵੱਲ ਨੂੰ। ਸੋ ਇਹ ਚੇਂਜਿਸ ਮੈਂ ਖੁਦ ਦੇਖ ਰਿਹਾ ਕਿ ਸਟਰੀਟਾਂ ਦੇ ਵਿੱਚ ਅੱਗੇ ਫਰਾਈਡੇ ਨਾਈਟ ਨੂੰ ਸੈਟਰਡੇ ਮੋਰਨਿੰਗ ਕਿਤੇ ਗੁਰਦੁਆਰੇ ਨੂੰ ਆਉਂਦੇ ਜਾਂਦੇ ਅਸੀਂ ਜਾਣਾ ਜਾਂ ਕਿੱਧਰ ਵੀ ਜਾਣਾ ਤਾਂ ਕੌਫਸਾਰਬਰ ਦੇ ਵਿੱਚ ਸਟਰੀਟਾਂ ਦੇ ਵਿੱਚ ਕਾਫੀ ਲੋਕ ਘੁੰਮਦੇ ਹੁੰਦੇ ਸੀ ਯੂਥ ਰਾਤਾਂ ਨੂੰ ਦੇਰ ਰਾਤਾਂ ਤੱਕ ਉਹ ਹੁਣ ਬਹੁਤ ਘੱਟ ਗਿਆ ਕੋਵਿਡ ਕਰਕੇ ਘੱਟ ਗਿਆ ਚਲੋ ਜੋ ਹੁਣ ਖੁੱਲ੍ਹਦਾ ਵੀ ਆ ਪਰ ਜਿਹੜੀ ਸਟੱਡੀ ਆ ਇਹ ਥੋੜ੍ਹੀ ਜਿਹੀ ਹੈਰਾਨ ਕਰਨ ਵਾਲੀ ਆ ਕਿ ਜਿਹੜਾ ਟਰੈਂਡ ਹੈ ਉਹ ਕਿਉਂ ਹੈ ਇਹ ਯੂਥ ਕਿਉਂ ਪਿੱਛੇ ਨੂੰ ਹਟ ਰਿਹਾ ਇਹਨਾਂ ਅਲਾਮਤਾਂ ਤੋਂ ਉਹਦਾ ਇੱਕ ਕਾਰਨ ਉਹਨਾਂ ਨੇ ਇਹ ਦੱਸਿਆ ਕਿ ਜਿਹੜਾ ਫਿਊਚਰ ਦੇ ਬਾਰੇ ਅਨਸਰਟਨ ਫਿਊਚਰ ਆ ਉਹਨਾਂ ਨੂੰ ਇੱਦਾਂ ਲੱਗਦਾ ਵੀ ਭਵਿੱਖ ਵਿੱਚ ਪਤਾ ਨਹੀਂ ਕੀ ਹੋਣਾ ਆ ਕੀ ਨਹੀਂ ਹੋਣਾ ਕਿਉਂਕਿ ਕਰੋਨਾ ਲੋਕਡਾਊਨ ਜੋਬਾਂ ਹੈ ਨਾ ਉਹ ਘਰ ਲੈ ਪਾਉਣਗੇ ਜਾਂ ਨਹੀਂ ਪਾਉਣਗੇ ਉਹ ਇੱਕ ਫਿਊਚਰ ਕਰਕੇ ਨਾ ਮਤਲਬ ਉਹ ਫਿਊਚਰ ਦੀ ਅਨਸਰਟਨਟੀ ਕਰਕੇ ਉਹਨਾਂ ਨੇ ਇੱਧਰ ਦੀ ਜਿਹੜੀ ਪੀਣ ਖਾਣ ਦੀ ਹੈ ਬਿਰਤੀ ਥੋੜ੍ਹੀ ਘਟਾ ਲਈ ਹੈ ਦੂਜੀ ਗੱਲ ਅਮਰੀਕ ਭਾਅ ਜੀ ਇਹ ਵੀ ਹੋਈ ਹੈ ਕਿ ਅੱਜ ਦਾ ਜਿਹੜਾ ਯੂਥ ਹੈ ਨਾ ਉਹ ਕਹਿੰਦੇ ਉਹ ਹੈਲਥ ਕੌਸ਼ੀਅਸ ਕਾਫੀ ਹੋ ਗਿਆ ਤੁਸੀਂ ਕਿੰਨਾ ਕੁ ਸਹਿਮਤ ਹੋ ਇਹਦੇ ਨਾਲ
ਬਹੁਤ ਜ਼ਿਆਦਾ ਅਮਦੀਪ ਮੈਂ ਇਹਦੇ ਨਾਲ ਬਹੁਤ ਅਮਦੀਪ ਸਹਿਮਤ ਹਾਂ ਪਹਿਲਾਂ ਜਿਹੜਾ ਯੂਥ ਅੱਜ ਤੋਂ 25 ਸਾਲ ਪਹਿਲਾਂ ਆਸਟ੍ਰੇਲੀਆ ਦੀ ਗੱਲ ਕਰ ਲਓ ਜਾਂ ਹਿੰਦੁਸਤਾਨ ਦੀ ਗੱਲ ਕਰ ਲਓ ਉਦੋਂ ਮੱਟੜ ਮੈਨ ਜਿਹੇ ਹੁੰਦੇ ਸੀ ਨਾ ਮੱਟਲ ਜਿਹੇ ਹੁੰਦੇ ਸੀ ਨਿਆਣੇ ਤੇ ਮੈਨੂੰ ਅੱਜ ਕੱਲ ਉਹ ਨਿਆਣੇ ਬਹੁਤ ਘੱਟ ਮਿਲਦੇ ਆ ਜਿਹੜੇ ਕਿ ਮੋਟੇ ਹੁੰਦੇ ਆ ਜਾਂ ਕਿਉਂ ਖਾਣ ਪੀਣ ਤੇ ਵੀ ਬਹੁਤ ਜ਼ਿਆਦਾ ਅੱਜ ਕੱਲ ਕੰਟਰੋਲ ਕੀਤਾ ਜਾ ਰਿਹਾ ਤੇ ਜਿਹੜੀ ਜਿੰਮ ਦੀ ਸੰਖਿਆ ਜਿੰਮਾਂ ਦੀ ਸੰਖਿਆ ਆ ਜਿੱਥੇ ਜਿੰਮ ਆਊਟਲੈਟ ਆ ਪਹਿਲਾਂ 1-2 ਜਿੰਮ ਹੁੰਦੇ ਸੀ ਹੁਣ ਤਾਂ ਥਾਂ ਥਾਂ ਤੇ ਜਿੰਮ ਆ ਥਾਂ ਥਾਂ ਤੇ ਸਿਹਤ ਬਣਾਉਣ ਦੀ ਇੱਕ ਆਪਣੇ ਆਪ ਨੂੰ ਫਿਜ਼ੀਕਲੀ ਚੰਗਾ ਲੱਗਣ ਦੀ ਅਟਰੈਕ ਕਰਨ ਦੀ ਜਿਹੜੀ ਭਾਵਨਾ ਆ ਨਾ ਕੇਵਲ ਯੂਥ ਦੇ ਵਿੱਚ ਆਈ ਆ ਲੇਕਿਨ ਮੈਂ ਤਾਂ ਦੇਖਿਆ ਜਿਹੜੇ ਐਡਲਟ ਆ ਜਿਹੜੇ ਬੁੜੇ ਆਦਮੀ ਆ ਸਾਡੇ ਵਰਗੇ ਵੀ ਆ ਉਹਨਾਂ ਨੇ ਵੀ ਉਹਨਾਂ ਵਿੱਚ ਵੀ ਥੋੜ੍ਹੀ ਚੇਤਨਤਾ ਆਈ ਆ ਕਿ ਤੁਸੀਂ ਯੋਗਾ ਕਰੋ ਸਵੇਰੇ ਉੱਠ ਕੇ ਸੈਰ ਕਰੋ ਤੁਸੀਂ ਠੀਕ ਖਾਣਾ ਖਾਓ ਤੇ ਉਹਦੇ ਨਾਲ ਇੱਕ ਤਾਂ ਤੁਹਾਡੀ ਮਾਨਸਿਕ ਜਿਹੜੀ ਸਿਹਤ ਹੈ ਇਹ ਵੀ ਠੀਕ ਰਹਿੰਦੀ ਆ ਤੇ ਕੰਮ ਵੀ ਤੁਸੀਂ ਵਧੀਆ ਕਰਦੇ ਆ ਫੁਰਤੀ ਵੀ ਆਉਂਦੀ ਆ ਤੇ ਉਹਦੇ ਨਾਲ ਤੁਹਾਨੂੰ ਸੇਵ ਵੀ ਪੈਸਾ ਵੀ ਸੇਵ ਹੁੰਦਾ ਜੇ ਤੁਸੀਂ ਜ਼ਿਆਦਾ ਖਾਂਦੇ ਪੀਂਦੇ ਪਹਿਲਾਂ ਤਾਂ ਖਾਣ ਪੀਣ 'ਤੇ ਜ਼ਿਆਦਾ ਖਰਚਾ ਹੁੰਦਾ ਉਹ ਤੋਂ ਬਾਅਦ ਤੁਹਾਨੂੰ ਫਿਰ ਬਿਮਾਰੀਆਂ ਲੱਗਦੀਆਂ ਉਹਨਾਂ 'ਤੇ ਖਰਚਾ ਹੁੰਦਾ ਅਤੇ ਉਹਦੇ ਨਾਲ ਫਿਰ ਤੁਹਾਡੀ ਸਮਾਜ ਜਿਹੜੀ ਤੁਹਾਡੀ ਪਰਿਵਾਰਿਕ ਲਾਈਫ ਆ ਇਹਦੇ 'ਤੇ ਵੀ ਬਹੁਤ ਜ਼ਿਆਦਾ ਇੰਪੈਕਟ ਪੈਂਦਾ ਮੈਂ ਦੇਖਿਆ ਹੈ ਕਿ ਜਿਹੜਾ ਯੂਥ ਹੈ ਅੱਜ ਦਾ ਈਵਨ ਜਿਹੜਾ ਹਿੰਦੁਸਤਾਨ ਤੋਂ ਵੀ ਯੂਥ ਆਉਂਦਾ ਹੈ ਪੰਜਾਬ ਤੋਂ ਵੀ ਆਉਂਦਾ ਉਹ ਵੀ ਕਾਫੀ ਸਿਵਲਾਈਜ਼ਡ ਜਿਹੇ ਅੱਜ ਕੱਲ੍ਹ ਲੱਗਦੇ ਆ ਅੱਜ ਤੋਂ 25-30 ਸਾਲ ਪਹਿਲਾਂ ਜਿੱਦਾਂ ਯੂਥ ਆਉਂਦਾ ਹੁੰਦਾ ਸੀ ਉਹ ਸੜਕਾਂ 'ਤੇ ਘੁੰਮਦੇ ਹੁੰਦੇ ਸੀ ਬੜੇ ਬੜੇ ਚਾਦਰੇ ਜਿਹੇ ਲਾ ਕੇ ਇੱਧਰ ਉੱਧਰ ਇੱਦਾਂ ਕਰਦੇ ਹੁੰਦੇ ਸੀ ਨਾ ਟੌਰ ਜਿਹੇ ਦਿਖਾਉਂਦੇ ਹੁੰਦੇ ਸੀ ਹੁਣ ਜਿਹੜੇ ਅਮਨਦੀਪ ਤੁਸੀਂ ਗਾਇਕ ਵੀ ਜਿਹੜੇ ਆ ਉਹ ਵੀ ਹੁਣ ਆਉਣ ਉਹ ਘੱਟ ਗਏ ਆ ਅੱਗੇ ਤਾਂ ਨਹੀਂ ਤਾਂ ਅਖਾੜੇ ਲੱਗਦੇ ਹੀ ਰਹਿੰਦੇ ਹੁੰਦੇ ਸੀ ਇੱਥੇ ਸਿਡਨੀ ਦੇ ਵਿੱਚ ਅਤੇ ਉੱਥੇ ਜਿਹੜਾ ਯੂਥ ਚਾ ਕੇ ਉਹ ਸ਼ਰਾਬ ਪੀਣੀ ਉਹਨਾਂ ਪਿੱਛੇ ਡਿੱਕੀਆਂ ਖੋਲ੍ਹ ਕੇ ਉੱਥੇ ਕੱਪ ਪਾਣੀ ਹੁਣ ਇਹਦੇ ਵਿੱਚ ਜਿਹੜਾ ਅੱਜ ਕੱਲ੍ਹ ਦਾ ਸਿਆਣਾ ਯੂਥ ਆ ਰਿਹਾ ਨਾ ਉਹ ਕਾਫੀ ਇੱਕ ਤਾਂ ਉਹਦੀ ਜਿਹੜੀ ਉਹਨਾਂ 'ਤੇ ਥੋੜ੍ਹੀ ਵੈਸਟਰਨ ਕਲਚਰ ਦਾ ਵੀ ਇੰਪੈਕਟ ਪਿਆ ਆ ਸਿਹਤ ਠੀਕ ਰੱਖਣ ਦੀ ਵੀ ਉਹਨਾਂ 'ਚ ਪ੍ਰਵਿਰਤੀ ਹੈਗੀ ਆ ਅਤੇ ਉਹਨਾਂ 'ਚ ਐਥੀਕਲ ਅਤੇ ਮੋਰਲ ਵੈਲਿਊ ਵੀ ਪਹਿਲਾਂ ਨਾਲੋਂ ਬਹੁਤ ਜ਼ਿਆਦਾ ਆ ਮੈਂ ਕਹਾਂਗਾ ਜਿਹੜਾ ਅੱਜ ਕੱਲ੍ਹ ਦਾ ਯੂਥ ਹੈ ਨਾ ਉਹ ਜ਼ਿਆਦਾ ਪ੍ਰੋਐਕਟਿਵ ਆ ਉਹ ਜ਼ਿਆਦਾ ਐਨਰਜੈਟਿਕ ਆ ਉਹ ਜ਼ਿਆਦਾ ਸਮਝਦਾਰ ਆ ਅਤੇ ਉਹਦੇ ਵਿੱਚ ਬਹੁਤ ਸਾਰੀਆਂ ਜਿਹੜੀਆਂ ਇੱਕ ਤਰ੍ਹਾਂ ਦੇ ਨਾਲ ਜਿਹੜੀਆਂ ਖੂਬੀਆਂ ਆ ਉਹ ਹੋਣੀਆਂ ਚਾਹੀਦੀਆਂ ਆ ਉਹ ਹੈਗੀਆਂ ਆ ਅਸੀਂ ਵੈਸੇ ਬਦਨਾਮ ਕਰਦੇ ਹਾਂ ਅੱਜ ਦਾ ਯੂਥ ਨਸ਼ਿਆਂ 'ਤੇ ਲੱਗਾ ਆ ਸਿਗਰਟਾਂ ਪੀਂਦਾ ਇਹ ਕਰਦਾ ਪਹਿਲਾਂ ਨਾਲੋਂ ਬਹੁਤ ਚੰਗਾ ਆ ਪਹਿਲਾਂ ਨਾਲੋਂ ਸਾਰੀਆਂ ਪ੍ਰਵਿਰਤੀਆਂ ਬਹੁਤ ਘੱਟ ਗਈਆਂ ਆ
ਦੇਖੋ
ਉਹਨੂੰ ਸ਼ਾਬਾਸ਼ ਦੇਣੀ ਸਾਡੀ ਬਣਦੀ ਵੀ
ਸਿਗਰਟਾਂ ਦੀ ਗੱਲ ਕਰੀਏ ਕਿ ਅੱਗੇ ਦੇਖੋ ਕਦੇ ਚਿਮਨੀਆਂ ਜਲਦੀਆਂ ਹੁੰਦੀਆਂ ਸੀਗੀਆਂ ਜਿੱਥੇ ਜਲਦੇ ਕਲੱਬਾਂ ਪੱਬਾਂ ਕਦੇ ਵੜਦਾ ਹੁੰਦਾ ਸੀਗਾ ਹੁਣ ਦੇਖੋ ਕੁਦਰਤੀ ਤੌਰ 'ਤੇ ਕਿੱਦਾਂ ਮਤਲਬ ਸਰਕਾਰ ਨੇ ਪੋਲਿਸੀ ਲਿਆ ਲਿਆ ਕੇ ਬੈਨ ਕਰ ਕਰਕੇ ਜਹਾਜ਼ਾਂ ਗੱਡੀਆਂ ਪਬਲਿਕ ਪਲੇਸਾਂ ਦੇ ਵਿੱਚ ਇਹ ਬਹੁਤ ਘਟਾ ਦਿੱਤੀ ਹੈ ਬਿਰਤੀ ਜਿਹੜੀ ਸਮੋਕਿੰਗ ਕਰਨ ਦੀ ਅਤੇ ਜਿਹੜੀ ਡਰਿੰਕਿੰਗ ਦੀ ਹੈ ਨਾ ਭਾਅ ਜੀ ਉਹਦੇ ਵਿੱਚ ਇੱਕ ਹੋਰ ਵੀ ਕਾਰਨ ਹੈ ਕਿ ਹੈਲਥ ਕੌਸ਼ੀਅਸ ਹੋਣ ਕਰਕੇ ਨਾ ਉਹ ਜਿਹੜੇ ਬੱਚੇ ਉਹਨਾਂ ਪਹਿਲੇ ਹੀ ਹੁਣ ਇਹਦੀਆਂ ਸਕੂਲਾਂ ਦੇ ਵਿੱਚ ਵੀ ਪੜ੍ਹਾਉਂਦੇ ਨੇ ਕਿ ਜਦੋਂ ਤੁਹਾਨੂੰ ਉਲਟੀਆਂ ਲੱਗਦੀਆਂ ਨੇ ਹੈ ਨਾ ਤੁਸੀਂ ਬਿੰਜ ਡਰਿੰਕਿੰਗ ਕਰਦੇ ਆ ਜ਼ਿਆਦਾ ਕਰਦੇ ਆ ਤਾਂ ਤੁਹਾਡੀ ਹੈਲਥ ਰਿਸਕ ਬਹੁਤ ਜ਼ਿਆਦਾ ਆ ਫਿਰ ਤੁਹਾਨੂੰ ਮੈਂਟਲ ਸਟ੍ਰੋਕ ਵੀ ਹੋ ਸਕਦੀ ਹੈ ਕੁਛ ਇਸ ਤਰ੍ਹਾਂ ਅਨਕੋਸ਼ੀਅਸ ਵੀ ਤੁਸੀਂ ਹੋ ਸਕਦੇ ਆ ਡਿੱਗ ਵੀ ਸਕਦੇ ਆ ਹੈ ਨਾ ਕਿਤੇ ਸੱਟ ਪੇਟ ਲੱਗ ਸਕਦੀ ਹੈ ਫਿਰ ਤੁਹਾਨੂੰ ਕੌਣ ਸਾਂਭੇਗਾ ਸੋ ਇਹ ਜਿਹੜੀਆਂ ਚੀਜ਼ਾਂ ਆ ਇਹ ਬਿੰਜ ਡਰਿੰਕਿੰਗ ਜਾਂ ਦਾਰੂ ਓਵਰ ਪੀਣੀ ਉਹਨੂੰ ਘਟਾ ਰਹੀ ਹੈ ਇੱਕ ਭਾਅ ਜੀ ਜਿਹੜਾ ਇੱਕ ਹੋਰ ਬਹੁਤ ਵੱਡਾ ਕਾਰਨ ਇਹ ਬਣ ਰਿਹਾ ਆ ਕਿ ਜਿਹੜਾ ਯੂਥ ਹੈ ਆਪਾਂ ਯੂਥ ਇਹ ਨਹੀਂ ਕਹਿ ਰਹੇ ਕਿ 10ਵੀਂ 12ਵੀਂ ਵਾਲਾ ਜਾਂ 8ਵੀਂ ਵਾਲਾ ਇਕੱਲਾ 35 ਸਾਲ ਤੱਕ ਉਹ ਇਸ ਕਰਕੇ ਵੀ ਹੁਣ ਘੱਟ ਪੀ ਰਿਹਾ ਆ ਜਾਂ ਰਿਸਪੋਂਸੀਬਲੀ ਪੀ ਰਿਹਾ ਆ ਜਿਹੜੇ ਫੋਨ ਆ ਗਏ ਆ ਕੈਮਰੇ ਵੀਡੀਓ
ਹਾਂਜੀ
ਕਹਿੰਦੇ ਵੀ ਇੱਕ ਇਹ ਵੀ ਬਹੁਤ ਵੱਡਾ ਫੈਕਟਰ ਹੈ ਕਿ ਯੂਥ ਨੂੰ ਲੱਗਦਾ ਹੈ ਕਿ ਉਹਨਾਂ ਦਾ ਵੀਡੀਓ ਕਿਤੇ ਕੋਈ ਬਣਾ ਨਾ ਲਵੇ ਕੋਈ ਫੋਟੋ ਨਾ ਖਿੱਚ ਲਵੇ ਪੁੱਠੇ ਕੰਮ ਕਰਦਿਆਂ ਦੀ ਗਲਤ ਪਬਲਿਕ ਦੇ ਵਿੱਚ ਜਾਂ ਓਵਰ ਜਾਂ ਉਲਟੀਆਂ ਕਰਦੇ ਜਾਂ ਡਿੱਗਿਆਂ ਦੀ, ਮੈਂ ਆਪਾਂ ਸ਼ਰਾਬ ਪੀਣ ਦੀ ਅੱਜ ਗੱਲ ਕਰ ਰਹੇ ਹਾਂ ਨਸ਼ਿਆਂ ਦੀ, ਅਤੇ ਜੇ ਉਹ ਵੀਡੀਓ ਬਣ ਗਿਆ ਤਾਂ ਉਹ ਵਾਇਰਲ ਹੋ ਗਿਆ, ਉਹਨਾਂ ਦਾ ਕਿਤੇ ਇੰਪਲੋਇਰ ਨਾ ਦੇਖ ਲਵੇ, ਅਤੇ ਉਹਦੇ ਕਰਕੇ ਉਹ ਦੂਜੇ ਦਿਨ ਜਾ ਨਾ ਹੋਵੇ ਅਤੇ ਫਿਰ ਬਹਾਨਾ ਨਹੀਂ ਹੈਗਾ ਵੀ ਇੱਥੇ ਮੈਂ ਕੱਲ੍ਹ ਹੀ ਨਹੀਂ ਆਇਆ ਜਾਂ ਹੈ ਨਾ ਮੈਂ ਬਿਮਾਰ ਹਾਂ ਜਾਂ ਕਿੱਦਾਂ. ਸੋ ਉਹ ਜਿਹੜੀ ਰੀਪਰਕਸ਼ਨਸ ਹੈ ਇੰਪਲੋਇਮੈਂਟ ਦੀ, ਉਹ ਵੀ ਇੱਕ ਬਹੁਤ ਵੱਡਾ ਕਾਰਨ ਹੈ. ਦੂਜੇ ਪਾਸੇ ਜਿਹੜਾ ਸਟੇਟਸ ਹੈ ਵੀ ਸਾਡਾ ਵੀਡੀਓ ਵਾਇਰਲ ਹੋ ਗਿਆ, ਉਹਦੀ ਫਿਰ ਤੁਹਾਨੂੰ ਪਤਾ ਕਿ ਸਾਰੀ ਹੀਣਤਾ ਮੰਨਦੇ ਆ ਵੀ ਲੈ ਵੀ ਇਹ ਤਾਂ ਦਾਰੂ ਪੀਂਦਾ ਸੀ, ਐਂ ਕਰਦਾ ਸੀ, ਉਹ ਕਰਦਾ ਸੀ. ਇਹ ਵੀ ਇੱਕ ਬਹੁਤ ਵੱਡਾ ਕਾਰਨ ਹੈ. ਫਿਰ ਇੱਕ ਕਾਰਨ ਇਹ ਵੀ ਹੈ ਕਿ ਸਾਰਾ ਕੁਛ ਲਿੰਕਡ ਹੈ. ਜੇ ਮੰਨ ਲਓ ਜੋਬ ਲਈ ਹੋਰ ਥਾਂ ਅਪਲਾਈ ਕਰਨਾ ਤਾਂ ਇਹ ਰਿਕਾਰਡ ਦੇ ਵਿੱਚ ਮੜਿਆ ਬਣੀ ਜਾਂਦਾ ਇਹ ਸਾਰੀਆਂ ਚੀਜ਼ਾਂ. ਸੋ ਇਹ ਜਿਹੜੇ ਆ ਇਹ ਕਾਰਨ ਬਣੇ ਹੋਏ ਆ. ਦੂਜੀ ਗੱਲ ਅੱਗੇ ਨਾ ਇਹ ਸ਼ੋਅ ਕੀਤਾ ਜਾਂਦਾ ਸੀਗਾ, ਜਿਹੜੇ ਕਹਿ ਲਓ ਕਿ ਮਢੀਰ ਰੱਖ ਲਓ ਜਾਂ ਯੰਗ ਯੂਥ ਰੱਖ ਲਓ, ਇਹ ਕਹਿੰਦੇ ਹੁੰਦੇ ਸੀ ਵੀ ਜਿਹੜੇ ਦਾਰੂ ਪੀਓ ਚੱਕ ਲਓ ਜਿੰਨੀ ਵੱਧ ਪੀ ਸਕਦੇ ਆ, ਉਹਨੂੰ ਇਹ ਕੂਲ ਸਮਝਦੇ ਹੁੰਦੇ ਸੀਗੇ. ਕੂਲ ਹੈ ਨਾ ਦਾਰੂ ਪੀ ਕੇ ਡਿੱਗਣਾ, ਮਤਲਬ ਖੱਜਲ ਹੋਣਾ, ਕਾਰਾਂ ਦੀਆਂ ਕੱਤੀਆਂ ਕਢਾਉਣੀਆਂ, ਇਹਨੂੰ ਕੂਲ ਫੈਕਟਰ ਮੰਨਿਆ ਜਾਂਦਾ ਸੀਗਾ. ਹੁਣ ਗੌਰਮੈਂਟ ਨੇ ਬਿੰਜ ਡਰਿੰਕਿੰਗ ਦੇ ਆਸਟ੍ਰੇਲੀਆ ਖਾਸ ਕਰਕੇ ਨਿਊ ਸਾਊਥ ਵੇਲਸ ਦੇ ਵਿੱਚ ਬਹੁਤ ਵੱਡੀ ਕੈਂਪੇਨ ਚਲਾਈ ਹੈ, ਜਿਹਦੇ ਵਿੱਚ ਸਿੱਧਾ ਹੀ ਕਿਹਾ ਸੀ ਬਿੰਜ ਡਰਿੰਕਿੰਗ ਇਜ਼ ਨੋਟ ਕੂਲ, ਹੈ ਨਾ. ਉਹ ਮੁੰਡੇ ਜਿਹੜੇ ਸੀ ਉਹ ਕੁੜੀਆਂ ਨੂੰ ਇੰਪ੍ਰੈਸ ਕਰਨ ਦੇ ਲਈ ਇੱਦਾਂ ਦੀਆਂ ਗੱਲਾਂ ਕਰਦੇ ਸੀ, ਪਰ ਉਹਨੇ ਐਡ ਬਣਾ ਬਣਾ ਕੇ ਇੱਦਾਂ ਪ੍ਰੋਜੈਕਟ ਕਰਤਾ ਵੀ ਇਹ ਕੂਲ ਨਹੀਂ ਹੈਗਾ, ਨੋਬਡੀ ਲਾਈਕਸ ਇਟ. ਸੋ ਇਹ ਜਿਹੜੀ ਲਾਟਰੋਬ ਯੂਨੀਵਰਸਿਟੀ ਦੀ ਰਿਸਰਚ ਹੋਈ ਆ ਉਹਦੇ ਵਿੱਚ ਇਹ ਬੜਾ ਵੱਡਾ ਉਹਨਾਂ ਨੇ ਖੁਲਾਸੇ ਕੀਤੇ ਆ ਜਾ ਕੇ ਸੁਸਾਇਟੀ ਦੇ ਵਿੱਚ ਕਿ ਅੱਜ ਦਾ ਯੂਥ ਡਰਿੰਕਿੰਗ ਜਾਂ ਨਸ਼ਿਆਂ ਦੇ ਮਾਮਲੇ ਦੇ ਵਿੱਚ ਕਿੱਧਰ ਨੂੰ ਜਾ ਰਿਹਾ, ਪੁੱਠੇ ਪਾਸੇ ਨੂੰ ਜਾ ਰਿਹਾ ਜਾਂ ਇੰਪਰੂਵਮੈਂਟ ਹੋ ਰਹੀ ਹੈ. ਸੋ ਕੁੱਲ ਮਿਲਾ ਕੇ ਇਸ ਰਿਪੋਰਟ ਨੇ ਇਹੀ ਕਿਹਾ ਆ ਕਿ ਆਸਟ੍ਰੇਲੀਆ ਦੇ ਵਿੱਚ ਖਾਸ ਕਰਕੇ ਪੱਛਮੀ ਦੇਸ਼ਾਂ ਦੇ ਵਿੱਚ ਵੀ ਜਿਹੜਾ ਯੂਥ ਹੈ ਉਹ ਹੁਣ ਸਿੱਧੇ ਰਾਹ 'ਤੇ ਤੁਰ ਪਿਆ ਹੈ. ਅਤੇ ਭਾਅ ਜੀ ਇਹਦੀ ਜਿਹੜੀ ਇੰਪਲੀਕੇਸ਼ਨ ਅਤੇ ਐਪਲੀਕੇਸ਼ਨ ਹੈ ਉਹ ਅਸੀਂ ਆਪਣੇ ਭਾਰਤੀ ਜਾਂ ਪੰਜਾਬੀ ਯੂਥ ਨੂੰ ਆਪਾਂ ਇਹਨੂੰ ਕਿੱਦਾਂ ਆਪਾਂ ਇਹ ਤੋਂ ਲਾਹਾ ਲੈ ਸਕਦੇ ਹਾਂ ਇਹਨਾਂ ਚੀਜ਼ਾਂ ਤੋਂ, ਇਸ ਰਿਸਰਚ ਤੋਂ.
ਅਮਨਦੀਪ ਜਿਹੜੀਆਂ ਚੀਜ਼ਾਂ ਵੈਸਟਰਨ ਕਲਚਰ ਦੇ ਵਿੱਚ ਹੋ ਰਹੀਆਂ ਜਿੱਦਾਂ ਤੁਸੀਂ ਕਿਹਾ ਕਿ ਵਿੰਜਿੰਗ ਡਰਿੰਕ ਆ ਇਹਦੇ ਤੋਂ ਪਰਹੇਜ਼ ਕੀਤਾ ਜਾ ਰਿਹਾ ਆ, ਜੇ ਤੁਸੀਂ ਕਿਸੇ ਨੂੰ ਇਨਫਲੂਐਂਸ ਕਰਨਾ, ਈਵਨ ਤੁਸੀਂ ਗਰਲਸ ਨੂੰ ਇਨਫਲੂਐਂਸ ਕਰਨਾ, ਜਿਹੜੇ ਯੂਥ ਨੇ ਉਹ ਚੰਗੀ ਪੜ੍ਹਾਈ ਕਰਕੇ ਕਰ ਰਹੇ ਆ, ਚੰਗੀਆਂ ਜੋਬ ਲੈ ਕੇ ਕਰ ਰਹੇ ਆ, ਆਪਣੇ ਆਪ ਨੂੰ ਜਿਹੜੀ ਫਿਜ਼ੀਕ ਆ ਤੁਹਾਡੀ ਉਹਨੂੰ ਅਟਰੈਕਟਿਵ ਬਣਾ ਕੇ ਕਰ ਰਹੇ ਆ, ਹੈ ਨਾ. ਉਹ ਜਾਂ ਕਿਸੇ ਸਪੋਰਟਸ ਵਿੱਚ ਜਾ ਕੇ ਉੱਥੇ ਜਾ ਕੇ ਸ਼ਾਈਨਿੰਗ ਹੋ ਰਿਹਾ, ਇਹ ਕਰ ਰਹੇ, ਪੋਜ਼ਿਟਿਵਿਟੀ ਆ ਰਹੀ ਆ. ਤੇ ਮੇਰੇ ਖਿਆਲ ਦੇ ਵਿੱਚ ਜਿਹੜੇ ਹਿੰਦੁਸਤਾਨ ਦਾ ਯੂਥ ਆ ਜਾਂ ਹੋਰ ਯੂਥ ਆ, ਉਹ ਟੀਵੀ ਵੀ ਦੇਖਦੇ ਆ ਅੱਜ ਕੱਲ੍ਹ ਸਾਰੇ ਹਿੰਦੁਸਤਾਨ ਦੇ ਵਿੱਚ ਜਾਂ ਅੰਡਰ ਡਿਵੈਲਪ ਕੰਟਰੀ ਦੇ ਵਿੱਚ ਵੈਸਟਰਨ ਕੰਟਰੀ ਦੇ ਜਿਹੜੇ ਆ ਉਹ ਟੀਵੀ ਦੇਖਦੇ ਆ, ਸੀਰੀਅਲ ਦੇਖਦੇ ਆ, ਫਿਲਮਾਂ ਦੇਖਦੇ ਆ, ਉਹਦੇ ਨਾਲ ਅਵੇਅਰਨੈਸ ਬਹੁਤ ਆਈ ਆ. ਤੇ ਜਿੱਦਾਂ ਤੁਸੀਂ ਹੁਣ ਪੁੱਛਿਆ ਕਿ ਇਹਦਾ ਕੀ ਇੰਪੈਕਟ ਹੋਊਗਾ, ਅਸੀਂ ਕਿੱਦਾਂ ਕਰ ਸਕਦੇ ਹਾਂ, ਇਹਨੂੰ ਫੋਲੋ ਕਰ ਸਕਦੇ, ਤੁਸੀਂ ਤੁਹਾਨੂੰ ਫੋਲੋ ਕਰਨਾ ਚਾਹੀਦਾ ਜਿਹੜੀਆਂ ਚੰਗੀਆਂ ਵੈਲਿਊਜ਼ ਇੱਥੇ ਦੀਆਂ ਉਹਨਾਂ ਨੂੰ ਅਡਾਪਟ ਕਰਨਾ ਚਾਹੀਦਾ. ਇਹੀ ਨਹੀਂ ਕਹਿਣਾ ਚਾਹੀਦਾ ਸਾਡੀਆਂ ਵੈਲਿਊ ਉੱਤੇ ਖਰਾਬ ਹੋ ਗਿਆ, ਸਾਡਾ ਕਲਚਰ ਖਰਾਬ ਹੋ ਗਿਆ, ਸਾਡਾ ਆਹ ਖਰਾਬ ਹੈ, ਸਾਡਾ ਉਹ ਖਰਾਬ ਹੈ. ਬਹੁਤ ਸਾਰੀਆਂ ਚੰਗੀਆਂ ਗੱਲਾਂ ਆ ਵੈਸਟਰਨ ਕਲਚਰ ਦੇ ਵਿੱਚ ਜਿਹਨਾਂ ਨੂੰ ਤੁਸੀਂ ਅਡੈਪਟ ਕਰ ਸਕਦੇ ਹਾਂ, ਉਹਨੂੰ ਫੋਲੋ ਕਰ ਸਕਦੇ ਹੋ, ਉਹਨੂੰ ਐਪਲੀਕੇਸ਼ਨ ਆਪਣੇ ਜੀਵਨ ਵਿੱਚ ਕਰ ਸਕਦੇ ਹਾਂ, ਸੁਧਾਰ ਸਕਦੇ ਹਾਂ. ਮੇਰੇ ਖਿਆਲ 'ਚ ਵੀ ਚੰਗੀ ਗੱਲ ਆ. ਹੁਣ ਕਰ ਵੀ ਰਹੇ ਆ, ਜਿਹੜਾ ਹਿੰਦੁਸਤਾਨ ਦਾ ਪੰਜਾਬ ਦਾ ਯੂਥ ਇੱਥੇ ਆਉਂਦਾ ਹੈ, ਪੜ੍ਹਨ ਆਉਂਦੇ ਆ, ਉਹ ਬੜੇ ਐਕਟਿਵ ਆ, ਬਹੁਤ ਐਕਸਪਰਟ ਆ, ਉਹਨਾਂ ਦੀ ਇੰਗਲਿਸ਼ ਬੜੀ ਸਟਰੋਂਗ ਹੁੰਦੀ ਆ, ਉਹਨਾਂ ਦੀ ਵੈਲਿਊਜ਼ ਬੜੀਆਂ ਅੱਛੀਆਂ ਹੁੰਦੀਆਂ, ਉਹਨਾਂ 'ਚ ਕੰਮ ਕਰਨ ਦਾ ਵਾਧਾ ਬਹੁਤ ਹੁੰਦਾ. ਕੁੱਲ ਮਿਲਾ ਕੇ ਜਿਹੜਾ ਅੱਜ ਕੱਲ੍ਹ ਦਾ ਯੂਥ ਆ, ਚਾਹੇ ਹਿੰਦੁਸਤਾਨ ਦਾ ਹੋਵੇ ਚਾਹੇ ਇੱਥੇ ਦਾ ਹੋਵੇ, ਉਹਦੇ 'ਚ ਕਾਫੀ ਇੰਪਰੂਵਮੈਂਟ ਦੇਖਣ ਨੂੰ ਮਿਲੀ ਆ. ਕਈ ਵਾਰੀ ਪੋਲੀਟੀਕਲ ਫਰੰਟ 'ਤੇ ਅਸੀਂ ਇਹ ਯੂਥ ਨੂੰ ਵਰਤ ਕੇ ਉਹਨੂੰ ਉਹਦੀ ਨਿਖੇਧੀ ਕਰਕੇ ਵੋਟਾਂ ਹਾਸਲ ਦੀ ਕੋਸ਼ਿਸ਼ ਕਰਦੇ ਹਾਂ, ਪਰ ਇੱਦਾਂ ਦੀ ਕੋਈ ਕਹਾਣੀ ਬਹੁਤ ਜ਼ਿਆਦਾ ਹੈ ਨਹੀਂ ਹੈ.
ਚਲੋ ਇੱਥੇ ਇੰਪਰੂਵਮੈਂਟ ਹੋਵੇ ਤਾਂ ਸਾਡਾ ਫਰਜ਼ ਬਣਦਾ ਹੋਕਾ ਦੇਣਾ ਕਿ ਕੀਪ ਔਨ ਇੰਪਰੂਵਿੰਗ ਜਿੰਨਾ ਕੁ ਵੀ ਅਸੀਂ ਕਰ ਸਕਦੇ ਹਾਂ. ਅਤੇ ਉੱਧਰ ਇੰਗਲੈਂਡ ਦਾ ਯੂਥ ਕੀ ਕਰ ਰਿਹਾ ਆ ਰਿੱਕੀ, ਇਹਦੇ ਬਾਰੇ ਦੱਸੋ ਹੁਣ.
ਮੈਨੂੰ ਨਾ ਪਰਸੋਂ ਜੇ ਮੈਂ ਕਿਹਾ ਕੀ ਹਾਲ ਚਾਲ, ਤੂੰ ਕਦੇ ਫੋਨ ਹੀ ਨੀ ਕੀਤਾ, ਬਹੁਤ ਦੇਰ ਹੋ ਗਈ. ਅੰਕਲ ਜੀ ਹੁਣ ਗੱਲਾਂ ਕੀ ਕਰਨੀਆਂ ਆ, ਜਿੱਦਾਂ ਕੋਰੋਨਾ ਦੇ ਮਾੜੇ ਇੱਥੇ ਜਿੱਦਾਂ ਹੜਕੇ ਆਏ ਹੋ, ਜਿੱਦਾਂ ਦਸਵੇਂ ਬੰਦੇ ਤਾਂ ਕਰੋਨਾ ਹੈ, ਤੁਸੀਂ ਫੋਨਾਂ ਦੀ ਗੱਲ ਕਰਦੇ ਹੈ, ਇੱਥੇ ਦੇ ਇੱਕ ਦੂਜੇ ਜਾਣਾ ਮੁਸ਼ਕਿਲ ਹੋਏ ਆ। ਮੈਨੂੰ ਤਾਂ ਲੱਗਦਾ ਜਿੱਦਾਂ ਕਰੋਨਾ ਵਿੱਚੋਂ ਨਾ ਕਿਤੇ ਫੋਨ ਵਿੱਚੋਂ ਨਾ ਕਰੋਨਾ ਟ੍ਰਾਂਸਮਿਟ ਹੋਣ ਲੱਗ ਪਵੇ, ਇਹ ਤਾਂ ਡਰ ਹੀ ਲੱਗਦਾ। ਜਿੱਦਾਂ ਹੁਣ ਮੈਂ ਤਾਂ ਹੀ ਨਹੀਂ ਇੱਦਾਂ ਹੁਣ ਗੱਲ ਕਰਦਾ ਜੀ ਤੁਹਾਡੇ ਨਾਲ, ਮੈਂ ਕਿਹਾ ਇਹ ਤਾਂ ਬਈ ਰਿਚੀ ਤੂੰ ਬੋਲਾ ਨਾ ਸਮਝਦਾਰ ਬੰਦਾ ਹੋ ਗਿਆ, ਵੀ ਤੂੰ ਸਟੋਰੀ ਸੁਣਾ ਕੋਈ। ਮੈਂ ਸਟੋਰੀ ਜੇ ਪਿੱਛੇ ਕੋਈ ਹੋਈ ਹੋਊਗੀ ਉਹ ਸੁਣਾ।
ਕੀ ਕਹਿੰਦਾ ਫਿਰ?
ਹਾਂਜੀ ਅੰਕਲ ਜੀ ਸਟੋਰੀ ਵੀ ਸੁਣਾਉਂਦੇ ਹਾਂ ਅਸੀਂ ਨਾ, ਹੁਣ ਮੈਂ ਆਪਣੇ ਦਾਦਾ ਜਿੱਦਾਂ ਟੋਨੀ ਮੈਨ ਹੀ ਇੱਦਾਂ, ਹੁਣ ਉਹਨੂੰ ਟੋਨੀ ਮੈਨ ਹੀ ਅਸੀਂ ਕਹਿੰਦੇ ਹਾਂ, ਜਿੱਦਾਂ ਮੈਂ ਹੈਗਾ ਤਾਂ ਮੇਰਾ ਦਾਦਾ ਹੀ ਉੱਦਾਂ ਵਾ, ਜਿੱਦਾਂ ਹੁਣ ਜਿੱਦਾਂ ਅੱਗੇ ਬੁੜਾ ਕਹਿੰਦੇ ਹੁੰਦੇ, ਹੁਣ ਦਾਦਾ ਕਹਿੰਦੇ ਅਸੀਂ ਉਹਨੂੰ, ਜਿੱਦਾਂ ਹੁਣ ਕਹਿੰਦੇ ਹੁਣ ਅੱਗੇ ਦੇ ਅੱਗੇ ਬੁੜਾ ਕਹਿੰਦੇ ਹੁੰਦੇ ਸੀ, ਫੇਰ ਕਹਿੰਦਾ ਪਏ, ਫੇਰ ਕਹਿੰਦੇ ਪਾਪਾ ਜੀ ਕਹਿਣ ਲੱਗ ਪਏ, ਫੇਰ ਕਹਿੰਦੇ ਹੁਣ ਡੈਡੀ ਕਹਿਣ ਲੱਗ ਪਏ, ਹੁਣ ਕਹਿੰਦੇ ਪਾਪਾ ਜੀ ਲੋਕ ਕਹਿੰਦਾ ਹੁਣ ਅਸੀਂ ਕਿਸੇ ਦੇ ਗਏ ਇੱਥੇ ਕਿਸੇ ਫੰਕਸ਼ਨ ਸੀਗਾ ਜਿੱਦਾਂ ਹੁਣ ਕਿਸੇ ਦੇ ਉੱਥੇ ਨਾ ਜਿਹੜੇ ਅਸੀਂ ਮੈਂ ਤਾਂ ਮੇਰਾ ਦਾਦਾ ਦੇ ਸ਼ੇਰ ਗਿੱਲ ਜਿਹੜਾ ਮੇਰਾ ਡੈਡੀ ਹੈ ਜਿੱਦਾਂ ਉਹ ਇਕੱਠੇ ਹੋ ਗਏ ਅਸੀਂ ਗਏ, ਤੇ ਮੇਰੀ ਜੈਨੀ ਵੀ ਜਿੱਦਾਂ ਨਾਲ ਹੀ ਸੀ, ਜਿੱਦਾਂ ਮੇਰੀ ਮੰਮੀ ਉਹ ਵੀ ਨਾਲ ਹੀ ਸੀ, ਜਿੱਦਾਂ ਅਸੀਂ ਉਹਨਾਂ ਦੇ ਘਰ ਗਏ ਕਿਸੇ ਦੇ ਘਰ ਗਏ, ਤਾਂ ਹੁਣ ਆਪਾਂ ਥੋੜ੍ਹੀ ਜਿਹੀ ਸ਼ਹਿਰੀ ਜਿਹੀ ਫੈਮਿਲੀ ਸੀ, ਜਿੱਦਾਂ ਆਪਾਂ ਸ਼ਹਿਰਾਂ ਤੋਂ ਆਏ ਹੋਣੇ, ਜਿੱਦਾਂ ਕਿਤੇ ਰਹਿੰਦੇ ਹੋਣੇ ਜਿੱਦਾਂ ਪੰਜਾਬ ਦੇ ਵਿੱਚ, ਤਾਂ ਜਿਸ ਵੇਲੇ ਅਸੀਂ ਗਏ ਤਾਂ ਪੰਜ ਛੇ ਦਾ ਬੰਦੇ ਬੈਠੇ ਉਹਨਾਂ ਦੇ, ਇੱਦਾਂ ਪਲੰਘ ਜਹਿਜ ਦੇ ਵਿੱਚ, ਕਹਿੰਦੇ ਉੱਥੇ ਪਲੰਘ ਜਹਿਜ ਦੇ ਬੰਦੇ ਬੈਠੇ, ਕੋਈ ਕੁਰਸੀਆਂ ਤੇ ਬੈਠਾ, ਕੋਈ ਪਲੰਘ ਜੇ ਬੈਠਾ, ਤੇ ਮੈਂ ਉਹ ਸਾਨੂੰ ਇੱਦਾਂ ਇੰਟਰੋਡਿਊਸ ਇੱਦਾਂ ਕਰਾਉਣ ਲੱਗ ਪਏ, ਉਹ ਕਹਿੰਦੇ ਇਹ ਸਾਡੇ ਜਿਹੜੇ ਛੋਟੇ ਜਿਹੇ ਕੱਦ ਵਾਲੇ ਆ, ਇਹ ਸਾਡੇ ਬੜਾ ਪਾਪਾ, ਇਹ ਸਾਡੇ ਬੜੇ ਪਾਪਾ ਜੀ ਹੈਗੇ ਆ, ਇਹ ਸਾਡੇ ਬੜੇ ਪਾਪਾ ਜੀ ਲੋਕ ਆ, ਇਹ ਜਿਹੜੇ ਆ ਜਿਹੜੇ ਪੱਗ ਜੇ ਟੇਢੀ ਜੀ ਬਣ ਕੇ ਬੈਠੇ ਆ, ਇਹ ਸਾਡੇ ਮੰਝਲੇ ਪਾਪਾ ਜੀ ਨੇ ਹੈਗੇ, ਤੇ ਜਿਹੜੇ ਅਜੇ ਲੰਬੇ ਜਿਹੇ ਕੱਦ ਦੇ ਆ, 6-7 ਫੁੱਟ ਦੇ ਆ, ਇਹ ਸਾਡੇ ਛੋਟੇ ਪਾਪਾ ਜੀ ਹੈਗੇ ਨੇਗੇ, ਇਹ ਜੇ ਹੋਰ ਆ ਥੱਲੇ ਬੈਠੇ ਇੱਕ ਹੋਰ ਪੰਜੇ ਦੇ, ਇਹ ਸਾਡੇ ਉਹਦੇ ਤੋਂ ਵੀ ਛੋਟੇ ਪਾਪਾ ਜੀ ਹੈਗੇ ਆ, ਤੇ ਇਹ ਜਿਹੜੇ ਹੋਰ ਬੈਠੇ ਇਹ ਗਬਲੇ ਤੋਂ ਵੀ ਛੋਟੇ ਪਾਪਾ ਜੀ ਹੈਗੇ ਆ, ਉਹਨੇ ਕਈ ਇੱਦਾਂ ਪਾਪਾ ਜੀ ਕਈ ਇੱਦਾਂ, ਤੇ ਪਾਪਾ ਜੀ ਸਾਡੇ ਛੋਟੇ ਪਾਪਾ ਜੀ, ਸਾਡੇ ਵੱਡੇ ਪਾਪਾ ਜੀ, ਸਾਡੇ ਦੂਜੇ ਪਾਪਾ ਜੀ, ਸਾਡੇ ਗਬਲੇ ਪਾਪਾ ਜੀ, ਉਹ ਟੋਨੀ ਮੈਨ ਮੈਨੂੰ ਨਾ ਮੇਰਾ ਦਾਦਾ ਹੋਜਾ ਮਾਰੀ ਜਾਵੇ, ਇੱਦਾਂ ਤੁਸੀਂ ਅਸਲੀ ਗੱਲ ਪੁੱਛ ਇਹਨੂੰ, ਉਹ ਮੈਂ ਕਿਹਾ ਉਹ ਵੀ ਪੁੱਛ ਲੈਂਦੇ ਹਾਂ, ਕੋਈ ਇਕੱਲੇ ਨਹੀਂ ਹੈਗੀ, ਪਹਿਲਾਂ ਜਿਹੜੇ ਸਮੋਸੇ ਰੱਖੇ ਹੋ ਆ, ਜਿਹੜੇ ਇਹ ਨਹੀਂ ਆ ਸਭ ਚੀਜ਼ਾਂ ਰੱਖੀਆਂ, ਜਿੱਦਾਂ ਰੱਖੀ ਹੋਈ ਪਹਿਲਾਂ ਖਾ ਲਾ, ਜੇ ਅਸਲੀ ਗੱਲ ਪੁੱਛ ਲਈ ਫਿਰ ਇਹ ਨਹੀਂ ਇਹ ਚੱਕ ਲੈਣੀ ਆ, ਫਿਰ ਜਿੱਦਾਂ ਹੀ ਜਾਊਗਾ ਭੁੱਖਾ ਹੀ ਜਾਊਗਾ, ਜਿੱਦਾਂ ਘਰ ਨੂੰ ਜਿੱਦਾਂ ਤੂੰ ਬੈਠਾ ਦੇ ਤੇ ਮੈਨੂੰ ਪਤਾ ਹੀ ਆ ਮੈਂ ਕੀ ਕਰਨਾ ਆ, ਕਹਿੰਦੇ ਉਹ ਪੁੱਛ ਲਊਗਾ ਖੀਰ ਤੇ ਜਾ ਕੇ ਖਾ ਪੀ ਤਾਂ ਲੈਣ ਦੇ, ਫਿਰ ਕਹਿੰਦੇ ਉਦੋਂ ਤੂੰ ਕੁੜੀਆਂ ਜਿਹੀਆਂ ਆ ਗਈਆਂ, ਫਿਰ ਕਹਿੰਦੇ ਇਹ ਸਾਡੀ ਮੰਝਲੀ ਫੱਟੋ ਆ, ਇਹ ਸਾਡੀ ਬੜਕਨ ਫੱਟੋ ਆ, ਇਹ ਸਾਡੀ ਛੁਟਕਨ ਪੱਠੋ ਆ, ਫਿਰ ਮੈਂ ਕਿਹਾ ਫੱਟੋ ਤਾਂ ਇੱਕੋ ਹੀ ਮਾਨ ਹੁੰਦੀ, ਤੁਹਾਡੇ ਤੇ 4-5 ਫੱਟੋਆਂ ਆ ਘਰ ਚ, ਤੁਹਾਡੀ ਪ੍ਰੋਬਲਮ ਹੁੰਦੀ ਹੋਣੀ ਜਿੱਦਾਂ ਹੁਣ, ਫਿਰ ਜੀ ਅਸੀਂ ਸਭ ਕੁਝ ਜਿੱਦਾਂ ਖਾ ਲਿਆ ਉੱਥੇ ਜੋ ਕੁਛ, ਤੇ ਫਿਰ ਕਹਿੰਦੇ ਹੁਣ ਫਿਰ ਉਹ ਜਿਹੜੀ ਮਾੜੀ ਕਹਿੰਦੇ ਅਸੀਂ ਗੱਲ ਤਾਂ ਪੁੱਛ ਵੀ ਗੱਲ ਦਾ ਕੀ ਆ, ਤੇ ਮੈਂ ਫਿਰ ਉਹਦੀ ਗੱਲ ਉੱਦਾਂ ਉਹਨਾਂ ਤਾਂ ਹੋਰ ਤਰ੍ਹਾਂ ਕਹੀ ਸੀ, ਮੈਂ ਉਹਦੇ ਰੇਡੀਓ ਤੇ ਨੀ ਤੁਹਾਨੂੰ ਸੁਣਾ ਨੀ ਸਕਦਾ, ਪਰ ਉੱਦਾਂ ਮੈਨੂੰ ਕਹਿੰਦਾ ਵੀ ਇਹਨੂੰ ਪੁੱਛ ਵੀ ਇੱਥੇ ਇਹਦੇ ਵਿੱਚ ਕਾਲੀ ਪਾਪਾ ਕਿਹੜੇ, ਜਿਹੜੀ ਤੇਰੀ ਵਾਈਫ ਸੋਰੀ ਜਿਹੜੀ ਤੇਰੀ ਮੰਮੀ ਆ ਉਹਦੇ ਹਸਬੈਂਡ ਕੌਣ ਆ, ਉਹ ਕਹਿੰਦੇ ਜੀ ਉਹ ਤਾਂ ਕਾਰਜਕਾਰੀ, ਉਹ ਤਾਂ ਬਾਹਰ ਗਏ ਉਹ ਨੌਕਰੀ ਕਰਨ, ਇਹੀ ਉਹ ਤਾਂ ਕਾਰਜ ਆਨੰਦ ਕਾਰਜ ਕੀਤੇ, ਉਹ ਤਾਂ ਕਾਰਜ ਹੀ ਕਰਦੇ
ਜਿੱਦਾਂ,
ਹਾਂਜੀ ਉਹ ਕਾਰਜ ਕਰਨ ਬਾਹਰ ਗਏ ਉਹ ਆ, ਤੇ ਮੈਂ ਕਿਹਾ ਇਹ ਤਾਂ ਬਸ ਠੀਕ ਹੀ ਆ, ਉੱਥੇ ਮੈਨੂੰ ਹੋਰ ਕੁਛ ਕਹਿੰਦਾ ਸੀ, ਮੈਂ ਉਹ ਸੁਣਾ ਨੀ, ਮੈਂ ਦੱਸ ਸਕਦਾ ਜਿੱਦਾਂ ਤੁਸੀਂ ਵੀ ਰੇਡੀਓ ਦੀ ਗੱਲਾਂ ਹੀ ਸੁਣਾਉਣੀ ਆ, ਫਿਰ ਅਮਨਦੀਪ ਨੂੰ ਚੁੱਪ ਚੁੱਪੀ ਤੇ ਇਸ ਵੇਲੇ ਦੱਸ ਦਿਓ ਜੋ ਕਹਿੰਦਾ ਸੀ, ਮੈਂ ਚੱਲ ਮੈਂ ਕਿਹਾ ਤੂੰ ਦੱਸ ਹੀ ਦੋ, ਮੈਂ ਕਿਹਾ ਚੱਲ ਪਏ ਮੈਂ ਉਹਨੂੰ ਦੱਸ ਦਊਂਗਾ, ਏਦਾਂ ਤਾਂ ਕਹਿੰਦਾ ਸਾਨੂੰ ਉੱਥੇ ਜਿੱਦਾਂ ਹੋਈ ਆ, ਜਿੱਦਾਂ ਹੁਣ ਪਹਿਲਾਂ ਜਿੱਦਾਂ ਹੁਣ ਪੰਜਾਬ 'ਚ ਕਹਿੰਦੇ ਹੁੰਦੇ ਸੀ ਜਦੋਂ ਕੋਈ, ਫਿਰ ਏਦਾਂ ਵੀ ਕਹੋ ਤਾਂ ਤਾਇਆ ਆ, ਇਹ ਮੇਰਾ ਚਾਚਾ ਆ, ਇਹ ਮੇਰਾ ਇੱਦਾਂ ਬਗਬਲਾ ਚਾਚਾ, ਇੱਦਾਂ ਨੀ ਕਹਿਣਾ ਪਾਪਾ ਜੀ ਲੋਕ ਇੱਦਾਂ ਹੁੰਦੀ ਗਈ, ਕਹਿੰਦਾ ਫਿਰ ਮੈਨੂੰ ਬੜੀ ਖੇਡ ਆਈ, ਕਹਿੰਦਾ ਉਹਨਾਂ ਤੋਂ ਵੀ ਨਹੀਂ ਤਾਂ ਰਿਸ਼ਤਿਆਂ ਨੂੰ ਬਦਲ ਕੇ ਰੱਖਦਾ, ਪਾਪਾ ਜੀ ਹੋ ਜਾਂਦੀ ਆ, ਫਿਰ ਤਾਇਆ ਚਾਚੇ ਤਾਂ ਉੱਥੇ ਵਿੱਚੋਂ ਉਡਾਏ ਦਿੱਤੇ ਜਿੱਦਾਂ ਹੀ ਨੀ, ਇੱਦਾਂ ਮੈਨੂੰ ਉੱਦਾਂ ਕਲਚਰ ਵਾਲੇ ਵੀ ਮੈਨੂੰ ਬੜਾ ਫਿਕਰ ਹੀ ਆ, ਜਿੱਦਾਂ ਹੁਣ
ਨਹੀਂ ਫਿਰ
ਮੇਰਾ ਇੱਕ ਟੀਚਰ ਆ, ਕਹਿੰਦਾ ਇੱਕ ਮੇਰਾ ਟੀਚਰ ਆ, ਉਹਦਾ ਨਾਮ ਉਹਦਾ ਉਹ ਮਕਾਰ, ਉਹ ਮਕਾਰ ਕਹਿੰਦੇ ਮਿਸਟਰ ਮਕਾਰ, ਉਹ ਹੈਗਾ ਮਿਸਟਰ ਮਕਾਰ ਵੀ ਇੱਦਾਂ ਸੋਹਣੀਆਂ ਸੁਣਾ ਹੁੰਦਾ, ਮੈਂ ਕਿਹਾ ਮਿਸਟਰ ਮਕਾਰ ਕੀ ਆ ਉਹ, ਫਿਰ ਮੈਨੂੰ ਪਤਾ ਲੱਗਾ ਵੀ ਮਿਸਟਰ ਮੱਕੜ ਕਹਿੰਦਾ ਇਹ, ਉਹਨੂੰ ਇੰਗਲਿਸ਼ ਮਕਾਰੇ ਕਹਿੰਦੇ ਹੁਣ ਇੱਦਾਂ,
ਠੀਕ ਹੈ, ਇੱਦਾਂ ਤਾਂ ਬਹੁਤ ਨਾਮ ਚੇਂਜ ਹੋ ਜਾਂਦੇ ਆ। ਸੋ ਵਧੀਆ ਗੱਲ ਸੁਣਾਈ ਵੀ ਜਿਹੜੇ ਰਿਸ਼ਤੇ ਆ ਨਾ, ਜਿੱਦਾਂ ਉਹ ਅਸੀਂ ਕਹਿੰਦੇ ਜੀ ਵੱਡਾ ਪਾਪਾ ਏ ਛੋਟਾ ਪਾਪਾ ਏ ਤਾਂ ਤੇ ਇਹਦੇ ਨਾਲੋਂ ਤਾਂ ਸਾਡੇ ਆਪਣੇ
ਇਹਦਾ ਪਰਿਵਾਰਾਂ ਵਿੱਚ ਮਤੀ
ਹਾਂ
ਪਰਿਵਾਰਾਂ ਵਿੱਚ ਇੱਦਾਂ ਇਹ ਸਾਡੇ ਬੜੇ ਪਾਪਾ ਜੀ ਨੇ ਹੈਗੇ ਇਹ ਸਾਡੇ ਛੋਟੇ ਪਾਪਾ ਜੀ ਨੀ ਹੈਗੇ ਇਹ ਸਾਡੇ ਮੰਝਲੇ ਪਾਪਾ ਜੀ ਨੀ ਹੈਗੇ ਇਹ ਸਭ ਤੋਂ ਛੋਟੇ ਪਾਪਾ ਜੀ ਨੀ ਹੈਗੇ ਇਹ ਟਿੱਕੀ ਠੋਕ ਪਾਪਾ ਜੀ ਨੇ ਟਿੱਕੀਆਂ ਹੀ ਖਾਂਦੇ ਆ ਉਹ ਪਾਪਾ ਜੀ ਨੀ ਹੈਗੇ ਭਾਈ ਏਦਾਂ ਦੀਆਂ ਗੱਲਾਂ ਵੀ ਸਿੱਧੇ ਕਹੋ ਵੀ ਮੇਰਾ ਤਾਇਆ ਆ ਮੇਰਾ ਮਾਸੜ ਆ ਮੇਰਾ ਫੁੱਫੜ ਆ ਮੇਰਾ ਆਹ ਸਭ ਕੁਛ ਆ ਇੱਦਾਂ ਕਹੋ ਤਾਂ ਮੇਰਾ ਇਹ ਮੇਰਾ ਡੈਡੀ ਆ ਇਹ ਜਿੱਦਾਂ ਅੱਗੇ ਪਹਿਲਾਂ ਕਹਿੰਦੇ ਹੁੰਦੇ ਸਾਡੇ ਜ਼ਮਾਨੇ ਚ ਅਮਨਦੀਪ ਜੇ ਸਕੂਲੇ ਜਾਣਾ ਨਾ ਤੇ ਕੋਈ ਗਲਤੀ ਕਰਨੀ ਛੱਲੀਆਂ ਭੰਨ ਲੈਣੀਆਂ ਨਿੰਬੂ ਤੋੜ ਲੈਣੇ ਇੱਦਾਂ ਜਾਂ ਸੰਤਰੇ ਤੋੜ ਲੈਣੇ ਤਾਂ ਮਾਸਟਰ ਨੇ ਸਾਨੂੰ ਕਹਿਣਾ ਟੀਚਰ ਨੇ ਸਾਡੇ ਨੇ ਆਪਣੇ ਬੁੜੇ ਨੂੰ ਬੁਲਾ ਕੇ ਲੈ ਆਈ ਓਏ ਜੇ ਬੁੜਾ ਨਾ ਤਾਂ ਬੁੜੀ ਨੂੰ ਸੱਦ ਕੇ ਤੇਰੀ ਸ਼ਿਕਾਇਤਾਂ ਬਹੁਤ ਆਉਣੀਆਂ ਤੂੰ ਨਾ ਚਾਰ ਤਾਂ ਥੱਪੜ ਮਾਰਦੇ ਨੇ ਫਿਰ ਉਹ ਤੋਂ ਬਾਅਦ ਥੋੜਾ ਜ਼ਮਾਨਾ ਸੁਧਰ ਗਿਆ ਫਿਰ ਕਹਿਣ ਆਪਾਂ ਏਦਾਂ ਕਰੀ ਓਏ ਜੇ ਤੂੰ ਤੂੰ ਆਪਣੇ ਪਾਪੇ ਨੂੰ ਸੱਦ ਕੇ ਲਿਆਈ ਉਹ ਬੁੜੇ ਤਾਂ ਪਾਪੇ ਤੇ ਆ ਗਏ ਤੇ ਜੇ ਫਿਰ ਥੋੜਾ ਹੋਰ ਸੁਧਾਰ ਹੋ ਗਿਆ ਫਿਰ ਥੋੜਾ ਜਿਹਾ ਸੁਧਾਰ ਹੋ ਗਿਆ ਫਿਰ ਡੈਡੀ ਨੂੰ ਲੈ ਕੇ ਆਈ ਓਏ ਉਹ ਡੈਡੀ ਤੇ ਆ ਗਏ ਉਹ ਡੈਡੀ ਤੋਂ ਬਾਅਦ ਨਹੀਂ ਉਹਦੇ ਵਿੱਚ ਵੀ ਪਿਤਾ ਜੀ ਆ ਗਏ ਸੀ
ਪਿਤਾ
ਜੀ ਨੂੰ ਬੁਲਾ ਕੇ ਲਈ ਫਿਰ ਡੈਡੀ ਤੇ ਆ ਗਏ ਹੁਣ ਪਤਾ ਨੀ ਅੱਗੇ ਕੀ ਆਊਗਾ ਨਵੀਂ ਕੋਨਸੈਪਟ ਕੀ ਆਊਗੀ ਕੁਝ ਕਰ ਸਕਦੇ ਦਿਮਾਗ ਦੇ ਵਿਅਕਤੀ ਆ
ਹੁਣ ਕਹਿਣਾ ਜੀ ਪਾਪਾ ਜੀ ਪਾਪਾ ਜੀ ਨੂੰ ਲੈ ਗਏ ਪਾਪਾ ਜੀ ਤਾਂ ਹੈ ਨੀ ਜੀ ਹੋਰ ਕੌਣ ਘਰ ਚ ਮੇਰੇ ਜੀ ਛੋਟੇ ਪਾਪਾ ਜੀ ਅੱਛਾ ਇਹ ਵੀ ਹੁੰਦੇ ਆ ਛੋਟੇ ਵੱਡੇ ਵੀ ਹੁੰਦੇ ਹਰ ਰਿਸ਼ਤੇ ਦਾ ਨਾਮ ਹੈ ਤੇ ਆਪਾਂ ਨੂੰ ਵੈਸੇ ਇਹੀ ਲੈਣਾ ਇੱਕ ਨਾ ਭਾਜੀ ਗੱਲ ਇਹ ਆ ਵੀ ਘਰ ਦੇ ਵਿੱਚ ਨਾ ਲੇਡੀਜ਼ ਕਾਫੀ ਇਨਫਲੂਐਂਸ ਕਰਦੀਆਂ ਵੀ ਕਿੱਦਾਂ ਕਿਹਨੂੰ ਬੁਲਾਉਣਾ ਕਿਉਂਕਿ ਬੱਚੇ ਨੇ ਤਾਂ ਉਹੀ ਕਰਨਾ ਜੋ ਲੇਡੀਜ਼ ਨੇ ਦੱਸਣਾ ਅਸਲ ਦੇ ਵਿੱਚ ਕੀ ਹੈ ਕਿ ਮੰਨ ਲਓ ਅਸੀਂ ਹੁਣ ਪੋਤੇ ਪੋਤੀਆਂ ਵਾਲੇ ਹੋਣ ਵਾਲੇ ਹਾਂ ਫੋਰ ਐਗਜ਼ਾਮਪਲ ਤੁਸੀਂ ਵੀ ਹੈਗੇ ਆ ਨਾਨੇ ਬਣੇ ਹੋਏ ਆ ਤੇ ਜੇ ਹੁਣ ਭਾਬੀ ਜੀ ਕਹਿਣ ਲੱਗ ਪੈਣ ਤੁਹਾਡੇ ਦੋਹਤੇ ਨੂੰ ਠੀਕ ਹੈ ਜਾਂ ਮੇਰੇ ਕੋਈ ਪੋਤੇ ਪੋਤੀ ਨੂੰ ਤੇ ਉਹ ਅਸਲ ਦੇ ਵਿੱਚ ਤੁਸੀਂ ਬੁੱਢੇ ਨਹੀਂ ਹੋਣਾ ਚਾਹੁੰਦੇ ਜੇ ਨਾ ਤੁਸੀਂ ਕਹੋ ਵੀ ਤੁਹਾਡਾ ਦੋਹਤਾ ਤੁਹਾਨੂੰ ਨਾਨਾ ਕਹੇ ਤਾਂ ਨਾਨੀ ਕਹੇ ਜਾਂ ਤੁਹਾਡਾ ਪੋਤਾ ਤੁਹਾਨੂੰ ਦਾਦਾ ਕਹੇ ਦਾਦੀ ਕਹੇ ਤੁਹਾਨੂੰ ਏਦਾਂ ਲੱਗਣਾ ਵੀ ਅਸੀਂ ਵੱਡੇ ਹੋ ਗਏ ਖਾਸ ਕਰਕੇ ਔਰਤਾਂ ਨੂੰ ਏਦਾਂ ਲੱਗਦਾ ਵੀ ਸਾਨੂੰ ਕੋਈ ਦਾਦੀ ਨਾ ਕਹੇ ਸਾਨੂੰ ਤੁਸੀਂ ਜਵਾਨ ਹੈ ਜੀ ਚਲੋ ਐਨੀ ਵੇ ਫਿਟਨੈਸ ਲੈਵਲ ਹੁੰਦੇ ਆ ਤੇ ਉਹ ਦਾਦੀਆਂ ਦੀ ਜਿਹੜੀ ਇਮੇਜ ਹੈ ਨਾ ਉਹ ਚਿੱਟੀ ਚੁੰਨੀ ਹਨਾ ਚਿੱਟੇ ਬਾਲ ਚਿੱਟੇ ਸੂਟ ਹਲਕੇ ਰੰਗ ਦੇ ਉਹ ਇਹ ਇਮੇਜ ਹੁੰਦੀ ਆ ਦਾਦੀ ਦੀ ਇੱਕ ਚਲੋ ਪਿਓਰ ਇਮੇਜ ਆ ਤੇ ਲੇਡੀਜ਼ ਜਿਹੜੀਆਂ ਨਾ ਇਹ ਇੱਥੇ ਇਹ ਕਹਾਣ ਦੇ ਮਤਲਬ ਬਹੁਤਾ ਹੱਕ ਚ ਨਹੀਂ ਹੁੰਦੀਆਂ ਵੀ ਸਾਨੂੰ ਦਾਦੀ ਕਵੇ ਤਾਂ ਅਸੀਂ ਤਾਂ ਬੁੱਢੀਆਂ ਲੱਗਣਾ ਉਹ ਫਿਰ ਨਾ ਬੱਚਿਆਂ ਨੂੰ ਸਿਖਾ ਦਿੰਦੀਆਂ ਨਹੀਂ 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 ਤੁਸੀਂ ਨਾ ਮੈਨੂੰ ਛੋਟੀ ਮੰਮੀ ਇਹ ਛੋਟੀ ਮੰਮੀ ਆ ਮੈਂ ਵੱਡੀ ਮੰਮੀ
ਇਹ ਵੱਡੀ ਮੰਮੀ ਨੇ ਹੈਗੇ ਇਹ ਗਬਲੇ ਵਾਲੇ ਨੇ
ਗਬਲੇ ਵਾਲੇ ਮੰਮੀ
ਛੋਟੇ ਤੇ ਛੋਟੇ ਵਾਲੇ ਨੇ
ਹੈਗੇ ਅਸਲ ਚ ਬੱਚੇ ਦਾ ਕਸੂਰ ਨਹੀਂ ਹੁੰਦਾ ਕਸੂਰ ਹੈਗਾ ਕਿ ਅਸੀਂ ਨੀ ਉਹ ਰਿਸ਼ਤਾ ਬਣਾਉਣਾ ਚਾਹੁੰਦੇ ਜਾਂ ਦੱਸਣਾ ਚਾਹੁੰਦੇ ਜੋ ਅਸੀਂ ਹੈਗੇ ਹਾਂ ਅਸੀਂ ਬੱਚੇ ਨੂੰ ਮਿਸਲੀਡ ਕਰ ਰਹੇ ਹੁੰਦੇ ਹਾਂ ਕਿ ਦੇਖੋ ਹੈਗੇ ਤਾਂ ਜੇ ਸਾਡਾ ਕੋਈ ਪੋਤਾ ਆ ਤੁਹਾਡਾ ਕੋਈ ਪੋਤਾ ਹੈ ਤਾਂ ਅਸੀਂ ਹੈਗੇ ਤਾਂ ਉਹਦੇ ਦਾਦੇ ਹੀ ਆ ਨਾ ਜਿਹੜੀ ਦਾਦੀ ਆ ਤਾਂ ਦਾਦੀ ਆ ਜੇ ਹੁਣ ਤੁਸੀਂ
ਬਾਬਾ ਬਾਬਾ
ਹਨਾ ਵਾਈ ਨਾਟ ਤੇ ਹੁਣ ਜਿੱਦਾਂ ਸਾਡੀ ਮਾਂ ਆ ਹਨਾ ਮਤਲਬ ਮੇਰੇ ਮਦਰ ਆ ਹਨਾ ਸਾਡੇ ਮੇਰੇ ਬੱਚੇ ਉਹਨੂੰ ਮਾਂ ਕਹਿੰਦੇ ਆ ਉਹਨੂੰ ਬੜਾ ਚੰਗਾ ਲੱਗਦਾ ਹੈ ਹਨਾ ਮਾਂ ਕਹਿਣਾ ਤੇ ਸਾਡੇ ਜਿਹੜੇ ਤਾਇਆ ਜੀ ਆ ਉਹਦੇ ਸਾਰੇ ਪੋਤੇ ਪੋਤੀ ਆ ਉਹਨਾਂ ਨੂੰ ਬਾਬਾ ਜੀ ਕਹਿੰਦੇ ਆ ਫਰੋਮ ਡੇ ਵਨ ਹਨਾ ਤੇ ਸਾਡੀ ਤਾਈ ਨੂੰ ਬੀਬੀ ਜੀ ਕਹਿੰਦੇ ਸੀਗੇ ਇੰਗਲੈਂਡ ਵਾਲੇ ਉਹਨਾਂ ਦੇ ਪੋਤੇ ਪੋਤੀਆਂ ਉਹਨਾਂ ਨੂੰ ਬਾਬਾ ਜੀ ਤੇ ਬੀਬੀ ਜੀ ਕਹਿੰਦੇ ਹੁੰਦੇ ਸੀਗੇ ਸਾਡੀ ਤਾਈ ਨੂੰ ਸੋ ਇਹਦੇ ਵਿੱਚ ਕੋਈ ਸ਼ਰਮ ਨੀ ਆਉਣੀ ਚਾਹੀਦੀ ਸਾਨੂੰ ਕੋਈ ਸਾਨੂੰ ਇੱਦਾਂ ਨੀ ਆਉਣੀ ਚਾਹੀਦੀ ਕਿ ਜੇ ਹੁਣ ਮੰਨ ਲਓ ਮੈਂ ਇਸ ਵੇਲੇ ਮੇਰੀ ਏਜ 47-48 ਹੈ ਮੈਂ ਪੋਤੇ ਪੋਤੀ ਵਾਲਾ ਹੋ ਗਿਆ ਠੀਕ ਹੈ ਆਈ ਸ਼ੁੱਡ ਬੀ ਪ੍ਰਾਊਡ ਕਿ ਮੈਂ ਦਾਦਾ ਬਣਿਆ ਆ ਜਾਂ ਮੈਂ ਦਾਦੀ ਸਾਡੀ ਮੇਰੀ ਵਾਈਫ ਦਾਦੀ ਆ ਸ਼ੀ ਸ਼ੁੱਡ ਬੀ ਪ੍ਰਾਊਡ ਠੀਕ ਹੈ ਇਹਦੇ ਵਿੱਚ ਨਾ ਇੱਕ ਜਿਹੜਾ ਫੋਬੀਆ ਆ ਇੱਕ ਕੰਪਲੈਕਸ ਹੋ ਜਾਂਦਾ ਲੇਡੀਜ਼ ਅਤੇ ਬੰਦਿਆਂ ਨੂੰ ਕਿ ਜੇ ਪਬਲਿਕ ਦੇ ਵਿੱਚ ਸਾਨੂੰ ਅਸੀਂ ਤਾਂ ਪ੍ਰਟੈਂਡ ਕਰ ਰਹੇ ਹਾਂ ਅਸੀਂ ਹਜੇ 35-36 ਸਾਲਾਂ ਦੇ ਹਨ ਲੇਡੀਜ਼ 21 ਸਾਲ ਜੇ ਕੋਈ ਆ ਕੇ ਬੱਚਾ ਸਾਨੂੰ ਹਨਾ ਸਾਡਾ ਹੀ ਪੋਤਾ ਕਹਿ ਦੇਵੇ ਹਨਾ ਬਾਬਾ ਜੀ ਬੀਬੀ ਜੀ ਆ ਜਾਓ ਲੋਕ ਕੀ ਕਹਿਣਗੇ ਵੀ ਇਹਦੀ ਇੰਨੀ ਉਮਰ ਹੈ, ਹਾਏ ਹਾਏ ਹਾਏ, ਇਹਦੇ ਇਹਦੇ ਤਾਂ ਇਹ ਤਾਂ ਪੋਤੇ ਪੋਤੀਆਂ ਵਾਲੀ ਆ, ਇਹ ਬਣਦੀ ਕੁੜੀ ਜਿਹੀ ਆ।
ਮੇਰਾ ਜਿਹੜਾ ਸੁਨਹਿਰੀ ਜੈਲੋ ਸੂਟ ਪਾਇਆ ਤਾਂ ਫਿੱਕਾ ਹੀ ਪੈ ਗਿਆ।
ਆਹੋ, ਉਹ ਗੱਲ ਇਹ ਫੈਸ਼ਨ ਦੇ ਵਜੋਂ ਹੋਈ ਆ, ਜਿਹੜਾ ਮਾਡਰਨਿਟੀ ਦੀ ਇਹ ਵਿੱਚ ਹੋਰ ਕੁਛ ਨਹੀਂ ਹੈਗਾ। ਹੁਣ ਦੇਖੋ ਉੱਧਰ ਆਪਣੇ ਬਲਦੇਵ ਨਿੱਜਰ ਭਾਜੀ ਸਾਨੂੰ ਸੁਣ ਰਹੇ ਆ ਬ੍ਰਿਸਬੇਨ ਤੋਂ, ਹੈ ਨਾ, ਤੇ ਉਹ ਵੀ ਮੈਰੀ ਕ੍ਰਿਸਮਸ ਕਹਿ ਰਹੇ ਨੇ, ਕਹਿੰਦੇ ਵੀਰੇ ਸਿਰਾ ਹੀ ਲਾ ਤਾ ਪਾਪਾ ਜੀ, ਬੈਸਟ ਟਿੱਕੀ ਠੋਕ ਪਾਪਾ ਜੀ। ਮੈਨੂੰ ਯਾਦ ਹੈ ਇਹ ਇਹਨਾਂ ਦੇ ਅਸੀਂ ਘਰ ਗਏ, ਇਹ ਵੀ ਪੋਤੇ ਪੋਤੀਆਂ ਵਾਲੇ, ਦੋਤੇ ਦੋਤੀਆਂ, ਉਹ ਇਹਨਾਂ ਨੂੰ ਬਾਬਾ ਜੀ ਕਹਿੰਦੇ ਆ, ਹੈ ਨਾ, ਤੇ ਕਦੇ ਗੋਦ ਚ ਬਹਿੰਦੇ ਨਿਆਣੇ, ਕਦੇ ਆ ਬਾਬਾ ਜੀ ਚੱਲੀਏ ਐ ਚੱਲੀਏ, ਹਨਾ, ਇਹ ਵੀ ਕਹਿੰਦੇ ਚਲੋ ਪੁੱਤੇ, ਮਤਲਬ ਇਹ ਪਟੈਂਡ ਨਹੀਂ ਕਰਦੇ ਘਰ ਦੇ ਵਿੱਚ, ਪਟੈਂਡ ਨਹੀਂ ਕਰਦੇ ਕਿ ਮੈਂ ਤੋਂ ਸਿਆਣਾ ਨਹੀਂ, ਮੈਂ ਇਹ ਕਰਦੇ ਆ ਵੀ ਮੈਂ ਸਿਆਣਾ ਆ, ਪਰ ਬਾਹਰ ਜਦੋਂ ਆਉਂਦੇ ਆ ਨਾ ਸਾਡੇ ਵਰਗੇ, ਜਦੋਂ ਸਾਡੇ ਅਸੀਂ ਨਨਕਾਣਾ ਸਾਹਿਬ ਗਏ ਸੀ ਪਿਛਲੀ ਵਾਰੀ ਇਕੱਠੇ ਹੀ 15-20 ਦਿਨ ਇਕੱਠੇ, ਤਾਂ ਦਿਲ ਇਹਨਾਂ ਦਾ ਹਜੇ ਜਵਾਨ ਹੈ, ਇਹਨਾਂ ਨੂੰ ਇਹ ਬੜੇ ਫਿੱਟ ਨੇ, ਗਾਉਂਦੇ ਨੇ, ਕਬੱਡੀ ਦੇ ਜ਼ਬਰਦਸਤ ਪਲੇਅਰ ਰਹੇ ਨੇ, ਪਰ ਫਿੱਟ ਹੈ, ਇਹਨਾਂ ਨੂੰ ਕੋਈ ਫੋਬੀਆ ਨਹੀਂ ਵੀ ਮੈਨੂੰ ਮੇਰੇ ਪੋਤੇ ਪੋਤੀਆਂ ਬਾਬਾ ਕਹਿਣ ਦੇ ਗਏ, ਅਮਨਦੀਪ ਕੀ ਸੋਚੂਗਾ ਲੈ ਵੀ ਇਹਦੀ ਇੰਨੀ ਉਮਰ, ਹੈ ਨਾ, ਸਾਡਾ ਇਹਦੇ ਨਾਲ ਦੱਸਾਂ ਕਿ ਸਤਿਕਾਰ ਵੱਧਦਾ, ਹੈ ਨਾ, ਅਤੇ ਬਹੁਤ ਵਧੀਆ ਮਤਲਬ ਨਿੱਜਰ ਭਾਜੀ। ਤੇ ਇੱਧਰ ਮਨਜਿੰਦਰ ਹੇਰ ਵੀ ਜੁੜੇ ਹੋਏ ਨੇ ਬ੍ਰਿਸਬੇਨ ਤੋਂ, ਉਹ ਵੀ ਮੈਸੇਜ ਭੇਜ ਰਹੇ ਨੇ, ਕਹਿੰਦੇ ਭਾਜੀ ਆਹ ਜਿਹੜੇ ਸਟੋਰੀ ਸੁਣਾ ਰਹੇ ਨੇ ਭਾਜੀ, ਇਹਨਾਂ ਦੀ ਜਿਹੜੀ ਕਹਿੰਦੇ ਆਵਾਜ਼ ਕੱਢ ਰਹੇ ਨੇ, ਇਹ ਤਾਂ ਕਹਿੰਦੇ ਟਾਂਡੀ ਮੰਗਤਾ ਲੱਗਦਾ ਕੈਨੇਡਾ ਵਾਲਾ, ਉਹਦੀ ਆਵਾਜ਼ ਇੱਦਾਂ ਕੱਢਦੇ ਹੁੰਦੇ। ਇਹ ਨਵਾਂ ਕਰੈਕਟਰ ਤੁਸੀਂ ਬਣਾ ਦਿੱਤਾ ਜੀ, ਇਹ ਸਾਡੇ ਅਮਰੀਕ ਫਲੋਰਾ ਭਾਜੀ ਨੇ, ਇਕੋਨਮੀ ਦੇ ਟੀਚਰ ਨੇ, ਇਹ ਰਿੱਕੀ ਇਹਨਾਂ ਦਾ ਮਿੱਤਰ ਦਾ ਮੁੰਡਾ ਆ, ਤੇ ਉਹਦੀ ਗੱਲ ਸੁਣਾਉਂਦੇ ਹੁੰਦੇ ਆ ਇਹ, ਉਹ ਐਕਸੈਂਟ ਉੱਦਾਂ ਦਾ ਬਣਾ ਕੇ, ਕਿਉਂਕਿ ਉਹ ਫਿਰ ਜਿੱਦਾਂ ਇੰਗਲੈਂਡ ਦੀਆਂ ਕਈ ਗੱਲਾਂ ਹੈ ਨਾ, ਉਹ ਭਾਜੀ ਰਿੱਕੀ ਦੀ ਗੱਲ ਉਹ ਬੜੀ ਮਸ਼ਹੂਰ ਹੈ ਵੀ, ਰਿੱਕੀ ਤੂੰ ਸਮਝ ਲੈਣਾ, ਉਹ ਅੰਕਲ ਜੀ ਮੈਂ ਅੰਡਰਸਟੈਂਡ ਕਰ ਲੈਂਦਾ ਪੰਜਾਬੀ ਪਰ ਮੈਨੂੰ ਸਮਝ ਨਹੀਂ ਆਉਂਦੀ। ਇਹ ਗੱਲ ਬਹੁਤ ਮਸ਼ਹੂਰ,
ਉਹਦਾ ਮੈਂ ਪ੍ਰੋਫੈਸਰ ਬਣਨਾ ਪੰਜਾਬੀ ਦਾ,
ਉਹਨੇ ਪੰਜਾਬੀ ਦਾ ਪ੍ਰੋਫੈਸਰ ਬਣਨਾ। ਖੈਰ ਅਮਰੀਕ ਭਾਜੀ, ਆਪਾਂ ਚਲੋ ਇਹ ਗੱਲ ਕਰਦੇ ਹਾਂ ਕਿ ਜਿੱਦਾਂ ਤੁਸੀਂ ਇਹ ਗੱਲ 'ਚੋਂ ਅਰਕ ਕੱਢਿਆ ਵੀ ਜਿਹੜੇ ਬਈ ਸਾਡੀ ਏਜ ਦੇ ਆ, ਜਾਂ ਜਿਹੜੇ ਨੌਜਵਾਨ ਵੀ ਜਿਹਨਾਂ ਦੇ ਹੁਣ ਬੇਬੀ ਹੋ ਰਹੇ ਨੇ ਜਾਂ ਉਹ ਆਪਣੇ ਪਰਿਵਾਰ 'ਚ ਵਾਧਾ ਕਰ ਰਹੇ ਨੇ, ਤਾਂ ਉਹਨਾਂ ਨੂੰ ਇਹ ਗੱਲ ਆਪਾਂ ਜ਼ਰੂਰ ਸਿਖਾ ਲੈਣੀ ਆ ਕਿ ਅੰਕਲ ਆਂਟੀਆਂ ਦਾ ਦੌਰ ਜਿਹੜਾ ਆ ਉਹ ਲੰਘ ਚੁੱਕਾ ਆ। ਹੁਣ ਮਤਲਬ ਦੋ ਹੀ ਰਿਸ਼ਤੇ ਨਹੀਂ ਹੁੰਦੇ, ਇੱਕ ਅੰਕਲ ਅਤੇ ਇੱਕ ਆਂਟੀ, ਸਾਡੇ ਰਿਸ਼ਤਿਆਂ 'ਚ ਬਹੁਤ ਵੰਨਗੀਆਂ ਆ ਇਹ ਆਪਣੇ। ਜਿੱਦਾਂ ਹੁਣ ਇੱਥੇ ਨੌਜਵਾਨ ਆਉਂਦੇ ਨੇ ਭਾਜੀ, ਵੀ ਚਲੋ ਉਹਨਾਂ ਦਾ ਆਪਣਾ ਸਰਕਲ ਹੁੰਦਾ, 15-20 ਨੌਜਵਾਨ ਇੱਕ ਦੂਜੇ ਨੂੰ ਜਾਣਦੇ ਹੁੰਦੇ, ਚਾਹੇ ਰਿਸ਼ਤੇਦਾਰੀ 'ਚ ਹੋਵੇ ਚਾਹੇ ਵੈਸੇ ਹੀ ਇਕੱਠੇ ਪੜ੍ਹੇ ਹੋਣ ਕਿਤੇ, ਤਾਂ ਮੈਂ ਤਾਂ ਇਹ ਕਹਿੰਦਾ ਕਿ ਉਹ ਆਪੇ ਡਿਸਾਈਡ ਕਰ ਲੈਣ ਵੀ ਦੇਖੋ ਹਾਣ ਮੰਗਲ ਹੁੰਦਾ, ਕੋਈ 2 ਮਹੀਨੇ ਵੱਡਾ ਹੁੰਦਾ, ਕੋਈ 2 ਮਹੀਨੇ ਛੋਟਾ ਹੁੰਦਾ ਆ, ਪਤਾ ਹੀ ਹੁੰਦਾ ਬਰਥਡੇ ਦਾ ਡੇਟ, ਉਹ ਆਪੇ ਕਹਿ ਦੇਣ ਵੀ ਆਹ ਤੇਰਾ ਚਾਚਾ ਆ ਅਤੇ ਆਹ ਤੇਰਾ ਹੈਗਾ ਤਾਇਆ, ਆਹ ਹੈਗੀ ਤੇਰੀ ਤਾਈ ਅਤੇ ਆਹ ਹੈਗੀ ਤੇਰਾ ਤੇਰੀ ਚਾਚੀ, ਆਪਣੇ ਆਪ ਡਿਸਾਈਡ ਕਰ ਲੈਣ। ਹੁਣ ਸਾਡੇ ਆਣ ਮੰਗਲ 'ਚ ਕੀ ਹੈ, ਸਾਡਾ ਜਿਹੜਾ ਗਰੁੱਪ ਸੀ ਜਿਹੜਾ ਅਸੀਂ 10ਵੀਂ ਦੇ ਵਿੱਚ ਅਸੀਂ ਪੜ੍ਹੇ ਸੀਗੇ, 10ਵੀਂ ਤੱਕ ਇਕੱਠੇ ਸਾਡੇ, ਅਸੀਂ ਸਾਰੇ ਇੱਕ ਗਰੁੱਪ ਦੇ ਵਿੱਚ ਅਸੀਂ ਜਾਣਦੇ ਹਾਂ, ਅਸੀਂ ਇੱਕ ਦੂਜੇ ਦੇ ਵਿਆਹ ਸ਼ਾਦੀਆਂ 'ਤੇ ਵੀ ਜਾਂਦੇ ਹਾਂ, ਮਿਲਣ ਵਰਤਣ ਵੀ ਹੈਗਾ ਆ, ਹਾਲ ਚਾਲ ਵੀ ਪੁੱਛਦੇ ਹਾਂ, ਅਸੀਂ ਹੈਗੇ ਹਾਂ 40-50 ਮਤਲਬ ਜਿਹੜੇ ਮੁੰਡੇ ਕੁੜੀਆਂ ਜਿਹੜੇ ਉਦੋਂ ਪੜ੍ਹਦੇ ਹੁੰਦੇ ਸੀ, ਹੁਣ ਤਾਂ ਨਹੀਂ ਮੁੰਡੇ ਰਹੇ, ਪਰ ਅਸੀਂ ਇਹ ਫੈਸਲਾ ਕੀਤਾ ਹੋਇਆ ਜਦੋਂ ਬੈਠਦੇ ਹਾਂ ਕਿ ਅਸੀਂ ਡੇਟ ਆਫ ਬਰਥ ਸਾਰਿਆਂ ਨੂੰ ਪਤਾ ਹੀ ਆ, ਦੋ ਸਾਲ ਦੇ ਵਿੱਚ ਸਾਰਿਆਂ ਦਾ ਹੈਗਾ ਆ, ਅਤੇ ਅਸੀਂ ਇਹ ਫੈਸਲਾ ਕੀਤਾ ਹੋਇਆ ਕਿ ਆਹ ਚਾਚਾ ਆ ਅਤੇ ਇਹ ਤਾਇਆ ਆ। ਮੇਰਾ ਇੱਕ ਜਿਗਰੀ ਦੋਸਤ ਬਹੁਤ ਜਿਹੜਾ ਬੈਸਟ ਫਰੈਂਡ ਆ, ਉਹ ਮੈਥੋਂ 3 ਕੁ ਮਹੀਨੇ ਵੱਡਾ ਆ, ਠੀਕ ਹੈ, ਮੇਰੇ ਨਿਆਣੇ ਉਹਨੂੰ ਤਾਇਆ ਕਹਿੰਦੇ, ਮੈਂ ਉਹਨੂੰ ਦੱਸਿਆ ਵੀ ਮੇਰੇ ਤੋਂ 3 ਮਹੀਨੇ ਵੱਡਾ ਹੈ ਅਤੇ ਇਹਨੂੰ ਤਾਇਆ ਜੀ ਕਹਿਣਾ ਆ, ਅਤੇ ਉਹਨੂੰ ਤਾਇਆ ਕਹਿੰਦੇ ਨੇ, ਅਤੇ ਉਹਦੇ ਬੱਚੇ 2 ਨੇ, ਕਰਨ ਅਤੇ ਬੇਟੀ ਸਿਮਰਨ, ਹੈ ਨਾ, ਉਹ ਫੋਨ ਕਰਦੀ ਹੈ ਨਾ, ਜਦੋਂ ਫੋਨ ਕਰਕੇ ਭਾਅ ਜੀ ਪਤਾ ਮੈਨੂੰ ਕੀ ਕਹਿੰਦੀ ਹੁੰਦੀ, ਚਾਚਾ ਜੀ ਕੀ ਹਾਲ ਚਾਲ ਹੈ ਤੁਹਾਡਾ, ਮੈਨੂੰ ਇੰਨੀ ਖੁਸ਼ੀ ਹੁੰਦੀ ਹੈ ਨਾ, ਇੰਨੀ ਖੁਸ਼ੀ ਹੁੰਦੀ ਆ, ਮਤਲਬ ਰੀਅਲੀ ਨਾਈਸ। ਅਸੀਂ ਸਾਰੇ ਇੱਦਾਂ ਇੱਕ ਦੂਜੇ ਨੂੰ, ਅਸੀਂ ਸਾਰਿਆਂ ਨੇ ਅੰਡਰਸਟੈਂਡਿੰਗ ਹੈ ਸਾਡੀ ਸਾਡੇ ਗਰੁੱਪ ਦੀ ਵੀ ਅਸੀਂ ਇੱਦਾਂ ਆਪਣੇ ਬੱਚਿਆਂ ਨੂੰ ਕਹਿਣਾ ਵੀ ਇਹ ਤਾਇਆ ਆ, ਇਹ ਚਾਚਾ ਆ, ਇਹ ਚਾਚੀ ਆ, ਸੋ ਅਸੀਂ ਇਸ ਐਂਗਲ ਤੋਂ ਹਾਂ।
नाना है नानी है ਉਹ ਪਾਪਾ ਜੀ ਲੋਕ ਕਲਚਰ ਤੋਂ ਬਾਹਰ ਆਓ ਆਂਟੀ ਕਲਚਰ ਅੰਕਲ ਕਲਚਰ ਤੋਂ ਬਾਅਦ ਆਓ ਤੇ ਆਪਣੇ ਜਿਹੜੇ ਰਿਸ਼ਤਿਆਂ ਦੇ ਕਲਚਰ ਤਾਇਆ ਜੀ ਮਾਮੀ ਦਾਦੀ ਇਹ ਸਾਰੇ ਰਿਸ਼ਤੇ ਨਾ ਦੁਬਾਰਾ ਰਿਵਾਈਵ ਕਰਨੇ ਚਾਹੀਦੇ ਯਾਨੀ ਬੋਲਚਾਲ ਦੇ ਵਿੱਚ ਤੁਸੀਂ ਆਪਣੇ ਆਪ ਨੂੰ ਐਕਸੈਪਟ ਕਰੋਗੇ ਹੁਣ ਤੁਸੀਂ 66 ਸਾਲ ਦੇ ਹੋ ਗਏ ਆ ਹੁਣ ਤੁਸੀਂ 50 ਸਾਲ ਦੇ ਕਰੀਬ ਹੋਣ ਨੂੰ ਫਿਰਦੇ ਆ ਤਾਂ ਇਹਨਾਂ ਦੀ ਐਕਸੈਪਟੈਂਸ ਆਉਣੀ ਚਾਹੀਦੀ ਆ ਕਰੈਕਟਰ ਦੇ ਵਿੱਚ ਤੁਹਾਡੇ 'ਚ ਕਿ ਤੁਸੀਂ ਅਸਲੀਅਤ ਨੂੰ ਐਕਸੈਪਟ ਕਰੋ ਤੇ ਤੁਸੀਂ ਜਿਹੜਾ ਯੂਥ ਹੈ ਉਹਦੀ ਅਸਲੀਅਤ ਨੂੰ ਐਕਸੈਪਟ ਕਰੋਗੇ ਅੱਜ ਦਾ ਯੂਥ ਵਧੀਆ ਹੈ ਉਹਦੀ ਜੀ ਨਹੀਂ ਨਾ ਕਰੀ ਜਾਓ ਉਹਦੀ
ਅਸੀਂ ਦੋ ਪੀੜ੍ਹੀਆਂ 'ਚ ਪੈਰ ਰੱਖਣ ਦੀ ਕੋਸ਼ਿਸ਼ ਕਰਦੇ ਹਾਂ ਦੋ ਬੇੜੀਆਂ 'ਚ
ਹਾਂਜੀ ਬਿਲਕੁਲ ਬਿਲਕੁਲ ਅਮਦੀਪ
ਦੋ ਪੀੜ੍ਹੀਆਂ
ਬਾਹਰ ਨਹੀਂ ਜਾਣਾ ਚਾਹੁੰਦੇ ਐਕਸੈਪਟ ਨਹੀਂ
ਕਰਨਾ ਇੱਕ ਤਾਂ ਅਸੀਂ ਮਤਲਬ ਅਸੀਂ ਸਿਆਣਪਲ ਨੂੰ ਨਹੀਂ ਤੁਰਨਾ ਚਾਹੁੰਦੇ ਜਿੱਥੇ ਸਾਡੀ ਲੋੜ ਹੈ ਸਿਆਣਪ ਦੀ ਉੱਥੇ ਅਸੀਂ ਨਿਆਣਿਆਂ ਦੇ ਵਿੱਚ ਅਸੀਂ ਸ਼ੋਅ ਕਰਨਾ ਘਰ ਦੇ ਵਿੱਚ ਕਿ ਅਸੀਂ ਸੀਨੀਅਰ ਹਾਂ ਅਸੀਂ ਸਿਆਣੇ ਹਾਂ ਅਤੇ ਘਰ ਦੇ ਵਿੱਚ ਦਾਦਾ ਦਾਦੀ ਕਹਾਈਏ ਠੀਕ ਹੈ ਸਮਾਜ ਦੇ ਵਿੱਚ ਅਸੀਂ ਯੂਥ ਦਿਸਣਾ ਚਾਹੁੰਦੇ ਹਾਂ ਤਾਂ ਕਰਕੇ ਅਸੀਂ ਘਰ ਦਾ ਮਾਹੌਲ ਵਿਗਾੜ ਲਈਦਾ ਗਲਤ ਇਨਫੋਰਮੇਸ਼ਨ ਦੇ ਦੇ ਕੇ ਆਪਣੇ ਨਿਆਣਿਆਂ ਨੂੰ ਹੈ ਨਾ ਆਪਣੇ ਕਹਿ ਲਓ ਕਿ ਪੱਠੇ ਪਾਈ ਜਾਈਦੇ ਹਉਮੈ ਨੂੰ ਦਲਜੀਤ ਸਿੰਘ ਭਾਅ ਜੀ ਵੀ ਪ੍ਰੋਗਰਾਮ ਸੁਣ ਰਹੇ ਨੇ ਕਹਿੰਦੇ ਇਹ ਫੋਬੀਆ ਬੀਬੀਆਂ ਵਿੱਚ ਜ਼ਿਆਦਾ ਹੁੰਦਾ ਹਾਂਜੀ ਬੀਬੀਆਂ ਹੀ ਪੜ੍ਹਾਉਣੀਆਂ ਬੱਚਿਆਂ ਨੂੰ ਵੀ ਤੁਸੀਂ ਇਹਨਾਂ ਨੂੰ ਆਹ ਕਹਿਣਾ ਇਹਨਾਂ ਨੂੰ ਉਹ ਕਹਿਣਾ ਆ ਅਤੇ ਮਨਿੰਦਰਜੀਤ ਸਿੰਘ ਸਿੱਧੂ ਵੀ ਸਾਡੇ ਨਾਲ ਜੁੜੇ ਨੇ ਟਾਰਨੈਟ ਤੋਂ ਵੀ ਸਤਿ ਸ਼੍ਰੀ ਅਕਾਲ ਬੁਲਾ ਰਹੇ ਨੇ ਅਤੇ ਦੀਪਜੀਤ ਸੂਈ ਵੀ ਆ ਗਏ ਨੇ ਪ੍ਰੋਗਰਾਮ ਦੇ ਵਿੱਚ ਅਤੇ ਜੂਏ ਦੀ ਗੱਲ ਕਰਦੇ ਨੇ ਮੈਂ ਆਪਾਂ ਇਹ ਵੀ ਗੱਲ ਕਰਦੇ ਹਾਂ ਉਹ ਕਹਿੰਦੇ ਨੇ ਕਿ ਸਾਨੂੰ ਸਿਡਨੀ ਜਾਂ ਨਿਊ ਸਾਊਥ ਵਿੱਚ ਯੂਥ ਨਹੀਂ ਦਿਖ ਰਿਹਾ ਕਿਉਂਕਿ ਸਾਰਾ ਯੂਥ ਸਾਊਥ ਆਸਟ੍ਰੇਲੀਆ ਵੱਲ ਜਾ ਰਿਹਾ ਮਾਈਗ੍ਰੇਸ਼ਨ ਵਾਸਤੇ ਨਾਲੇ ਉੱਥੇ ਜਾ ਕੇ ਕਸੀਨੋ ਭਰੇ ਪਏ ਨੇ ਹੁਣ ਯੂਥ ਸ਼ਰਾਬ ਨਹੀਂ ਪੀਂਦਾ ਬਾਕੀ ਸੁੱਕੇ ਨਸ਼ੇ ਬਹੁਤ ਨੇ ਯੂਥ ਕਸੀਨੋ ਤੋਂ ਛੇਤੀ ਛੇਤੀ ਅਮੀਰ ਬਣਨਾ ਚਾਹੁੰਦਾ ਹੈ ਕਦੇ ਐਡਲੇਡ ਕਸੀਨੋ ਜਾਣ ਦਾ ਮੌਕਾ ਮਿਲੇ ਤਾਂ ਆਪ ਦੇਖ ਲੈਣਾ ਕਿ ਪੰਜਾਹ $50,000 ਜਿੱਤਣਾ ਹਾਰਨਾ ਆਮ ਹੋ ਗਿਆ ਨਾਲੇ ਜਿਨ੍ਹਾਂ ਨੇ ਆਤਮ ਹੱਤਿਆ ਕੀਤੀ ਆ ਉਹ ਮੀਡੀਆ 'ਚ ਨਹੀਂ ਆਉਣ ਦਿੰਦੇ ਆਪਣੇ ਤੌਰ 'ਤੇ ਜਾਣਕਾਰੀ ਹਾਸਲ ਕਰਨਾ ਜੀ ਹਾਂਜੀ ਇਹ ਤਾਂ ਕਰਾਂਗੇ ਪਰ ਓਵਰਆਲ ਦੀ ਗੱਲ ਕਰ ਰਹੇ ਹਾਂ ਇੱਦਾਂ ਦਾ ਇਹ ਤਾਂ ਰਹਿਣਾ ਹੀ ਰਹਿਣਾ ਆ ਅਮਰੀਕ ਭਾਅ ਜੀ ਇੱਕ ਗੱਲ ਮੈਂ ਤੁਹਾਨੂੰ ਹੋਰ ਸਾਂਝੀ ਕਰਨਾ ਚਾਹੁੰਦਾ ਜਿਹੜੀ ਕਿ ਮੈਨੂੰ ਬੜੀ ਖੁਸ਼ੀ ਦੀ ਗੱਲ ਹੈ ਮੇਰੇ ਲਈ ਮੈਂ ਕਹਿੰਦਾ ਇੱਕ ਨਾ ਸਰਵੇ ਹੋਇਆ ਸਰਵੇ ਦੇ ਵਿੱਚ ਹਿੰਦੁਸਤਾਨ 'ਚ ਸਰਵੇ ਹੋਇਆ ਹੋਰ ਉਹਦੇ ਵਿੱਚ ਇਹ ਕੁਐਸਚਨ ਪੁੱਛਿਆ ਗਿਆ ਕਿ ਕੀ ਧਰਮ ਦੇ ਅਧੀਨ ਧਰਮ ਦੇ ਬੇਸ ਦੇ ਉੱਤੇ ਚੁਟਕਲੇ ਸੁਣਾਉਣੇ ਚਾਹੀਦੇ ਆ ਮਜ਼ਾਕ ਕਰਨਾ ਚਾਹੀਦਾ ਕੌਮੇਡੀ ਬਣਾਉਣੀ ਚਾਹੀਦੀ ਆ ਤਾਂ ਉਸ ਸਰਵੇ ਦੇ ਵਿੱਚ 81% ਸਿੱਖ ਯੂਥ ਨੇ ਕਿਹਾ ਨਹੀਂ ਅਤੇ ਉਸ ਤੋਂ ਬਾਅਦ ਚਲੋ ਬਾਕੀ ਜਿਹੜੇ ਆ ਕੋਈ 60% ਕਹਿ ਰਿਹਾ ਕੋਈ 45% ਕਹਿ ਰਿਹਾ ਕੋਈ ਇੱਦਾਂ ਕਹਿ ਰਿਹਾ ਇੱਕ ਉਸੇ ਸਰਵੇ ਦੇ ਵਿੱਚ ਇਹ ਹੈ ਕਿ ਯੂਥ ਜਿਹੜਾ ਆ ਕੀ ਉਹ ਪ੍ਰੇਅਰ ਕਰਦਾ ਜਾਂ ਅਰਦਾਸ ਕਰਦਾ ਜਾਂ ਪ੍ਰਾਰਥਨਾ ਕਰਦਾ ਅਤੇ ਉਹਦੇ ਵਿੱਚ ਵੀ 85% ਸਿੱਖ ਯੂਥ ਜਿਹੜਾ ਆ ਉਹਨਾਂ ਨੇ ਕਿਹਾ ਆ ਕਿ ਉਹ ਡੇਲੀ ਪਾਠ ਕਰਦਾ ਕੋਈ ਨਾ ਕੋਈ ਮਤਲਬ ਚਾਹੇ ਇੱਕ ਪੌੜੀ ਦਾ ਹੋਵੇ ਚਾਹੇ 5 ਪੌੜੀਆਂ ਦਾ ਹੋਵੇ ਚਾਹੇ ਇੱਕ ਬਾਣੀ ਚਾਹੇ 2 ਬਾਣੀਆਂ ਉਹ ਡੇਲੀ ਕੋਈ ਨਾ ਕੋਈ ਪਾਠ ਪ੍ਰੇਅਰ ਕਰਦਾ ਹੈ ਔਰ ਗੁਰਦੁਆਰਾ ਸਾਹਿਬ ਵੀ ਜਾਂਦਾ ਹੈ ਅਤੇ ਬਾਕੀ ਜਿਹੜੇ ਆ ਜਿੱਦਾਂ ਇਹ ਸਾਰਿਆਂ ਨੂੰ ਵੱਧ ਹੈਗਾ ਅਤੇ ਕੰਪੈਰੇਟਿਵਲੀ ਹਿੰਦੂਇਜ਼ਮ ਦਾ ਜਿਹੜਾ ਯੂਥ ਹੈ ਉਹ 45% 'ਤੇ ਖੜ੍ਹਾ ਹੈ ਅਤੇ 40% 'ਤੇ ਕ੍ਰਿਸ਼ਚਨ ਖੜ੍ਹਾ ਅਤੇ 61% 'ਤੇ ਮੁਸਲਿਮ ਯੂਥ ਖੜ੍ਹਾ ਹੈ ਸੋ ਸਾਰਿਆਂ ਨੂੰ ਵੱਧ ਪਾਰਟੀਸਪੇਸ਼ਨ ਜਿਹੜੀ ਆ ਸਪਿਰਚੁਅਲ ਉਹ ਸਿੱਖ ਯੂਥ ਦੀ ਹੈ ਇੱਕ ਚੰਗੀ ਖਬਰ ਆ ਰਹੀ ਹੈ ਅਤੇ ਇਹਦੇ ਨਾਲ ਲੱਗਦੀ ਇੱਕ ਮਤਲਬ ਸਾਡੇ ਆਪਣੇ ਕਲੋਜ਼ ਖਬਰ ਹੈ ਕਿ ਸਾਡੇ ਫੈਮਿਲੀ ਹੈ ਮੇਰੇ ਵਾਈਫ ਦੀ ਸਿਸਟਰ ਯਾਨੀ ਕਿ ਮੇਰੇ ਸਾਡੇ ਸਾਡੂ ਦੀ ਫੈਮਿਲੀ ਇੰਗਲੈਂਡ ਦੇ ਵਿੱਚ ਆ ਹੈ ਨਾ ਅਤੇ ਮੇਰੇ ਉਹ ਦੋ ਭਾਣਜਾ ਭਾਣਜੀ ਆ ਮੇਰੀ ਵਾਈਫ ਦੇ ਉਹਨੇ ਦੋ ਬਿਲਡ ਇੱਕ ਬੇਟਾ ਇੱਕ ਬੇਟੀ ਆ ਅਤੇ ਉਹ ਮੇਰੀ ਸਾਲੀ ਸਾਹਿਬ ਆ ਉਹ ਕਾਫੀ ਪਾਠ ਪੂਜਾ ਕਰਦੇ ਨੇ ਉਹਨਾਂ ਨੂੰ ਪਤਾ ਆ ਕੋਨਸੈਪਟ ਉਹ ਲੋਇਰ ਵੀ ਆ ਅਤੇ ਉਹਨਾਂ ਦੇ ਹਸਬੈਂਡ ਵੀ ਬਹੁਤ ਵੱਡੇ ਲੋਇਰ ਨੇ ਤਾਂ ਉਹ ਜਿਹੜੇ ਮੁੰਡਾ ਕੁੜੀ ਹੈ ਨਾ ਉਹ ਮੇਰੇ ਮਤਲਬ ਹੁਣ ਉਹ ਯੂਨੀਵਰਸਿਟੀ ਗਿਆ ਹੈ ਪਹਿਲੇ ਸਾਲ ਮੁੰਡਾ ਪੜ੍ਹ ਕੇ ਹਾਈ ਸਕੂਲ 'ਚੋਂ ਉਹ ਕਾਫੀ ਸਾਲ ਪਹਿਲਾਂ ਇੱਥੇ ਆਉਂਦੇ ਹੁੰਦੇ ਆ ਅਸੀਂ ਉੱਧਰ ਜਾਂਦੇ ਹੁੰਦੇ ਹਾਂ ਅਤੇ ਸਾਡੇ ਬੱਚਿਆਂ ਦੇ ਨਾਲ ਖੇਡਦੇ ਆ ਇੱਕ ਦੂਜੇ ਨਾਲ ਕਨੈਕਸ਼ਨ ਵੀ ਆ ਉਹਨਾਂ ਦੇ ਕਾਫੀ ਲਿੰਕ ਰੱਖਦੇ ਨੇ ਅਤੇ ਉਹ ਇਹਨਾਂ ਤੋਂ ਕਾਫੀ ਪ੍ਰਭਾਵਿਤ ਸੀਗੇ ਕਿਉਂਕਿ ਇਹ ਵੱਡੇ ਸੀਗੇ ਅਤੇ ਹੁਣ ਇੱਕ ਦਿਨ ਨਾ ਭਾਅ ਜੀ ਪਰਸੋਂ ਚੌਥ ਜਾਏ ਉਹਦਾ ਮੈਸੇਜ ਆਇਆ ਆ ਵੀਡੀਓ ਆਡੀਓ ਦਾ ਅਤੇ ਮੈਂ ਕਿਹਾ ਇਹ ਕੀ ਚੱਲ ਰਿਹਾ ਅਤੇ ਮੈਨੂੰ ਫੋਟੋ ਦਿਖਾ ਲਈ ਤਾਂ ਫੋਟੋ ਦੇ ਵਿੱਚ ਉਹਨੇ ਦਾੜੀ ਵਧਾਈ ਹੋਈ ਵਾਲ ਇੱਦਾਂ ਵਧਾਏ ਹੋਏ ਮੈਂ ਕਿਹਾ ਇਹ ਤਾਂ ਕੀ ਹਾਲਤ ਬਣਾ ਰੱਖੀ ਆਪਣੀ ਇਹ ਠੀਕ ਹੈਗਾ ਯੂਨੀਵਰਸਿਟੀ ਗਿਆ ਕਿਤੇ ਉੱਥੇ ਹਿੱਪੀ ਤਾਂ ਨਹੀਂ ਬਣ ਗਿਆ ਕਹਿੰਦੀ ਨਹੀਂ ਉੱਥੇ ਕੰਮ ਉਲਟ ਹੋਇਆ ਆ ਕਹਿੰਦੀ ਇਹ ਗਿਆ ਇੱਥੋਂ ਯੂਨੀਵਰਸਿਟੀ ਤੋਂ ਪੰਜ ਮਹੀਨੇ ਬਾਅਦ ਮੁੜ ਕੇ ਆਇਆ ਆ, ਅਤੇ ਜਦ ਮੁੜ ਕੇ ਆਇਆ ਤਾਂ ਦਾੜੀ ਵੀ ਕਾਫੀ ਵਧਾਈ ਹੋਈ ਹੈ ਅਤੇ ਪਰਨਾ ਬੰਨਿਆ ਹੋਇਆ ਸੀਗਾ ਮੁੰਡੇ ਨੇ, ਅਤੇ ਆ ਕੇ ਕਹਿੰਦਾ ਡੈਡੀ ਵੀ ਕਹਿੰਦਾ ਆਹ ਤੂੰ ਕੀ ਬਣਿਆ ਆ, ਕਹਿੰਦੀ ਮੈਂ ਵੀ ਕਿਹਾ ਵੀ ਆਹ ਤੂੰ ਕੀ ਬਣ ਗਿਆ, ਆ ਕੇ ਕਹਿੰਦਾ ਮੰਮ ਡੈਡ ਮੈਂ ਸਿੱਖ ਬਣ ਗਿਆ। ਸਿੱਧੀ ਗੱਲ ਭਾਅ ਜੀ,
ਵਧੀਆ ਗੱਲ ਆ ਅਮਨਦੀਪ ਜੀ, ਤੁਸੀਂ ਗੱਲ ਕਹੀ ਨਾ ਸਿੱਖ ਦੀ, ਸਿੱਖ ਦੀ ਅੱਜ ਕੱਲ੍ਹ ਇੱਥੇ ਆਸਟ੍ਰੇਲੀਆ ਦੇ ਵਿੱਚ ਵੀ ਜਿੱਥੇ ਤੁਸੀਂ ਕੰਮ ਕਰਦੇ ਆ ਨਾ, ਕੋਵਿਡ-19 ਦੇ ਵਿੱਚ ਜਿਹੜੇ ਸਿੱਖਿਜ਼ਮ ਨੇ, ਸਿੱਖਾਂ ਆਪਣੇ ਸਾਡੇ ਸਿੱਖ ਭਰਾਵਾਂ ਨੇ ਕੰਮ ਕੀਤੇ ਆ, ਜਿੱਦਾਂ ਲੰਗਰ ਫ੍ਰੀ ਵੰਡੇ ਆ, ਸੇਵਾ ਕੀਤੀ ਆ, ਜਿੱਦਾਂ ਕੋਈ ਕੈਟਾਸਟ੍ਰੋਫੀ ਹੋਈ ਆ ਬੁਸ਼ ਫਾਇਰ ਉਹਦੇ ਵਿੱਚ ਮਦਦ ਕੀਤੀ ਆ, ਤੇ ਉਹਦੇ ਨਾਲ ਜਿਹੜੀ ਤੁਹਾਡੀ ਹੋਂਦ ਆ ਨਾ, ਜਿੱਦਾਂ ਹੁਣ ਤੁਹਾਨੂੰ ਬਹੁਤ ਰਿਸਪੈਕਟ ਦੇ ਨਾਲ ਦੇਖਿਆ ਜਾਂਦਾ। ਜੇ ਤੁਸੀਂ ਕਦੇ ਮਿਲਦੇ ਆ, ਮੇਰੇ ਨਾਲ ਵੀ 3-4 ਘਟਨਾਵਾਂ ਹੋਈਆਂ ਗੋਰਿਆਂ ਦੀਆਂ ਕਿ ਤੁਸੀਂ ਕਿੱਥੇ ਦੇ ਆ, ਮੈਂ ਦੱਸਦਾ ਪੰਜਾਬ ਤੋਂ ਸਿੱਖੀਆਂ, ਕਹਿੰਦਾ ਤੂੰ ਯੂ ਆਰ ਸਿੱਖ, ਗੋਰਜਸ ਕਮਿਊਨਿਟੀ, ਗੋਰਜਸ ਕਮਿਊਨਿਟੀ, ਬਹੁਤ ਵਧੀਆ ਲੋਕ ਆ ਕਹਿੰਦਾ ਇਹ ਸਿੱਖ। ਉਹ ਵਰਕ ਪਲੇਸ 'ਤੇ ਵੀ ਦੇਖਿਆ, ਸਿੱਖ ਹੋਣ ਦੇ ਨਾਤੇ ਤੁਹਾਡੀ ਕਾਫੀ ਰਿਸਪੈਕਟ ਅੱਜ ਕੱਲ੍ਹ ਹੋ ਰਹੀ ਆ ਹਰ ਇੱਕ ਪਾਸੇ, ਕਿ ਇਹ ਜਿਹੜੇ ਇਮਾਨਦਾਰ ਲੋਕ ਆ, ਬੜੇ ਇਹਨੂੰ ਵਾਰੀਅਰਸ ਹੈ। ਇੱਕ ਤਾਂ ਮੈਨੂੰ ਪਰਸੋਂ ਜਿਹਾ ਮਿਲਿਆ, ਕਹਿੰਦਾ ਤੂੰ ਸਿੱਖਿਆ ਪੰਜਾਬੀ ਆ, ਮੈਂ ਕਿਹਾ ਸਿੱਖਿਆ, ਕਹਿੰਦਾ ਇਹ ਪੰਜਾਬੀ ਜਿਹੜੇ ਸਿੱਖ ਹੁੰਦੇ ਨਾ ਇਹ ਵਾਰੀਅਰਸ ਆ, ਦੁਨੀਆਂ 'ਤੇ 3 ਵਾਰੀਅਰਸ ਆ, ਇੱਕ ਸਿੱਖ ਆ ਅਤੇ ਇੱਕ ਗੋਰਖੇ ਨੇਪਾਲੀ ਆ ਜਿਹੜੇ ਕਿ ਬਹਾਦਰ ਆ, ਅਤੇ ਇੱਕ ਹੋਰ ਇੱਥੇ ਜੋਇਸ਼ ਵੀ ਆ ਜਿਹੜੇ ਕਿ ਬਹੁਤ ਜ਼ਿਆਦਾ, ਇਹਨੂੰ 3 ਵਾਰੀਅਰਸ ਕਿਹਾ ਜਾਂਦਾ। ਕਿ ਹਿਸਟਰੀ ਦੇ ਟੀਚਰ ਨੇ ਵੀ ਇੱਕ ਵਾਰੀ ਮੇਰੇ ਨਾਲ ਡਿਸਕਸ਼ਨ ਕੀਤੀ ਸੀ ਕਿ ਜੇ ਯੋਧਿਆਂ ਦੀ ਗੱਲ ਕਰੀਏ ਨਾ, ਉਹਨਾਂ ਵਿੱਚ ਸਿੱਖਾਂ ਦਾ ਬਨਾਵਾ ਆਉਂਦਾ ਆ, ਅਤੇ ਬੜੀ ਮਾਣ ਵਾਲੀ ਗੱਲ ਆ। ਵੈਸੇ ਹਿੰਦੁਸਤਾਨ ਦੇ ਵਿੱਚ ਹਿੰਦੂਇਜ਼ਮ ਸਿੱਖਇਜ਼ਮ ਤਾਂ ਖੈਰ ਇਕੱਠੇ ਹੀ ਰਹੇ ਆ, ਇੱਕ ਤਰ੍ਹਾਂ ਦੇ ਨਾਲ ਵਿੱਚੋਂ ਹੀ ਆਏ ਆ, ਅਤੇ ਇੱਜ਼ਤ ਵੈਸੇ ਪਹਿਲਾਂ ਹਿੰਦੁਸਤਾਨੀਆਂ ਦੀ ਬਹੁਤ ਹੁੰਦੀ ਸੀ। ਜਦੋਂ ਤੁਸੀਂ ਕਹਿੰਦੇ ਮੈਂ ਇੰਡੀਅਨ ਆ, ਉਹ ਹੁਣ ਹਾਰਡ ਵਰਕਰ ਮੰਨਦੇ ਸੀ ਸਾਰੇ, ਨਾਲੇ ਵੀ ਆ। ਜੇ ਤੁਸੀਂ ਕਹਿੰਦੇ ਮੈਂ ਇੰਡੀਅਨ ਆ, ਤਾਂ ਉਹ ਕਹਿੰਦੇ ਦੀਜ਼ ਪੀਪਲ ਆਰ ਵੈਰੀ ਹਾਰਡ ਵਰਕਿੰਗ ਆ ਨਾ, ਅਤੇ ਤੁਸੀਂ ਅੱਗੇ ਵੱਧਦੇ ਆ। ਹੁਣ ਸਿੱਖਇਜ਼ਮ ਜਿਹੜਾ ਹੈ, ਸਿੱਖਾਂ ਦੀ ਵੀ ਕਾਫੀ ਪ੍ਰਸ਼ੰਸਾ ਵੈਸਟਰਨ ਕੰਟਰੀਜ਼ ਦੇ ਵਿੱਚ ਵੀ ਹੋ ਰਹੀ ਆ, ਇਹ ਇੱਕ ਚੰਗੀ ਗੱਲ ਆ
ਭਾਅ ਜੀ। ਮਤਲਬ ਮੈਨੂੰ ਨਾ ਬੜਾ ਸ਼ੌਕ ਲੱਗਿਆ ਉਹ ਵੀ ਦੇਖ ਕੇ, ਵੀ ਇਹ ਆਲ ਆਫ ਦਾ ਸਡਨ ਹੈ ਨਾ। ਅਤੇ ਫਿਰ ਚਲੋ ਗੱਲਾਂ ਹੋਈਆਂ, ਅਤੇ ਮੇਰੀ ਵਾਈਫ ਨੇ ਪੁੱਛਿਆ ਵੀ ਮਤਲਬ ਇਹ ਕਿੱਦਾਂ ਆਪੇ ਹੀ ਬਣ ਗਿਆ ਹੈ ਨਾ, ਅਤੇ ਉਹਨੂੰ ਦੱਸਿਆ, ਕਹਿੰਦੇ ਵੀ ਇਹ ਫੋਲੋ ਕਰਦਾ ਆ ਮੇਰੇ ਬੱਚਿਆਂ ਨੂੰ, ਹਰਮਨ ਉਹਨਾਂ ਨੂੰ, ਅਤੇ ਉਹਨਾਂ ਨੂੰ ਦੇਖਦਾ ਆ ਵੀ ਉਹ ਸਕਸੈਸਫੁੱਲ ਹੈ, ਫਾਰਮਿੰਗ ਵੀ ਕਰਦੇ ਨੇ, ਪੜ੍ਹੀ ਵੀ ਜਾਂਦੇ ਨੇ, ਸਾਰਾ ਕੁਛ ਕਰਦੇ ਨੇ, ਵਾਲੰਟੀਅਰਿੰਗ ਵੀ ਕਰਦੇ ਨੇ, ਅਤੇ ਉਹਨਾਂ ਲਈ ਇਹ ਬੱਚੇ ਰੋਲ ਮਾਡਲ ਬਣ ਗਏ। ਹੁਣ ਮੇਰੇ ਆਪਣੇ ਬੱਚਿਆਂ ਨੇ ਕਿੱਦਾਂ ਰੱਖਿਆ ਸੀ, ਉਹ ਵੀ ਸਾਡੀ ਰਿਸ਼ਤੇਦਾਰੀ ਦੇ ਵਿੱਚੋਂ ਹੀ ਆਪਣੇ ਸੀਨੀਅਰਸ ਨੂੰ ਫੋਲੋ ਕੀਤਾ, ਉਹਨਾਂ ਨੇ ਕੇਸ ਰੱਖੇ ਹੋ ਸੀ। ਸੋ ਇਹ ਜਿਹੜੇ ਰੋਲ ਮਾਡਲਿੰਗ ਹੈ ਨਾ, ਫਿਰ ਦੁਨੀਆਂ ਦੇ ਵਿੱਚ ਜਿੱਦਾਂ ਤੁਸੀਂ ਦੱਸਿਆ ਕਿ ਪ੍ਰਭਾਵ ਜਿਹੜਾ ਪੈ ਰਿਹਾ ਉਹ ਬੜਾ ਪੋਜ਼ਿਟਿਵ ਪੈ ਰਿਹਾ, ਉਹ ਬੜੀ ਵਧੀਆ ਚੱਲ ਰਹੀ ਹੈ ਨਾ, ਨੈਰੇਟਿਵ ਚੱਲ ਰਿਹਾ। ਅਤੇ ਜਿਹੜੇ ਨਾ ਜਿਹੜਾ ਯੂਥ ਹੁਣ ਉੱਥੇ ਦਾ 4th-5th ਪੀੜ੍ਹੀ ਬੋਰਨ ਹੈ, ਉਹ ਮੁੜ ਕੇ ਆਪਣੇ ਰੂਟਸ ਵੱਲ ਆ ਰਿਹਾ। ਸੋ ਕਹਿਣ ਦਾ ਮਤਲਬ, ਆਪਾਂ ਸਾਰੀ ਜਿਹੜੀ ਅੱਜ ਗੱਲਬਾਤ ਦਾ ਨਿਚੋੜ ਇਹ ਕੱਢ ਰਹੇ ਹਾਂ ਕਿ ਸਾਡਾ ਜਿਹੜਾ ਯੂਥ ਹੈ, ਆਪਾਂ ਉਹਨੂੰ ਪੋਜ਼ਿਟਿਵ ਥੋੜ੍ਹਾ ਜਿਹਾ ਕਰੀਏ, ਅਤੇ ਉਹਨੂੰ ਸਹੀ ਰਾਸਤੇ ਪਾਈਏ, ਉਹਨੂੰ ਹੋਪ ਜਿਹੜੀ ਪੋਜ਼ਿਟਿਵ ਹੋਪ ਬੰਨੀਏ, ਨਾ ਕਿ ਆਪਾਂ ਇੱਦਾਂ ਬਹੁਤਾ ਭੰਡੀਏ ਗਏ ਤਾਂ ਜੀ ਬੇਕਾਰ ਹੈ ਜੀ ਅਸਾਂ, ਪਰ ਜਿਹੜੇ ਆਪਾਂ ਪੋਜ਼ਿਟਿਵ ਸਟੋਰੀਜ਼ ਲੈ ਕੇ, ਬੇਕਾਰ ਨੂੰ ਬੇਕਾਰ ਕਵਾਂਗੇ ਪਰ ਆਪਾਂ ਜਨਰਲਾਈਜ਼ ਨਹੀਂ ਕਰਾਂਗੇ। ਅਤੇ ਦੂਜੀ ਗੱਲ ਇਹ ਆ ਵੀ ਧਰਮ ਵੱਲ ਨੂੰ ਮੁੜ ਰਹੇ ਨੇ, ਅਤੇ ਜਿਹੜੀਆਂ ਸਾਡੀਆਂ ਮੌਲਿਕ ਪਰੰਪਰਾਵਾਂ ਨੇ, ਜਿੱਦਾਂ ਤੁਸੀਂ ਅੱਜ ਨਾਵਾਂ ਦੀ ਕਿਹਾ ਕਿ ਛੋਟੇ ਪਾਪਾ ਵੱਡੇ ਪਾਪਾ ਠਿੱਕੀ ਠੋਕ ਸਿੰਘ ਪਾਪਾ, ਵੀ ਇਹਦੇ ਨਾਲੋਂ ਆਪਾਂ ਜਿਹੜੇ ਚਾਚੇ ਤਾਏ ਭੂਆ ਫੁੱਫੜ ਦਾਦੇ ਬਾਬੇ ਹੈ ਨਾ, ਸਾਰਿਆਂ ਦੇ ਜਿਹੜੇ ਆ ਉਹਨਾਂ ਨੂੰ ਆਪਾਂ ਮੁੜ ਬਹਾਲ ਕਰੀਏ ਰੁਤਬੇ, ਉਹਨਾਂ ਨੂੰ ਉਹ ਆਪਾਂ ਕਹਾਣ ਦੇ ਮਾਦਾ ਰੱਖੀਏ, ਇਹਦੇ ਵਿੱਚ ਏਜ ਫੈਕਟਰ ਵਗੈਰਾ ਦਾ ਕੋਈ ਕੰਮ ਨਹੀਂ ਹੈਗਾ ਨਾ। ਸੋ ਭਾਅ ਜੀ ਮੈਂ ਤਾਂ ਇਹੀ ਕਹਿਣਾ ਚਾਹਾਂਗਾ ਕਿ ਇਨ ਦਾ ਐਂਡ ਕਿ ਅੱਜ ਕ੍ਰਿਸਮਿਸ ਹੈ, ਅੱਜ ਪੈਗੰਬਰ ਦਾ ਜਨਮ ਪੁਰਬ ਮਨਾ ਰਹੇ ਹਾਂ ਅਸੀਂ ਸਾਰੇ, ਅਤੇ ਆਪਾਂ ਸ਼ਾਂਤੀ ਵੱਲ ਨੂੰ ਤਾਂ ਚੱਲੀਏ, ਰੂਹਾਨੀਅਤ ਵੱਲ ਨੂੰ ਚੱਲੀਏ, ਅਤੇ ਇਹ ਜਿਹੜੀਆਂ ਨਾਲ ਅਲਾਮਤਾਂ ਆ, ਸ਼ਰਾਬ ਪੀਣੀ, ਦਾਰੂ ਪੀਣੀ, ਨਾਈਟ ਕਲੱਬਾਂ 'ਚ ਜਾਣਾ, ਇਹ ਸ਼ੋਭਾ ਨਹੀਂ ਦਿੰਦੀਆਂ ਪੈਗੰਬਰਾਂ ਦੇ ਜਨਮ ਪੁਰਬਾਂ 'ਤੇ। ਠੀਕ ਹੈ, ਠੀਕ ਹੈ ਤੁਸੀਂ ਮਾੜਾ ਮੋਟਾ ਕਰਨਾ ਕਰੋ, ਪਰ ਇਹ ਗਲਤ ਪਾਸੇ ਨੂੰ ਜੁੜ ਗਿਆ, ਵਪਾਰੀਕਰਨ ਜਿਹੜਾ ਗਲਤ ਪਾਸੇ ਨੂੰ ਜੁੜ ਗਿਆ, ਅਤੇ ਇਹ ਚੰਗਾ ਹੀ ਨਹੀਂ ਲੱਗਦਾ ਹੈਗਾ। ਭਾਅ ਜੀ ਜਾਂਦੇ ਜਾਂਦੇ ਤੁਸੀਂ ਕੁਛ ਕਹਿਣਾ ਚਾਹੋ?
ਮੈਂ ਤਾਂ ਅਮਨਦੀਪ ਜਾਂਦੇ ਜਾਂਦੇ ਇਹ ਗੱਲ ਕਰਨੀ ਚਾਹੁੰਦੀ, ਪੰਜਾਬ ਦੇ ਵਿੱਚ ਚੀਫ ਮਿਨਿਸਟਰ ਕਿਹਨੂੰ ਬਣਾਈ ਆ, ਕੌਣ ਬਣ ਸਕਦਾ ਆ? ਫਿਰ ਇਹ ਬਹੁਤ ਜ਼ਿਆਦਾ ਡਿਟੇਲ ਦੇ ਵਿੱਚ ਗੱਲ ਆ। ਹੁਣ ਤੁਸੀਂ ਚੀਫ ਮਿਨਿਸਟਰ ਬਣਾਉਣਾ ਕਿਹਨੂੰ ਆ, ਕੌਣ ਕਿਹਦੀ ਜ਼ਿਆਦਾ ਆਵਾ ਆ, ਕਿਹੜਾ ਜ਼ਿਆਦਾ ਵਧੀਆ ਪ੍ਰਚਾਰ ਕਰ ਰਿਹਾ, ਜਾਂ ਕਿਹੜਾ ਹੋਣਾ ਚਾਹੀਦਾ ਆ ਪੰਜਾਬ ਦਾ ਚੀਫ ਮਿਨਿਸਟਰ, ਇਹਦੇ 'ਤੇ ਹੁਣ ਤੁਸੀਂ ਕੱਲ੍ਹ ਨੂੰ ਗੱਲ ਕਰਿਓ। ਪਰ ਮੈਂ ਤਾਂ ਆਪਣਾ ਜਿਹੜਾ ਚੀਫ ਮਿਨਿਸਟਰ ਆ ਸਾਡਾ, ਉਹੀ ਮੈਂ ਤਾਂ ਬਣਾਉਣਾ ਚਾਹੁੰਦਾ ਹਾਂ। ਉਹ ਜਿਹੜੇ ਬਣ ਜਾਣ ਤਾਂ ਕਾਫੀ ਸੁਧਾਰ ਹੋ ਸਕਦੇ ਆ। ਤਾਂ ਬਾਕੀ ਮਰਜ਼ੀ ਬਣਾਓ,
ਤੁਸੀਂ ਨਾ ਕੋਈ ਸੁੱਕਾ ਜਾਣ ਦਿਓ ਪ੍ਰੋਗਰਾਮ ਜਿੱਥੇ ਤੁਸੀਂ ਇੱਧਰ ਉੱਧਰ।
ਨਹੀਂ, ਬੀਜੇਪੀ ਦੀ ਗੱਲ ਨਹੀਂ ਕਰਦਾ, ਮੈਂ ਤਾਂ ਸੁਖਬੀਰ ਸਿੰਘ ਬਾਦਲ ਦੀ ਗੱਲ ਕਰ ਰਿਹਾ।
ਉਹ ਤੁਹਾਡੀ ਪਾਰਟੀ ਦਾ ਬੰਦਾ ਹੈ,
ਚੀਫ ਮਿਨਿਸਟਰ ਕਾਫੀ ਵੈਸੇ ਪ੍ਰਭਾਵਸ਼ਾਲੀ ਆ, ਪ੍ਰਭਾਵਸ਼ਾਲੀ ਪਰਸਨੈਲਿਟੀ ਆ। ਤੇ ਮੇਰੇ ਖਿਆਲ ਦੇ ਅਗਲਾ ਚੀਫ ਮਿਨਿਸਟਰ ਉਹੀ ਬਣਨਗੇ ਜਿੱਦਾਂ ਦੇ ਹਾਲਾਤ ਲੱਗ ਰਹੇ ਆ ਪੰਜਾਬ ਦੇ ਵਿੱਚ।
ਤੁਸੀਂ ਤਾਂ ਏਦਾਂ ਕਹਿ ਰਹੇ ਹੋ ਜਿੱਦਾਂ ਜਾਂਦੇ ਜਾਂਦੇ ਨੇ, ਤੁਸੀਂ ਤਾਂ ਏਦਾਂ ਕਹਿ ਰਹੇ ਆ ਵੀ ਜਿੱਦਾਂ ਦੁਕਾਨ ਨੀ, ਜਿੱਦਾਂ ਗਾਹਕ ਤੁਰਦਾ ਹੁੰਦਾ ਵੀ ਜਾਂ ਮੈਂ ਨੀ ਲੈਣਾ ਕੁਛ ਵੀ, ਆਈ ਨੀ ਤੇਰੇ ਕੋਲ ਕੱਖ ਨੀ, ਹੈ ਨਾ, ਤੇ ਉਹ ਜਾਂਦਾ ਜਾਂਦਾ ਦੁਕਾਨਦਾਰ ਨੀ ਕਰ ਹੁੰਦਾ, ਦੇਖ ਲਓ ਜੀ ਆਹ ਟਰਾਈ ਕਰਕੇ ਦੇਖ ਲਓ ਫਿਰ। ਪ੍ਰੋਗਰਾਮ ਚ ਜਾਂਦੇ ਜਾਂਦੇ ਏਦਾਂ ਮਤਲਬ ਕੋਈ
ਨੀ, ਕਿਉਂਕਿ ਇੱਕ ਪ੍ਰਭਾਵੀ ਰਾਜਨੀਤਿਕ ਪਰਸਨੈਲਿਟੀ,
ਭਾਂਡਿਆਂ ਦੀ ਦੁਕਾਨ ਤੇ ਚੱਲ ਜਾਓ ਤੇ ਉਹ ਤਾਂ
ਸਾਹਿਬਜ਼ਾਦੇ ਆ,
ਨਹੀਂ
ਸਾਹਿਬਜ਼ਾਦੇ ਆ,
ਨਹੀਂ ਨਹੀਂ ਜਿੱਦਾਂ ਤੇ ਭਾਜੀ ਭਾਂਡਿਆਂ ਦੀ ਦੁਕਾਨ ਤੇ ਚੱਲ ਜਾਓ, ਉੱਥੇ ਪਤੀਲਾ ਨੀ ਪਸੰਦਾਂ ਦਾ ਜੀ, ਟਿਫਨ ਨੀ ਪਸੰਦਾਂ ਦਾ, ਥਾਲ ਨੀ ਪਸੰਦਾਂ ਦਾ, ਫਿਰ ਜਾਂਦੇ ਜਾਂਦੇ ਨਾ ਬੰਦਾ ਕਹਿੰਦਾ ਆਹ ਦੇਖ ਲਓ ਜੀ ਚਮਚੇ ਨਵੇਂ ਆਏ ਆ, ਈ ਲੈ ਜਾਓ, ਜਾਂਦੇ ਜਾਂਦੇ ਕੁਛ ਤਾਂ ਲੈ ਜਾਓ, ਬੋਣੀ ਕਰਾ ਜਾਓ।
ਨਹੀਂ ਨਹੀਂ ਅਮਨਦੀਪ ਤੁਸੀਂ ਇੱਥੇ ਗੱਲ ਕਰਿਓ ਕੱਲ ਨੂੰ, ਬਿੱਟਾ ਤੁਸੀਂ ਤਾਂ ਸ਼ੁਗਲ ਚ ਲੈ ਜਾਂਦੇ ਆ, ਮੈਂ ਸੀਰੀਅਸ ਗੱਲ ਕਰਦਾ ਜੀ, ਤੁਸੀਂ ਬਿੱਟਾ ਜੀ ਨੇ ਗੱਲ ਕਰਿਓ ਵੀ ਪੰਜਾਬ ਦੇ ਪ੍ਰਭਾਵੀ ਜਿਹੜੇ ਜਿੱਦਾਂ ਚੋਣ ਪ੍ਰਚਾਰ ਹੋ ਰਿਹਾ ਆ, ਪਾਰਟੀਆਂ ਆਪਣੇ ਆਪਣੇ ਏਜੰਡੇ ਮੋਹਰੇ ਕਰ ਰਹੀਆਂ ਆ, ਦੋਸ਼ ਇੱਕ ਦੂਜੇ ਤੇ ਲਾ ਰਹੇ ਆ,
ਪਰਚੇ ਵੀ ਕਰਵਾ ਰਹੇ,
ਇੱਕ ਤਰ੍ਹਾਂ ਦੇ ਨਾਲ ਜਿਹੜੀ
ਪਰਚੇ
ਵੀ ਕਰਾ ਰਹੇ, ਇਹ ਸਾਰੀ ਪੋਲੀਟਿਕਸ ਦੇ ਵਿੱਚ ਗੱਲ ਕੱਢ ਕੇ ਫਿਰ ਦੱਸਿਓ ਪੰਜਾਬ ਦੇ ਜਿਹੜੇ ਲੋਕ ਆ ਉਹਨਾਂ ਦੀ ਕੀ ਰਾਏ ਆ, ਤੇ ਉਹ ਕਿਹੜਾ ਚੀਫ ਮਿਨਿਸਟਰ ਪੰਜਾਬ ਵਿੱਚ ਬਣ ਸਕਦਾ। ਮੈਂ ਤਾਂ ਆਪਣੀ ਗੱਲ ਕਹਿਤੀ, ਹੁਣ ਉਹਨਾਂ ਤੋਂ ਤੁਸੀਂ ਪੁੱਛਿਓ।
ਲੋਕਾਂ ਲਈ ਤਾਂ ਐਸ਼ ਭਰਿਆ ਰਾਏ ਹੀ ਆ, ਹੋਰ ਤਾਂ ਕੁਛ ਕੋਈ ਰਾਏ ਨਹੀਂ ਹੈਗੀ, ਲੋਕਾਂ ਲਈ ਤਾਂ ਐਸ਼ ਭਰਿਆ ਰਾਏ ਹੀ ਆ। ਠੀਕ ਹੈ ਭਾਜੀ, ਮਿਲਦੇ ਹਾਂ ਫਿਰ,
ਚਲੋ ਸਤਿ ਸ੍ਰੀ ਅਕਾਲ।
ਸੋ ਪਿਆਰਿਓ, ਨਰਿੰਦਰ ਜੌਲ ਵੀ ਸਾਡੇ ਨਾਲ ਭਾਜੀ ਜੁੜੇ ਨੇ ਰਿਵਰਲੈਂਡ ਤੋਂ, ਵੀ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ, ਕ੍ਰਿਸਮਸ ਦੀਆਂ ਸਭ ਨੂੰ ਵਧਾਈਆਂ ਦੇ ਰਹੇ ਨੇ। ਅਗਰ ਕੋਈ ਸੁਨੇਹਾ ਰਹਿ ਗਿਆ ਤਾਂ ਮਾਫ਼ੀ ਚਾਹੁੰਦਾ ਹਾਂ, ਅਤੇ ਕੱਲ੍ਹ ਨੂੰ ਫਿਰ ਪ੍ਰੋਗਰਾਮ 'ਚ ਸ਼ਾਮਿਲ ਹੋਵਾਂਗੇ। ਗਿਆਨੀ ਸੰਤੋਖ ਸਿੰਘ ਜੀ ਸਾਡੇ ਨਾਲ ਆਉਣਗੇ ਅਤੇ ਬਿੱਟਾ ਸਾਹਿਬ ਆਉਣਗੇ ਅਤੇ ਚਿੰਤਨ ਕਰਾਂਗੇ। ਜੁੜੇ ਰਹੋ ਹਰਮਨ ਰੇਡੀਓ ਨਾਲ, ਪ੍ਰੋਗਰਾਮ ਚੱਲਦੇ ਰਹਿਣਗੇ ਸੱਤੋ ਦਿਨ। ਇਹ ਪ੍ਰੋਗਰਾਮ ਪੋਡਕਾਸਟ 'ਤੇ ਬੜੀ ਛੇਤੀ ਉਪਲਬਧ ਅਸੀਂ ਕਰਵਾ ਦੇਵਾਂਗੇ, ਅਤੇ ਮਿਲਦੇ ਹਾਂ ਜੀ ਕੱਲ੍ਹ ਨੂੰ। ਆਪਣਾ ਰੱਖਿਓ ਖਿਆਲ, ਰੱਬ ਰੱਖਾ ਜੀ।